ਮਿਥਾ ਮਿਥ ਮਾਈਂਡ ਇਹ ਕਈ ਤਾਂ ਸਿੰਥੈਟਿਕ ਡਰੱਗ ਹੀ ਨਵਾਂ ਨਵੇਂ ਤੋਂ ਨਵਾਂ ਆ ਜਾਂਦਾ। ਸੋ ਪੰਜ ਜਣੇ ਸੀਗੇ, ਉਹਨਾਂ ਨੇ ਫਿਰ ਕਿਹਾ ਵੀ ਇੱਕ ਨੌਰਥ ਯੋਰਕ ਦਾ ਸੀਗਾ 23 ਸਾਲ ਦਾ, ਤੇ ਬਾਕੀ ਇੱਥੇ ਬਰੈਂਪਟਨ ਦੇ ਤਿੰਨ ਲੜਕੇ ਤਾਂ ਇੱਕ ਲੜਕੀ ਬਰੈਂਪਟਨ ਦੇ। ਉਹ ਇੱਕ ਇਹ ਇੰਨੇ ਜਦੋਂ ਮੈਂ ਤਾਂ ਬੜੀ ਦੇਰ ਦਾ ਕਹਿ ਰਿਹਾ ਵੀ 2 ਸਾਲ ਲਈ ਇਮੀਗ੍ਰੇਸ਼ਨ ਟੋਟਲ ਬੰਦ ਕਰੋ, ਟੋਟਲ ਤਾਂ ਇਹ ਮਾਮਲਾ ਠੀਕ ਹੋਣਾ। ਪਿਛਲੇ ਸਾਲ 2024 ਚ ਮੈਂ ਕਿਹਾ ਸੀ ਤੇ ਟੋਟਲ ਬੰਦ ਕਰੋ, ਪਹਿਲਾਂ ਘਰ ਆਪਣਾ ਠੀਕ ਕਰੋ। ਹਰਜੀਤ ਸਿੰਘ ਢੱਡਾ ਸਾਹਿਬ ਦਾ ਕਤਲ ਹੋਇਆ, ਉਹ 2 ਯੰਗ ਨੌਜਵਾਨ, ਹੁਣ ਆਹ ਰੋਜ਼ ਕੋਈ ਕਤਲ, ਕੋਈ ਚੋਰੀ, ਕੋਈ ਡਰੱਗ, ਕੁਛ ਇੰਡੀਆ ਤੋਂ ਆਏ ਨੇ, ਕੰਮ ਹੈ ਨੀ ਬਹੁਤ ਲੋਕਾਂ ਕੋਲ। ਇੱਥੇ ਰੈਫਿਊਜੀ ਕੇਸ ਲਾਤੇ, ਉਹ ਕਹਿੰਦੇ ਹੁਣ ਪਤਾ ਨੀ ਉਹਦਾ ਵੀ ਇੰਡੀਆ ਜਾਣਾ ਨਹੀਂ ਜਾਣਾ, ਸਰਕਾਰ ਇਮੀਗ੍ਰੇਸ਼ਨ ਟਾਈਟ ਕਰੀ ਜਾ ਰਹੀ ਹੈ। ਸੋ ਕ੍ਰਾਈਮ ਇੱਥੇ ਇੰਨਾ ਵੱਧ ਗਿਆ ਕਿਉਂਕਿ ਉਹਨਾਂ ਦਾ ਤੁਸੀਂ ਇੱਕ ਤਰ੍ਹਾਂ ਦਾ ਨਾ ਲਾਈਫ ਹੀ ਚੇਂਜ ਕਰ ਦਿੱਤੀ ਆ। ਮੈਂ ਬੜੀ ਵਾਰ ਇਹ ਗੱਲ ਕਰ ਰਿਹਾ ਕਿ ਇੱਕ ਜਨਰੇਸ਼ਨ ਜਿਹੜੀ ਆ ਨਾ ਪੰਜਾਬ ਦੀ, ਇੰਡੀਆ ਦੀ ਲਗਾ ਲਓ ਚਾਹੇ, ਇੱਕ ਜਨਰੇਸ਼ਨ ਇਹਨਾਂ ਨੇ ਖਰਾਬ ਕਰਕੇ ਰੱਖ ਦਿੱਤੀ ਹੈ। ਟੂਡੋ ਸਾਹਿਬ ਨੇ ਉਥੋਂ ਬੰਦੇ ਬੁਲਾ ਕੇ ਔਰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਇੱਥੇ ਕੋਈ ਨੌਕਰੀਆਂ ਨੀ ਉਹਨਾਂ ਲੋਕਾਂ ਕੋਲ, ਇੱਥੇ ਕੋਈ ਰਹਿਣ ਲਈ ਜਗ੍ਹਾ ਨਹੀਂ ਹੈ, ਉਹ ਐਕਸਪਲੋਇਟੇਸ਼ਨ ਲੱਗ ਗਿਆ, ਕੋਈ ਨੌਕਰੀਆਂ ਨੀ, ਰਹਿਣ ਲਈ ਜਗ੍ਹਾ ਨਹੀਂ ਹੈ, ਫਿਰ ਅੱਧਿਆਂ ਨੇ ਰੈਫਿਊਜੀ ਕੇਸ ਲਗਾਤੇ ਨੇ, ਫਿਰ ਵਰਕ ਪਰਮਿਟ ਹੈ ਕਿਸੇ ਕੋਲ, ਕਈਆਂ ਕੋਲ ਵਰਕ ਪਰਮਿਟ ਨਹੀਂ ਹੈ, ਫਿਰ ਜਿਨ੍ਹਾਂ ਕੋਲ ਵਰਕ ਪਰਮਿਟ ਹੈ ਉਹਨਾਂ ਨੂੰ। ਮੈਨੂੰ ਕੱਲ ਇੱਥੇ ਲੜਕਾ ਮਿਲਿਆ, ਵਾਸ ਕਮਿੰਗ ਬੈਕ, ਉਹ ਉਬਰ ਚਲਾ ਰਿਹਾ ਸੀ। ਸੋ ਉਹ ਵੀ ਇਹੀ ਮਤਲਬ ਕੰਮ ਉਹਨਾਂ ਨੂੰ ਉਹ ਲਗਾ ਰਹੇ ਨੇ ਵੀ ਜਿਹੜੇ ਲਿਸਟਾਂ ਉਹ ਕੱਢੀਆਂ ਨੇ ਜੀ, ਤੁਸੀਂ ਕੰਸਟਰਕਸ਼ਨ ਦਾ ਕਰ ਲਓ, ਵੈਲਡਰ ਦਾ ਕਰ ਲਓ, ਇਹਦਾ ਕਰ ਲਓ, ਉਹਦਾ ਕਰ ਲਓ। ਯੰਗ ਬੱਚੇ ਜਿਹੜੇ ਕੋਈ ਵਧੀਆ ਕੰਮ ਕਰ ਸਕਦੇ ਨੇ, ਵਧੀਆ ਕਿਸੇ ਪਾਸੇ ਜਾ ਸਕਦੇ ਨੇ, ਉਹ ਵੀ ਮਜਬੂਰ ਨੇ ਕਿ ਵਰਕ ਪਰਮਿਟ ਤੇ ਜੋ PR ਹੋਣੀ ਹੈ, ਤੇ ਰਾਦਰ ਦੈਨ ਕੋਈ ਬੈਟਰ ਜੋਬ ਵੱਲ ਜਾਣ, ਜਾਂ ਜੇ ਕਈ ਵਾਰ ਉਹ ਬੈਟਰ ਜੋਬ ਜੇ ਕਰ ਵੀ ਰਹੇ ਹੁੰਦੇ ਨੇ ਤੇ ਉਹ ਸੋਚਦੇ ਨੇ ਚਲੋ ਜੀ ਹੁਣ ਵੈਲਡਰ ਦਾ ਕੰਮ ਕਰੋ ਨਾਲ, ਕੰਸਟਰਕਸ਼ਨ ਦਾ ਕੰਮ ਕਰੋ ਨਾਲ। ਕਿਉਂ ਕਰ ਰਹੇ ਨੇ ਉਹ ਵੈਲਡਰ ਦਾ, ਕੰਸਟਰਕਸ਼ਨ ਦਾ ਕੰਮ ਕਿਉਂ ਜਾ ਰਹੇ ਨੇ ਉਹਨਾਂ ਕੰਮ ਵੱਲ, ਹਾਲਾਂਕਿ ਉਹ ਬੈਟਰ ਜੋਬ ਤੇ ਲੱਗੇ ਹੋਏ ਨੇ। ਹਰੇਕ ਜੋਬ ਵਧੀਆ ਹੁੰਦੀ ਹੈ, ਬੈਟਰ ਇਨ ਦਾ ਸੈਂਸ ਕਿ ਜੇ ਕੋਈ ਬੰਦਾ ਜਿਸ ਚੀਜ਼ ਐਕਸਲ ਕਰ ਰਿਹਾ। ਇੱਕ ਬੰਦਾ ਕਹਿੰਦਾ ਜੀ ਵੈਲਡਰ ਦਾ ਕੰਮ ਇਸ ਲਈ ਨੀ ਕਰ ਰਹੇ ਕਿ ਵੈਲਡਰ ਚ ਮੈਂ ਵੈਲਡਿੰਗ ਚ ਐਕਸਲ ਕਰਦਾ। ਉਹ ਕਹਿੰਦੇ ਮੈਂ ਅਸੀਂ ਵੈਲਡਰ ਦਾ ਕੰਮ ਇਸ ਲਈ ਕਰ ਰਹੇ ਹਾਂ ਕਿਉਂਕਿ ਕੰਮ ਤੇ ਅਸੀਂ ਹੋਰ ਵੀ ਕਰ ਸਕਦੇ ਹਾਂ, ਵਧੀਆ ਕੰਮ ਵੀ ਹੋਰ ਕਰ ਸਕਦੇ ਹਾਂ, ਕਿਸੇ ਵਧੀਆ ਕੰਪਨੀ ਜੋਬ ਮਿਲ ਸਕਦੀ ਹੈ, ਹੋਰ ਬੜਾ ਕੁਛ ਕਰ ਸਕਦੇ ਹਾਂ, ਔਰ ਕਰ ਵੀ ਰਹੇ ਹਾਂ ਕਈ। ਬਟ ਉਹ ਇਸ ਪਾਸੇ ਇਸ ਲਈ ਜਾ ਰਹੇ ਨੇ ਜਿਨ੍ਹਾਂ ਨੂੰ ਕੋਈ ਨਹੀਂ ਵੀ ਸ਼ੌਕ, ਜਿਨ੍ਹਾਂ ਨੂੰ ਕੰਸਟਰਕਸ਼ਨ ਦਾ ਸ਼ੌਕ ਹੈ ਜਾਣ, ਜਿਨ੍ਹਾਂ ਨੂੰ ਕੋਈ ਵੈਲਡਿੰਗ ਦਾ ਸ਼ੌਕ ਹੈ ਜਾਣ, ਉਹ ਲੇਕਿਨ ਉਹ ਕਹਿੰਦੇ ਇਸ ਲਈ ਜਾ ਰਹੇ ਆ ਵਧੀਆ ਜੋਬ ਛੱਡ ਕੇ ਜਿਹਦੇ ਸਾਡਾ ਕੋਈ ਇੰਟਰਸਟ ਨਹੀਂ ਹੈ ਕਿਉਂਕਿ ਸਾਨੂੰ PR ਹੀ ਇਹਦੇ ਤੇ ਮਿਲਣੀ ਹੈ। ਸੋ ਇੱਕ ਖਬਰ ਤੇ ਸਾਡੇ ਕੋਲ ਆ ਰਹੀ ਹੈ ਕਿ ਕਾਫੀ ਜ਼ਿਆਦਾ ਮਾਮਲਾ ਜਿਹੜਾ ਜੀ ਉਹ ਟਾਈਟ ਕਰ ਦਿੱਤਾ ਹੈ ਇਮੀਗ੍ਰੇਸ਼ਨ ਦੇ ਬਾਰੇ। ਸਾਡੇ ਕੋਲ ਖਬਰ ਆ ਰਹੀ ਹੈ ਕਿ ਕਾਫੀ ਨਰਕਾਰਨੀ ਸਾਹਿਬ ਨੇ ਕਹਿੰਦੇ ਜੀ ਉਹ ਮਾਮਲਾ ਟਾਈਟ ਕੀਤਾ ਹੈ ਔਰ ਕਾਫੀ ਤਬਦੀਲੀਆਂ ਕਰ ਰਹੇ ਨੇ। ਚਲੋ ਆਈ ਹੋਪ ਸੋ, ਕਿਉਂਕਿ ਜਿਹੜੀ ਇੰਨੇ ਜ਼ਿਆਦਾ ਮੈਸ ਪਾ ਦਿੱਤੀ ਗਈ ਹੈ ਇਹ, ਮਤਲਬ ਜਿਹਨੂੰ ਮਰਜ਼ੀ ਪੁੱਛ ਲਓ ਉਹ ਕਹਿੰਦੇ ਜੀ ਉਹ ਕੈਨੇਡਾ ਨਹੀਂ ਰਿਹਾ। ਤੋ ਆਈ ਹੋਪ ਕਿ ਦੇਖੋ ਉੱਥੇ ਯੰਗ ਬੱਚਿਆਂ ਦਾ ਮਤਲਬ ਗ੍ਰੈਜੂਏਸ਼ਨ ਤੋਂ ਬਾਅਦ ਆ ਜਾਣ, ਉਹਨਾਂ ਨੇ ਚਾਹੇ BA ਕਰ ਲਈ, BSc ਕਰ ਲਈ, ਕੋਈ ਇੰਜੀਨੀਅਰਿੰਗ ਕਰ ਲਈ, ਕੋਈ ਡਾਕਟਰੀ ਪੜ੍ਹਾਈ ਕਰ ਲਈ, ਕੋਈ ਮਤਲਬ 3-4 ਸਾਲ ਦੀ ਗ੍ਰੈਜੂਏਸ਼ਨ ਹੋਵੇ ਪ੍ਰੋਪਰ, 2 ਸਾਲ ਦਾ ਕੋਈ ਐਕਸਪੀਰੀਅੰਸ ਹੋਵੇ ਜਿੱਦਾਂ ਅਸੀਂ ਲੋਕ ਵੀ ਆਏ ਹਾਂ ਇੱਥੇ, ਫਿਰ ਕੋਈ ਗੱਲ ਨਹੀਂ। ਔਰ ਉਸ ਦੌਰ ਚ ਬੜੇ ਸਾਰੇ ਲੋਕਾਂ ਦੀ ਸ਼ਾਦੀ ਹੋ ਜਾਂਦੀ ਹੈ, ਬੱਚੇ ਵੀ 1-2 ਹੋ ਜਾਂਦੇ, ਜਾਂ ਐਟਲੀਸਟ 2 ਸਾਲ ਦਾ 5 ਸਾਲ ਦਾ ਐਕਸਪੀਰੀਅੰਸ ਤਾਂ ਹੈ ਕਿਸੇ ਕੰਪਨੀ ਚ ਕੰਮ ਕਰਨ ਦਾ, ਔਰ ਏਜ ਦਾ ਬੜਾ ਫਰਕ ਪੈ ਜਾਂਦਾ। ਇੱਕ 18-19-20 ਸਾਲ ਦੀ ਏਜ ਦਾ ਇੱਥੇ ਆਉਣਾ, 17-18-20 ਸਾਲ ਦੀ ਏਜ ਦਾ ਇੱਥੇ ਆਉਣਾ, ਔਰ 23-25-27-30 ਸਾਲ ਦਾ ਇੱਥੇ ਆਉਣਾ, ਇਹਦਾ ਬੜਾ ਫਰਕ ਹੈ। ਸਾਡੇ ਨਾਲ ਦੇ ਜਿੰਨੇ ਬੰਦੇ ਆਏ ਨੇ ਉਹ ਇਸੇ ਏਜ ਗਰੁੱਪ ਚ ਆਏ ਨੇ, ਤਕਰੀਬਨ 26-27-28-30। ਸੋ 26-27-28-30 ਤੱਕ ਮੈਰਿਜ ਹੋ ਗਈ, ਕਿਸੇ ਦੇ ਬੱਚੇ ਵੀ ਹੋ ਗਏ, ਔਰ ਮੋਸਟ ਇੰਪੋਰਟੈਂਟਲੀ ਤੁਹਾਡੀ ਉੱਥੇ ਪ੍ਰੋਪਰ ਗ੍ਰੈਜੂਏਸ਼ਨ ਹੋ ਚੁੱਕੀ ਹੈ, ਤੁਸੀਂ ਪੜ੍ਹਾਈ ਕਰ ਚੁੱਕੇ ਹੋ, 2-5 ਸਾਲ ਦਾ ਨੌਕਰੀ ਵੀ ਕਰ ਚੁੱਕੇ ਹੋ। ਮੈਂ 5 ਸਾਲ ਜੋਬ ਕਰ ਚੁੱਕਾ ਸੀਗਾ। ਸੋ ਜੇ ਤੁਸੀਂ 2-5 ਸਾਲ ਕਿਤੇ ਜੋਬ ਕਰ ਚੁੱਕੇ ਹੋ, ਗ੍ਰੈਜੂਏਸ਼ਨ ਹੋ ਚੁੱਕੀ ਹੈ, ਫਿਰ ਜੇ ਰੱਬ ਨਾ ਕਰੇ ਇੱਥੇ ਕੈਨੇਡਾ ਚ ਨਹੀਂ ਵੀ ਸੈਟਲਮੈਂਟ ਹੁੰਦੀ, ਤੁਹਾਡਾ ਕੋਈ ਫਿਊਚਰ ਤਾਂ ਹੈ। ਆਹ ਜਿਹੜੇ ਹੁਣ ਬੱਚੇ ਤੁਸੀਂ ਇੱਥੇ ਬੁਲਾਏ ਨੇ, ਜਿਨ੍ਹਾਂ ਦਾ ਫਿਊਚਰ ਸੈੱਟ ਹੋ ਰਿਹਾ ਠੀਕ ਹੈ, ਔਰ ਜਿਹੜੇ ਬੱਚਿਆਂ ਦਾ ਫਿਊਚਰ ਨਹੀਂ ਇੱਥੇ ਸੈੱਟ ਹੋ ਰਿਹਾ, ਵਾਸਟ ਮੈਜੋਰਟੀ ਦਾ ਨਹੀਂ ਹੋ ਰਿਹਾ ਕਿਉਂਕਿ ਤੁਸੀਂ ਰਸਤੇ ਹੀ ਬੰਦ ਕਰ ਰਹੇ ਉਹਨਾਂ ਲਈ, ਉਹ ਬੱਚੇ ਆ ਹੁਣ ਖਬਰ ਤੇ ਸਾਡੇ ਕੋਲ ਆ ਰਹੀ ਹੈ, ਉਹ ਕਹਿੰਦੇ ਜੀ ਕਹਿੰਦੇ ਜ਼ਮਾਨਾ ਚਲਾ ਗਿਆ ਜੀ, 25,000 ਡਾਲਰ ਦੇ ਕੇ ਬੰਦਾ ਬਣਾਉਣਾ ਇੱਥੇ, ਤਾਂ ਹੁਣ 15,000 ਨੂੰ ਬੱਚੇ ਤਿਆਰ ਨੇ। ਠੀਕ ਹੈ 15,000 ਨੂੰ 20,000 25,000 ਡਰੱਗ ਡਰੁਗ ਤੇ ਆਮ ਮਤਲਬ ਹੁਣ ਏਟੀਐਮ ਤੋੜ ਕੇ ਲੈ ਗਏ ਟੀ ਡੀ ਬੈਂਕ ਬ੍ਰੈਮਟਨ ਚੋ ਏਟੀਐਮ ਤੋੜ ਕੇ ਲੈ ਜਾਓ ਹੁਣ ਤੇ ਕੰਮ ਸਾਰਾ ਸਿਲਸਿਲਾ ਦੇਸੀ ਘਿਓ ਉਤਾਲਿਆਂ ਚ ਚੱਲ ਰਿਹਾ ਦੇਸੀ ਘਿਓ ਉਤਾਲਿਆਂ ਚ ਰੱਖਿਆ ਜਾ ਰਿਹਾ ਉਹ ਕਿਤੇ ਚਲੇ ਜਾਓ ਉਹ ਸ਼ੋਪ ਦੇ ਉੱਤੇ ਕੋਈ ਚੀਜ਼ ਜਿਹੜੀ ਵਧੀਆ ਚੱਕਣੀ ਹੈ ਉਹ ਉਤਾਲਿਆਂ ਦੇ ਵਿੱਚ ਸੋ ਇਹ ਸਿਲਸਿਲਾ ਮੈਂ ਕੁਛ ਚੀਜ਼ਾਂ ਆਪਾਂ ਕਹਿਤੀਆਂ ਔਨ ਰਿਕਾਰਡ 2023 ਚ ਆਪਾਂ ਕਹਿਤਾ ਹੈ ਕਿ 7 ਸਾਲ ਨੇ ਜੇ ਠੀਕ ਨਹੀਂ ਕੀਤਾ 2030 ਚ ਕੰਟਰੀ ਰਹਿਣ ਵਾਲਾ ਨਹੀਂ ਰਹਿਣਾ ਤੁਸੀਂ ਕਹੋਗੇ ਯਦਵੀਰ ਜੀ ਆ ਕੇ ਤੁਸੀਂ ਉਹ ਗੱਲਾਂ ਫਿਰ ਕਿਉਂਕਿ ਆਪਾਂ ਨੂੰ ਕਹਿਣੀ ਪੈਣੀ ਹੈ ਸਰ ਨਹੀਂ ਕਰੋਗੇ ਆਪ ਇਮੀਗ੍ਰੇਸ਼ਨ ਬਿਲਕੁਲ 2024 ਚ ਕਹਿਤਾ ਸੀ ਇਮੀਗ੍ਰੇਸ਼ਨ ਬਿਲਕੁਲ ਜ਼ੀਰੋ ਕਰੋ ਮਿਨੀਮਮ 2 ਸਾਲ ਫਰੀਜ਼ ਪਹਿਲਾਂ ਆਪਣਾ ਘਰ ਠੀਕ ਕਰੋ ਹਜ਼ਾਰਾਂ ਸਟੂਡੈਂਟ ਇੱਥੇ ਨੇ ਇਹਨਾਂ ਨੂੰ ਪੱਕੇ ਕਰ ਦਿਓ ਇੱਥੇ ਇੰਨੇ ਸਟੂਡੈਂਟ ਆਏ ਨੇ ਜਿਹੜਾ ਸਟੂਡੈਂਟ ਤੁਹਾਨੂੰ ਥੋੜਾ ਜਿਹਾ ਗੜਬੜ ਲੱਗਦਾ ਅਟੈਂਡੈਂਸ ਨਹੀਂ ਲਾਈ ਚਲੋ ਵਾਪਸ ਰਿਪੋਰਟ ਕਰੋ ਇਹਨਾਂ ਨੂੰ ਕੋਈ ਰੈਫਿਊ ਬੰਦ ਕਰੋ ਰੈਫਿਊਜੀ ਵਗੈਰਾ ਸਾਰਾ ਇਹ ਕੀ ਚੱਕਰ ਚਲਾਤਾ ਤੁਸੀਂ ਕੱਲ ਤੱਕ ਔਰ ਉਹ ਕਈ ਸਟੂਡੈਂਟਸ ਨੇ ਲਾਏ ਹੋਏ ਨੇ ਰੈਫਿਊਜੀ ਕੇਸਿਸ ਉਹਨਾਂ ਨੂੰ ਵਿਚਾਰਿਆਂ ਨੂੰ ਗਾਈਡ ਹੀ ਨਹੀਂ ਕੋਈ ਕਰ ਰਿਹਾ ਸਹੀ ਤਰੀਕੇ ਨਾਲ ਗਵਰਨਮੈਂਟ ਨੇ ਇੱਕ ਰਸਤਾ ਖੋਲਿਆ ਔਰ ਬਿਲੀਅਨਸ ਆਫ ਡਾਲਰ ਬੜੀਆਂ ਬੜੀਆਂ ਇਮਾਰਤਾਂ ਖੜੀਆਂ ਕਰ ਲਈਆਂ ਇਹਨਾਂ ਨੇ ਇਹ ਜਿਹੜੇ ਕਾਲਜਿਸ ਨੇ ਗਵਰਨਮੈਂਟ ਨੇ ਗੱਲ ਹੀ ਨਹੀਂ ਕੀਤੀ ਖੈਰ ਕੋਲ ਕਾਲ ਤੁਹਾਡੀਆਂ ਲੈ ਰਿਹਾ ਰਵੀਸ਼ਿੰਦਰ ਚੌਹਾਨ ਸਾਹਿਬ ਦੀ ਕਾਲ ਹੈ ਮੈਂ ਇਹਨਾਂ ਸਾਰੇ ਮੁੱਦਿਆਂ ਤੇ ਆਵਾਂਗਾ ਲੇਕਿਨ ਮੇਨ ਸਾਡੀ ਜਿਹੜੀ ਵਾਈ ਮੀਡੀਆ ਫੋਰਨ ਪਾਲਿਸੀ ਕਿਉਂਕਿ ਕਵਰ ਤਾਂ ਅਸੀਂ ਸਾਰੇ ਟੋਪਿਕਸ ਕਰਨੇ ਹੁੰਦੇ ਆ ਵਾਈ ਮੀਡੀਆ ਬਿਗ ਸ਼ਾਰਟ ਸਪੋਰਟਸ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਜਿਹਦੀ ਇੰਪੋਰਟੈਂਟ ਨਿਊਜ਼ ਮੈਂ ਤੁਹਾਨੂੰ ਨਾਲ ਸ਼ੇਅਰ ਕਰ ਦਿੱਤੀ ਆਲਰੇਡੀ ਅਨਇੰਪਲੋਇਮੈਂਟ 7% ਔਰ ਉਹਦੇ ਤੇ ਅਨਾਲਿਸਿਸ ਵੀ ਮੈਂ ਦੇਤੇ ਨੇ ਪਹਿਲਾਂ ਹੀ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਵਾਈ ਮੀਡੀਆ ਫੋਰਨ ਪਾਲਿਸੀ ਦੇ ਰਿਪੋਰਟ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਬਚ ਗਈ ਸਰਕਾਰ ਵਰਨਾ ਇੱਕ ਵਾਰ ਫਿਰ ਇਲੈਕਸ਼ਨ ਹੋ ਜਾਣੀ ਸੀ ਇਸ ਸਾਲ ਕੱਲ ਮਿਸ਼ੇਲ ਰੈਂਪਲ ਇਹਦੇ ਬਾਰੇ ਗੱਲ ਕਰ ਰਹੇ ਸੀ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਕਾਫੀ ਕੁਛ ਹੈ ਮੇਰੇ ਕੋਲ ਲੇਕਿਨ ਅੱਜ ਜਿਹੜੀ ਸਭ ਤੋਂ ਜ਼ਿਆਦਾ ਖਬਰ ਚਰਚਾ ਦਾ ਵਿਸ਼ੇ ਬਣੀ ਰਹੇਗੀ ਉਹ ਰਹੇਗੀ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਦੋ ਬੜੀਆਂ ਤਾਕਤਾਂ ਚਾਈਨਾ ਐਂਡ ਇੰਡੀਆ ਮਾਰਕ ਕਾਰਨੀ ਸਾਹਿਬ ਦੋਨਾਂ ਨਾਲ ਰਿਲੇਸ਼ਨਸ਼ਿਪ ਆਪਣੇ ਸੁਧਾਰ ਰਹੇ ਨੇ ਮਾਰਕ ਕਾਰਨੀ ਸਾਹਿਬ ਨੇ ਇੰਡੀਆ ਦੇ ਪ੍ਰਧਾਨ ਜੋ ਸਵੇਰ ਤੋਂ ਅਸੀਂ ਖਬਰ ਦੇ ਹੀ ਰਹੇ ਹਾਂ ਤੁਹਾਡੇ ਕੋਲ ਬ੍ਰੇਕਿੰਗ ਨਿਊਜ਼ ਜੇ ਤੁਸੀਂ ਚੈਨਲ ਵਾਈ ਲਗਾਇਆ ਤਾਂ ਬਹੁਤ ਜਲਦੀ ਤੁਹਾਨੂੰ ਅੱਜ ਸਵੇਰੇ ਮਿਲ ਗਈ ਹੋਣੀ ਆ ਔਰ ਅਸੀਂ ਵੀ ਇੱਥੇ ਰੇਡੀਓ ਵਾਏ ਤੇ ਚੈਨਲ ਵਾਏ ਤੇ ਲਗਾਤਾਰ ਦੇ ਰਹੇ ਹਾਂ ਕਿ ਮੋਦੀ ਸਾਹਿਬ ਨੂੰ ਇਨਵੀਟੇਸ਼ਨ ਚਲਾ ਗਿਆ ਮੋਦੀ ਸਾਹਿਬ ਕੈਨੇਡਾ ਆ ਰਹੇ ਨੇ G7 ਸਮਿਟ ਦੇ ਵਿੱਚ ਕੱਲ ਤੱਕ ਚਰਚਾ ਚੱਲ ਰਹੀ ਸੀਗੀ ਕਿ ਔਰ ਆਪੋਜੀਸ਼ਨ ਕਹਿ ਰਹੀ ਸੀ ਜੀ ਤੁਹਾਡੀ ਫੇਲ ਹੋ ਗਈ ਤੁਹਾਡੀ ਡਿਪਲੋਮੇਸੀ ਕੱਲ ਤੱਕ ਆਪੋਜੀਸ਼ਨ ਨੇ ਸਵਾਲ ਖੜੇ ਕਰਤੇ ਸੀਗੇ ਮੋਦੀ ਸਾਹਿਬ ਲਈ ਕੱਲ ਤੱਕ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਟਾਕ ਸ਼ੋਅਜ਼ ਹੋ ਗਏ ਹੁਣ ਨਾਮ ਲੈ ਦਿਆਂਗੇ ਨਾਲਵਾਂ ਚਲੋ ਲੈ ਦਿੰਦਾ ਇੱਕ ਅੱਧੇ ਦਾ ਨਾਮ ਤਾਂ ਲੈਣਾ ਬਣਦਾ ਹੁਣ ਇੱਥੇ ਇਸ ਮੌਕੇ ਦੇ ਉੱਤੇ ਹਾਮਿਦ ਮੀਰ ਸਾਹਿਬ ਨੇ ਪੂਰਾ ਅੱਧੇ ਘੰਟੇ ਦਾ ਲੈਕਚਰ ਦੇ ਦਿੱਤਾ ਹਾਮਿਦ ਮੀਰ ਸਾਹਿਬ ਨੇ ਕਿ ਇੰਡੀਆ ਦੀ ਖਤਮ ਹੋ ਗਿਆ ਯੇ ਹੋ ਗਿਆ ਵੋ ਹੋ ਗਿਆ ਹੈਨਾ ਤੇ ਉਹ ਬੜਾ ਚਰਚਾ ਚੱਲ ਗਈ ਤੇ ਉਹ ਉਧਰੋਂ ਇੰਡੀਆ ਰਸ਼ੀਆ ਕਹਿੰਦਾ ਕਿ ਸੁਖੋਈ ਇੱਥੇ ਬਣਾ ਦੇਣੇ ਆ ਤੁਹਾਡੇ ਇੱਥੇ ਤੇ ਤੁਹਾਨੂੰ ਸੋਰਸ ਕੋਡ ਤਾਂ ਛੱਡੋ ਬਣਨਾ ਹੀ ਤੁਹਾਡੇ ਕੋਲ ਹੈ ਸਾਰਾ ਕੁਝ ਸੁਖੋਈ ਇੱਥੇ ਬਣਨੇ ਆ SU-57 ਤੇ ਉਧਰੋਂ ਫਰਾਂਸ ਕਹਿੰਦਾ ਕੋਈ ਨੀ ਅਸੀਂ ਇੱਥੇ ਟਾਟਾ ਦੇ ਨਾਲ ਕੋਲੈਬੋਰੇਸ਼ਨ ਕਰਕੇ ਅਸੀਂ ਵੀ ਇੱਥੇ ਬਣਾ ਦਿੰਦੇ ਹਾਂ ਰਫੇਲ ਤੇ ਇਧਰੋਂ ਕੈਨੇਡਾ ਕਹਿ ਰਿਹਾ ਕਿ ਜੀ ਲਓ ਜੀ G7 ਸਮਿਟ ਤੁਹਾਡੇ ਲਈ ਰੈਡ ਕਾਰਪੇਟ ਤਿਆਰ ਹੈ ਸੋ ਇਹ ਅੰਦਰ ਦੀ ਕਹਾਣੀ ਕੁਛ ਹੋਰ ਹੁੰਦੀ ਐਨੀਵੇਜ਼ ਇੱਧਰ ਆ ਜਾਓ ਜਰਾ ਇੱਕ ਮਿੰਟ ਲਈ ਚਾਈਨਾ ਤੇ ਪ੍ਰਧਾਨ ਮੰਤਰੀ ਸਾਹਿਬ ਚਾਈਨਾ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਲਗਾਤਾਰ ਔਰ ਜਿਹੜੀ ਦਿੱਕਤਾਂ ਹੈਗੀਆਂ ਨੇ ਉਹ ਕਹਿੰਦੇ ਜੀ ਅਸੀਂ ਠੀਕ ਕਰਨੀਆਂ ਹੈਗੀਆਂ ਨੇ ਸਾਰੀਆਂ ਦੀ ਸਾਰੀਆਂ ਸੋ ਚਾਈਨਾ ਦੇ ਨਾਲ ਵੀ ਟ੍ਰੇਡ ਦੀ ਗੱਲ ਜਿਹੜੀ ਹੈ ਉਹ ਸ਼ੁਰੂ ਹੋ ਰਹੀ ਹੈ ਸੋ ਚਾਈਨੀਜ਼ ਪ੍ਰੀਮੀਅਰ ਦੇ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਗੱਲਬਾਤ ਕਰ ਰਹੇ ਨੇ ਸੋ ਗੱਲਬਾਤ ਅਮਰੀਕਾ ਦੇ ਨਾਲ ਵੀ ਕਰ ਰਹੇ ਨੇ ਹਾਲਾਂਕਿ ਉਧਰੋਂ ਅਮਰੀਕਾ ਤੋਂ ਹਜੇ ਕੋਈ ਮਾਮਲਾ ਸੁਲਝਦਾ ਨਜ਼ਰ ਨਹੀਂ ਆ ਰਿਹਾ ਬਟ ਆਈ ਥਿੰਕ ਜੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਹੋਰ ਬਹੁਤ ਸਾਰੇ ਸਾਡੇ ਕੋਲ ਐਵਨਿਊਜ਼ ਹੈਗੇ ਨੇ ਸੋ ਚਾਈਨਾ ਔਰ ਇੰਡੀਆ ਦੇ ਨਾਲ ਜਿਹੜੇ ਇਹ ਰਿਲੇਸ਼ਨਸ਼ਿਪ ਨੂੰ ਮਜ਼ਬੂਤ ਕਰਨ ਦੀ ਜਿਹੜੇ ਕਦਮ ਚੱਕ ਰਹੇ ਨੇ ਤੇਜ਼ੀ ਦੇ ਨਾਲ ਇਹ ਬੜੇ ਇੰਪੋਰਟੈਂਟ ਨੇ ਔਰ ਇਸ ਦਰਮਿਆਨ ਕੈਨੇਡਾ ਦੀ ਕੋਸ਼ਿਸ਼ ਹੈ ਕਿ G7 ਸਮਿਟ ਅਟੈਂਡ ਕਰਨ ਤੋਂ ਪਹਿਲਾਂ ਕੈਨੇਡਾ ਦੇ ਕੋਸ਼ਿਸ਼ ਹੈ ਕਿ G7 ਸਮਿਟ ਅਟੈਂਡ ਕਰਨ ਤੋਂ ਪਹਿਲਾਂ ਇੰਡੀਆ ਦੇ ਨਾਲ ਕੁਝ ਹੋਰ ਬਿਹਤਰ ਡੀਲਸ ਬਣ ਜਾਣ ਮੈਂ ਕੱਲ ਤੁਹਾਨੂੰ ਨਿਊਜ਼ ਦੱਸੀ ਸੀ ਬਿਲਕੁਲ ਐਕਸਕਲੂਸਿਵ ਖਬਰ ਸੀਗੀ ਕੱਲ ਜੋ ਅਸੀਂ ਦੱਸੀ ਸੀਗੀ ਤੁਹਾਨੂੰ ਕਿ ਯੂਰਪ ਦੇ ਵਿੱਚ ਹੈਗੇ ਨੇ ਭਾਈ ਸਾਹਿਬ ਇਸ ਵੇਲੇ ਹੁਣ ਕੰਟਰੀ ਦਾ ਨਾਮ ਲਵਾਂ ਕਿ ਨਾ ਲਵਾਂ ਜੇ ਕੰਟਰੀ ਦਾ ਨਾਮ ਲੈ ਦਾਂਗਾ ਕਿ ਉੱਥੇ ਇਸ ਵੇਲੇ ਅੰਬੈਸਡਰ ਨੇ ਤਾਂ ਫਿਰ ਨਾਮ ਖੁੱਲ ਜਾਏਗਾ ਖੈਰ ਮੈਂ ਨਾਮ ਨਾ ਲਵਾਂ ਪਰ ਇਹਨਾਂ ਤੁਹਾਨੂੰ ਦੱਸਦਾ ਯੂਰਪ ਦੇ ਵਿੱਚ ਇਸ ਵੇਲੇ ਅੰਬੈਸਡਰ ਨੇ ਭਾਈ ਸਾਹਿਬ ਤੇ ਉਹ ਅਗਲੇ ਅੰਬੈਸਡਰ ਟੂ ਕੈਨੇਡਾ ਬਿਲਕੁਲ ਤਿਆਰ ਨੇ ਇੰਡੀਆ ਦੇ ਇੱਕ ਪੱਕੀ ਖਬਰ ਹੈ ਸਾਡੇ ਕੋਲ ਕੱਲ ਮੇਰੇ ਕੋਲ ਨਾਮ ਕੰਟਰੀ ਅੰਬੈਸਡਰ ਕਿੱਥੇ ਹੈਗੇ ਨੇ ਸਭ ਕੁਝ ਪਹੁੰਚ ਚੁੱਕਾ ਹੈ ਕੈਨੇਡਾ ਵੀ ਆਪਣਾ ਅੰਬੈਸਡਰ ਤਿਆਰ ਕਰ ਰਿਹਾ ਟੂ ਇੰਡੀਆ ਔਰ ਇਹਨਾਂ ਨੇ ਰਿਲੇਸ਼ਨਸ਼ਿਪ ਕਾਫੀ ਆਪਣੇ ਹੁਣ ਸਟਰੋਂਗ ਕਰਨੇ ਨੇ ਇੰਡੀਆ ਦੇ ਨਾਲ, ਔਰ ਇੰਡੀਆ ਤੋਂ ਬਾਅਦ ਚਾਈਨਾ ਦੇ ਨਾਲ ਵੀ ਗੱਲਬਾਤ ਹੋ ਰਹੀ ਹੈ ਇਹਨਾਂ ਦੀ ਪੂਰੀ, ਚਾਈਨਾ ਨਾਲ ਪੂਰੀ ਰਿਲੇਸ਼ਨ ਸਟਰੋਂਗ ਕਰਨੇ ਆ, ਔਰ ਇਧਰੋਂ ਕੋਸ਼ਿਸ਼ ਕਰ ਰਹੇ ਨੇ ਕਿ G7 ਸਮਿਟ ਤੋਂ ਪਹਿਲਾਂ US ਦੇ ਨਾਲ ਵੀ ਮਾਮਲਾ ਥੋੜਾ ਬਹੁਤਾ ਸੁਲਝ ਜਾਏ। ਬਟ ਐਟ ਦਿਸ ਟਾਈਮ ਟਰੰਪ ਸਾਹਿਬ ਤੁਹਾਨੂੰ ਪਤਾ ਹੀ ਹੈ ਆਪਣੇ ਮਾਮਲੇ ਚ ਉਲਝੇ ਪਏ ਨੇ, ਕਿਉਂਕਿ ਟਰੰਪ ਸਾਹਿਬ ਔਰ ਇਲੋਨ ਮਸਕ ਸਾਹਿਬ ਦੀ ਜਿਹੜੀ ਲੜਾਈ ਹੈ ਉਹ ਬਸ ਕਈ ਚੀਜ਼ਾਂ ਜੋ ਸਾਰੇ ਮੀਡੀਆ ਨੇ ਦੱਸ ਦਿੱਤੀਆਂ ਨੇ ਔਰ ਅਸੀਂ ਵੀ ਦੱਸ ਰਹੇ ਹਾਂ, ਉਹ ਸਾਰੀਆਂ ਚੀਜ਼ਾਂ ਜਦ ਤੁਸੀਂ ਦੇਖੋ ਤੇ ਬਿਲਕੁਲ ਇਸ ਵੇਲੇ ਉਹਨੂੰ ਸ਼ੁਡ ਵੀ ਕਾਲ ਇਟ ਅ ਪੋਲੀਟੀਕਲ ਫਿਊਡ ਔਰ ਸ਼ੁਡ ਵੀ ਕਾਲ ਇਟ ਅ ਪਰਸਨਲ ਫਾਈਟ, ਔਰ ਦੋਨੋਂ ਅੱਛਾ ਦੋਨਾਂ ਕੋਲ ਆਪਣੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ, ਉਹਨਾਂ ਕੋਲ ਟਰੁੱਥ ਸੋਸ਼ਲ ਹੈ ਤੇ ਇਹ ਕਹਿੰਦੇ ਆ ਮੇਰੇ ਕੋਲ ਭਾਈ ਸਾਹਿਬ ਟਵਿੱਟਰ ਹੈ ਤੇ ਮੇਰਾ ਟਵਿੱਟਰ ਤੁਹਾਡੇ ਟਰੁੱਥ ਸੋਸ਼ਲ ਤੋਂ ਬਹੁਤ ਬੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ। ਮੀਡੀਆ ਦੇਖੋ ਜਿਹੜੇ ਬੜੇ ਬੜੇ ਮਿਲੀਅਨੇਅਰਸ ਐਂਡ ਬਿਲੀਅਨੇਅਰਸ ਹੁੰਦੇ ਨੇ ਨਾ, ਬੜੇ ਬੜੇ ਮਿਲੀਅਨੇਅਰਸ ਐਂਡ ਬਿਲੀਅਨੇਅਰ, ਉਹ ਮੀਡੀਆ ਖੁਦ ਖੜਾ ਕਰਨਾ ਬੜਾ ਔਖਾ ਹੈ ਕਿਉਂਕਿ ਪੈਸੇ ਦੇ ਨਾਲ ਮੀਡੀਆ ਖੜਾ ਨਹੀਂ ਹੁੰਦਾ, ਠੀਕ ਹੈ ਨਹੀਂ? ਤੇ ਅੱਛਾ ਅੱਜ ਵੈਸੇ ਨਿਊਯਾਰਕ ਪੋਸਟ ਦੇ ਫਰੰਟ ਪੇਜ ਤੇ ਇੱਕ ਲੱਗਾ ਆ ਆਰਟੀਕਲ, ਉੱਥੇ ਨਾ ਉਹਨਾਂ ਨੇ ਦਿਲ ਜਿਹਾ ਬਣਾਇਆ ਹੋਇਆ, ਇਹ ਨਿਊਯਾਰਕ ਪੋਸਟ ਜਿਹੜੀ ਅਖਬਾਰ ਹੈ ਨਾ ਉੱਥੇ ਮੈਟਰੋ ਐਡੀਸ਼ਨ ਜਿਹੜੀ ਉਹਨਾਂ ਦੀ, ਉੱਥੇ ਉਹਨਾਂ ਨੇ ਦਿਲ ਜਿਹਾ ਬਣਾਇਆ ਹੋਇਆ ਤੇ ਦਿਲ ਏਦਾਂ ਕ੍ਰੈਕ ਜਿਹਾ ਸ਼ੋਅ ਕੀਤਾ ਹੋਇਆ, ਬਿਗ ਬਿਊਟੀਫੁਲ ਬ੍ਰੇਕਅਪ ਲਿਖਿਆ ਉੱਥੇ, ਔਰ ਟਰੰਪਸ ਬਰੋਮੈਂਸ ਐਕਸਪਲੋਡ ਇਨ ਟੂ ਇਨਸਲਟ, ਸੋ ਉਹਨਾਂ ਨੇ ਲਿਖੀ ਹੋਈ ਉਹਦੇ ਤੇ, ਸੋ ਬਾਕੀ ਆਈ ਹੇਟ ਮਾਈ ਐਕਸ ਹੈਡਲਾਈਨ ਬਣਾਈ ਹੋਈ ਹੈ। ਸੋ ਦੁਨੀਆਂ ਭਰ ਦੀਆਂ ਅਖਬਾਰਾਂ ਤੁਸੀਂ, ਇੰਗਲੈਂਡ ਦੀਆਂ ਅਖਬਾਰਾਂ ਪੜ੍ਹ ਲਓ, ਤੁਸੀਂ ਅਮਰੀਕਾ ਦੀਆਂ ਅਖਬਾਰਾਂ ਪੜ੍ਹ ਲਓ, ਕੈਨੇਡਾ ਦੀਆਂ ਪੜ੍ਹ ਲਓ, ਸੋ ਇਹ ਇਹਨਾਂ ਦੋਨਾਂ ਦੀ ਜਿਹੜੀ ਲੜਾਈ ਹੈ ਉਹਦੀ ਬੜੀ ਨਿਊਜ਼ ਇੰਪੋਰਟੈਂਟ ਹੈ। ਖੈਰ ਇਹ ਸਾਰੇ ਮੁੱਦਿਆਂ ਦੇ ਉੱਤੇ ਗੱਲ ਜਿਹੜੀ ਹੈ ਉਹ ਜਾਰੀ ਰਹੇਗੀ ਜੀ। ਆਪਣੇ ਕਾਲਸ ਵੀ ਲੈਂਦੇ ਚਲੇ ਜਾਂਦੇ ਔਰ ਫਿਰ ਬ੍ਰੇਕ ਵੀ ਲਵਾਂਗੇ, ਇੱਕ ਦੋ ਕਾਲਸ ਲੈ ਕੇ ਫਿਰ ਮੈਂ ਬ੍ਰੇਕ ਲਵਾਂਗਾ, ਫਿਰ ਵਿਲ ਕੈਰੀ ਔਨ ਦਾ ਡਿਸਕਸ਼ਨ। ਰਮੇਸ਼ ਇੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ ਜੀ, ਚੌਹਾਨ ਸਾਹਿਬ ਕੋਲ।
ਯਦਵੀਰ ਜੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਹੈਪੀ ਫਰਾਈਡੇ ਟੂ ਐਵਰੀਵਨ।
ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਜੀ, ਹੈਪੀ ਫਰਾਈਡੇ ਸਰ।
ਯਦਵੀਰ ਜੀ ਵੈਸੇ ਤਾਂ ਟਾਈਮ ਹੁੰਦਾ ਰਿਲੈਕਸੇਸ਼ਨ ਦਾ, ਕਿਉਂਕਿ ਮੈਂ ਆਪਣੀ ਚਾਹ ਬਣਾ ਕੇ ਪੀਣਾ ਹੁੰਦਾ ਬੈਠਿਆ ਹੁੰਦਾ ਇਕੱਲਾ ਹੀ ਲੰਚ ਰੂਮ ਚ, ਤਾਂ ਹੁਣੇ ਮੈਂ ਨਿਊਜ਼ ਸੁਣ ਰਿਹਾ ਸੀ ਤੁਹਾਡੀ, ਜੋ ਵੀ ਤੁਸੀਂ ਦੱਸਿਆ ਜੋ ਵੀ ਆਪਣੇ ਯੰਗਸਟਰ ਹੈਗੇ ਆ ਕਰ ਰਹੇ ਆ। ਯਦਵ ਜੀ ਇੱਕ ਗੱਲ ਤੁਸੀਂ ਅੱਜ ਜਵਾਬ ਦੇਣੀ ਹੈ, ਦੇਖੋ ਪਿਛਲੇ 6 ਵੀਕਾਂ ਤੋਂ ਮੈਂ ਸੁਣ ਰਿਹਾ ਜਦ ਵੀ ਬੰਦੇ ਕੋਈ ਫੜੇ ਜਾਂਦੇ ਆ, ਇਹ ਪਹਿਲੀ ਗੱਲ ਤਾਂ ਇਹਨਾਂ ਦੀ ਉਮਰਾਂ ਬਹੁਤ ਛੋਟੀਆਂ ਹੈਗੀਆਂ, ਤੇ ਜੇ ਤੁਸੀਂ ਇਹਨਾਂ ਦੇ ਨਾਮ ਸੁਣੋ ਤਾਂ ਬੜੇ ਹਿਸਟੋਰੀਕਲ ਰੱਖੇ ਹੋਏ ਪੇਰੈਂਟਸ ਨੇ ਨਾਮ, ਅਗਲਾ ਕਹਿੰਦਾ ਵੀ ਨਾਮ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ, ਲੇਕਿਨ ਜੋ ਇਹਨਾਂ ਦੇ ਕੰਮ ਹੈ ਜਦੋਂ ਸਾਹਮਣੇ ਆਉਂਦੇ ਆ ਤੇ ਟੋਟਲੀ ਸਟੋਰੀ ਜਿਹੜੀ ਆ ਆਪੋਜ਼ਿਟ ਨਿਕਲਦੀ ਹੈ। ਤੇ ਮਜ਼ਾ ਇਹ ਹੈ ਯੁਦੂ ਜੀ, ਕਿਉਂਕਿ ਇਹ ਲੱਗਦਾ ਤਾਂ ਰੇਸਿਸਟ ਕਾਮੈਂਟ ਹੈ ਪਰ ਇਹ ਰਿਐਲਿਟੀ ਹੈ ਕਿ ਦੁਨੀਆਂ ਚੋਂ ਸਾਰੇ ਮੁਲਕਾਂ ਦੇ ਵਿੱਚੋਂ ਬੱਚੇ ਆਉਂਦੇ ਆ, ਇੰਡੀਆ ਦੇ ਵਿੱਚੋਂ ਵੀ ਸਾਰੇ ਪ੍ਰੋਵਿੰਸਿਸ ਚੋਂ ਬੱਚੇ ਆਉਂਦੇ ਆ, ਪਰ ਜਿੰਨੀ ਵੀ ਅਰੈਸਟ ਹੁੰਦੀ ਹੈ ਜਿੰਨੇ ਵੀ ਕ੍ਰਾਈਮ ਦੇ ਵਿੱਚ ਯੁਦਵੀਰ ਜੀ ਫੜੇ ਜਾਂਦੇ ਆ, ਮਰਡਰ ਹੋਵੇ, ਚੋਰੀ ਹੋਵੇ, ਸ਼ਰਾਬ ਲੁੱਟ ਰਹੇ ਆ, ਟਰੱਕਾਂ ਦੇ ਵਿੱਚ ਹੇਰਾ ਫੇਰੀ ਹੈ, ਇੰਸ਼ੋਰੈਂਸ ਦੇ ਵਿੱਚ ਹੇਰਾ ਫੇਰੀ ਹੈ, ਮੌਰਗੇਜ ਦੇ ਵਿੱਚ ਹੇਰਾ ਫੇਰੀ ਹੈ, ਵਜ੍ਹਾ ਕੀ ਹੈ ਯੁਦਵੀਰ ਜੀ? ਅੱਜ ਤੁਸੀਂ ਇਹ ਜਵਾਬ ਦੇਣਾ ਕਿ ਵਾਈ ਦੇ ਆਰ ਆਲ 99.9% ਪੰਜਾਬੀ ਐਂਡ ਸਿੱਖ। ਅਸੀਂ ਹਿੰਦੂਆਂ ਨੂੰ ਤਾਂ ਵੈਸੇ ਕੋਸਦੇ ਰਹਿੰਦੇ ਹਾਂ ਕਿਉਂਕਿ ਉਹ ਸਾਡੀ ਆਦਤ ਹੈ, ਹਾਲਾਂਕਿ ਮੈਂ ਵੀ ਸਿੱਖ ਹਾਂ, ਤੇ ਲੇਕਿਨ ਇਹ ਚੀਜ਼ ਦਾ ਤੁਸੀਂ ਕੋਈ ਐਕਸਪਲੇਨ ਕਰ ਸਕਦੇ ਹੋ ਕਿ ਮੈਂ ਨਹੀਂ ਇਹ ਸਮਝ ਸਕਿਆ ਕਿ ਸਾਡੀ ਪਰਟੀਕੁਲਰ ਪੰਜਾਬੀ ਕਮਿਊਨਿਟੀ ਦੇ ਵਿੱਚੋਂ ਬੱਚੇ ਕਿਉਂ ਹੈ, ਤੇ ਜੋ ਵੀ ਘਟੀਆ ਤੋਂ ਘਟੀਆ ਕੰਮ ਹੈ ਈਵਨ ਦੈਨ ਸੈਕਸੁਅਲ ਅਸਲਟ, ਉਹਨਾਂ ਚੋਂ ਕਈ ਬੜੇ ਉਮਰ ਦੇ ਵੀ ਬਜ਼ੁਰਗ ਫੜੇ ਹੋ ਰਹੇ ਆ, ਤੇ ਇਹਦਾ ਤੁਸੀਂ ਥੋੜਾ ਕੁਛ ਪਲੀਜ਼ ਜੇ ਐਕਸਪਲੇਨ ਕਰ ਸਕੋ, ਮੈਂ ਸੁਣ ਰਿਹਾ ਤੁਹਾਨੂੰ।
ਦੇਖੋ ਉਹਦਾ ਇੱਕ ਮੇਰੇ ਮੁਤਾਬਿਕ, ਮੈਂ ਗਲਤ ਵੀ ਹੋ ਸਕਦਾ, ਇੱਕ ਅਨਫੋਰਚੁਨੇਟ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਟ੍ਰੈਂਡ ਤੇ ਪਹਿਲਾਂ ਹੀ ਸੀਗਾ, ਅਸੀਂ ਵੀ ਉਹਦੇ ਵਿੱਚ ਸ਼ਾਮਿਲ ਹੈ ਕਿ ਆਪਾਂ ਸਾਰੇ ਬਾਹਰਲੇ ਮੁਲਕਾਂ ਚ ਕਿਸੇ ਵੀ ਤਰੀਕੇ ਨਾਲ ਆਉਣਾ ਚਾਹੁੰਦੇ ਸੀਗੇ। ਸੋ ਮੈਂ ਬਹੁਤ ਅਦਬ ਸਤਿਕਾਰ ਨਾਲ ਗੱਲ ਕਰ ਰਿਹਾ ਕਿ ਸਾਡੇ ਪੰਜਾਬ ਦੇ ਵਿੱਚ ਸਾਡੀਆਂ ਪ੍ਰਾਇਓਰਟੀਜ਼ ਬਿਲਕੁਲ ਖਰਾਬ ਸੀਗੀਆਂ, ਸਾਡੀ ਲੀਡਰਸ਼ਿਪ ਔਰ ਕਮਿਊਨਿਟੀ ਦੋਨਾਂ ਦੇ ਹੀ ਬਾਰੇ ਮੈਂ ਗੱਲ ਕਰਾਂਗਾ। ਲੀਡਰਸ਼ਿਪ ਤੇ ਸਾਨੂੰ ਵਿਜ਼ਨਰੀ ਕੋਲ ਲੀਡਰਸ਼ਿਪ ਮਿਲੀ ਨਹੀਂ ਔਰ ਅਸੀਂ ਉੱਥੇ ਵੀ ਇਹੀ ਟ੍ਰੈਂਡ ਇਸੇ ਮਤਲਬ ਕਿ ਦੌੜ ਦੇ ਪਿੱਛੇ ਸਾਨੂੰ ਲਗਾਇਆ ਹੋਇਆ ਸੀਗਾ, ਜਿਹਨੇ ਕਿ ਪੰਜਾਬ ਪਾਕਿਸਤਾਨ ਐਜ਼ ਅ ਕੰਟਰੀ ਔਰ ਸਾਡੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਇਹ ਕ੍ਰਾਈਸਿਸ, ਮੈਂ ਦੋ ਹੀ ਜਗ੍ਹਾ ਲਈ ਕ੍ਰਾਈਸਿਸ ਯੂਜ਼ ਕਰਤਾ ਹੈ, ਸੋ ਦੋਨਾਂ ਜਗ੍ਹਾ ਉਹਨਾਂ ਨੇ ਕ੍ਰਾਈਸਿਸ ਕ੍ਰੀਏਟ ਕੀਤਾ। ਜਦੋਂ ਇੱਕ ਕੰਟਰੀ ਦੀ, ਮੈਂ ਬਹੁਤ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ, ਇੱਕ ਪੂਰੀ ਕੰਟਰੀ ਪਾਕਿਸਤਾਨ ਦੀ ਲੀਡਰਸ਼ਿਪ ਔਰ ਇੱਕ ਪੂਰੀ ਸਟੇਟ ਦੀ ਲੀਡਰਸ਼ਿਪ, ਪੂਰੇ ਕੌਮ ਨੂੰ, ਪੂਰੀ ਕੰਟਰੀ ਨੂੰ, ਪੂਰੇ ਸਟੇਟ ਨੂੰ, ਸਿਵਾਏ ਇਸ ਗੱਲ ਦੇ ਕਿ ਜੀ ਉਹ ਵਿਕਟਮਹੁੱਡ ਮੈਂਟੈਲਿਟੀ ਵੱਲ ਹੀ ਪ੍ਰੇਰਿਤ ਕਰੀ ਜਾਣਾ ਹਮੇਸ਼ਾ ਕਿ ਜੀ ਸਾਡੇ ਨਾਲ ਧੱਕਾ ਹੋ ਰਿਹਾ, ਇੱਦਾਂ ਹੋ ਰਿਹਾ, ਔਰ ਕੋਈ ਤੁਸੀਂ ਦੇਖਿਆ ਕਿ ਪਾਕਿਸਤਾਨ ਦੇ ਵਿੱਚ ਕੋਈ ਆਰਟੀਫਿਸ਼ਲ ਇਨਵੈਸਟਮੈਂਟ ਹੋਈ ਆ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿੱਚ, ਸੋਰੀ ਤੁਸੀਂ ਕਹੋਗੇ ਮੈਂ ਪੰਜਾਬ ਦੀ ਗੱਲ ਕਰ ਰਿਹਾ, ਯੁੱਧਵੀਰ ਜੀ ਪਾਕਿਸਤਾਨ ਦੀ ਗੱਲ ਵਿੱਚ ਲੈ, ਚਲੋ ਛੱਡ ਦੇ ਪਾਕਿਸਤਾਨ ਨੂੰ, ਇੱਧਰ ਹੀ ਆ ਜਾਓ ਪੰਜਾਬ ਤੇ। ਉਹਦਾ ਸਰ ਮੈਂ ਇੱਥੇ ਕੈਨੇਡਾ ਤੇ ਕਿਉਂ ਆ, ਉਹਦੀ ਬੈਕਗ੍ਰਾਉਂਡ ਤੁਹਾਨੂੰ ਉੱਥੇ ਜਾਣੀ ਪਏਗੀ। ਮੈਂ ਤੇ ਸਰ ਮੈਨੂੰ ਆਈਡੀਆ ਨੀ ਰਮੇਸ਼ ਚੰਦਰ ਚੌਹਾਨ ਸਾਹਿਬ ਤੁਸੀਂ ਕਦੋਂ ਆ ਗਏ, ਜਦੋਂ ਅਸੀਂ 90s ਦੇ ਵਿੱਚ ਸੀਗੇ ਅਸੀਂ ਇਹੀ ਗੱਲ ਕਰਦੇ ਸੀਗੇ ਕਿਉਂਕਿ ਅਸੀਂ ਸਾਊਥ ਜਾ ਕੇ ਆਏ। ਜਦ ਅਸੀਂ ਸਾਊਥ, ਜੇ ਮੈਂ ਸਾਊਥ ਇੰਨਾ ਟਰੈਵਲ ਨਾ ਕੀਤਾ ਹੁੰਦਾ, 4 ਸਾਲ ਸਾਊਥ ਪੜ੍ਹਾਈ ਨਾ ਕੀਤੀ ਹੁੰਦੀ, ਤਾਂ ਹੋ ਸਕਦਾ ਮੇਰਾ ਐਕਸਪੋਜਰ ਇੰਨਾ ਨਾ ਹੁੰਦਾ। ਸਰ ਸਾਊਥ ਦੇ ਵਿੱਚ ਗੱਲ ਹੀ ਅਲੱਗ ਹੈ। ਉੱਥੇ ਤੁਸੀਂ ਜੇ ਹੈਦਰਾਬਾਦ ਦੇ ਬੰਦੇ ਨੂੰ, ਬੈਂਗਲੋਰ ਦੇ ਬੰਦੇ ਨੂੰ ਮਿਲਦੇ ਹੋ ਕਿਉਂਕਿ ਅਸੀਂ ਕਰਨਾਟਕਾ ਰਹੇ ਹਾਂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਉਹ ਸਾਰੇ ਬੰਦੇ ਗੱਲ ਕਰਦੇ ਆ IIT ਦੀ, ਉਹ ਗੱਲ ਕਰਦੇ ਆ IIM ਦੀ, ਤਾਂ ਹੀ ਉਹਨਾਂ ਨੇ ਅਮਰੀਕਾ ਜਾ ਕੇ ਕਬਜ਼ਾ ਕਰ ਲਿਆ। ਬਿਹਾਰੀ ਦਿਨ ਕੋਲ ਬੈਠ ਜਾਓ, ਬਿਹਾਰੀ ਕੋਲ ਗੱਲ ਹੀ ਇੱਕ ਹੈ, ਹਮ ਤੋ ਬਈ IAS ਆਫਿਸਰ ਬਣਤੇ, ਹਮ ਤੋ ਬਈ DC ਲਗੇਂਗੇ, ਹਮ ਤੋ ਇਹ ਸੋਚੇਂਗੇ ਕਿ ਹਮ ਅੰਬੈਸਡਰ ਬਣਨਾ ਹੈ, ਕਿ ਉਹਨਾਂ ਦੀਆਂ ਗੱਲਾਂ ਉਹ ਆ, ਸਾਡੀ ਗੱਲ ਹੀ ਇੱਕ ਹੈ ਯਾਰ, ਡਿਗਰੀ ਕਰਨ ਆਏ ਆ ਬਸ, ਇੰਜੀਨੀਅਰਿੰਗ ਕਰਨ ਤੋਂ ਬਾਅਦ। ਉਹ ਸਾਡੇ ਯਾਰ ਫਾਦਰ ਨੇ ਇੱਕ ਕੁੜੀ ਉੱਥੇ ਅਮਰੀਕਾ ਦੀ ਪਿੱਕ ਕੀਤੀ ਹੈ, ਇੱਕ ਲੜਕੀ ਕੈਨੇਡਾ। ਮੈਂ ਆਪਣੀ ਗੱਲ ਵੀ ਦੱਸ ਦਿੰਦਾ, ਈਵਨ ਮਾਈ ਫਾਦਰ ਸਾਹਿਬ, ਉਹਨਾਂ ਨੇ 3 ਲੜਕੀ, ਵਿਦ ਡਿਊ ਰਿਸਪੈਕਟ ਕਹਾਂਗਾ, ਹੁਣ ਪਤਾ ਨਹੀਂ ਗੱਲ ਕਰਨੀ ਚਾਹੀਦੀ ਕਿ ਨਹੀਂ ਇਹਦੇ। ਉਹ ਸਾਡੇ ਇੱਦਾਂ ਹੁੰਦਾ ਸੀ, ਸਾਡੇ ਤੋਂ ਇੱਕ ਜਨਰੇਸ਼ਨ ਉੱਪਰ ਆਪਣੀ ਕਾਸਟ ਵਿੱਚ ਵਿਆਹ ਹੋਣਾ ਵੀ ਰਾਜਪੂਤਾਂ ਚ। ਅੱਛਾ ਜੀ, ਤੇ ਸਿਸਟਮ ਬੜਾ ਸਿੰਪਲ ਹੈ ਕਿ ਯੁੱਧਵੀਰ ਜਸਵਾਲ ਜੀ ਤੁਸੀਂ ਜਾ ਕੇ ਉੱਥੇ ਇੰਜੀਨੀਅਰਿੰਗ ਕਰ ਲਓ, ਇੱਕ ਲੜਕੀ ਬੇਟਾ ਮੈਂ ਉੱਥੇ ਮਲੇਸ਼ੀਆ ਦੀ ਆਇਆ, ਰਿਸ਼ਤਾ ਆਇਆ ਹੋਇਆ ਆਲਰੇਡੀ, ਇੱਕ ਉੱਥੇ ਕੈਨੇਡਾ ਦਾ ਆਇਆ ਹੋਇਆ, ਇੱਕ ਉੱਥੇ ਅਮਰੀਕਾ ਦਾ, ਤੇ ਉਹ ਫਿਰ ਮਲੇਸ਼ੀਆ ਦੇ ਪੇਰੈਂਟਸ ਦਾ ਤੁਹਾਨੂੰ ਪਤਾ ਹੈ, ਤੇ ਖਾਨਦਾਨ ਚੰਗਾ ਹੈ ਉੱਥੇ, ਉਹ ਵੀ ਵਧੀਆ ਪੈਸੇ ਵਾਲੇ ਆ, ਕੁੜੀ ਵਧੀਆ, ਦੇਖਣ ਨੂੰ ਸਭ ਠੀਕ ਹੈ, ਅਮਰੀਕਾ ਵਾਲੀ, ਕੈਨੇਡਾ ਵਾਲੀ, ਤੇ ਯੁੱਧਵੀਰ ਜਸਵਾਲ ਜੀ ਤੁਸੀਂ ਇੰਜੀਨੀਅਰਿੰਗ ਕਰਕੇ ਆਓ ਤੇ ਵਿਆਹ ਕਰੋ ਤੇ ਉੱਥੇ ਚਲੋ। ਆਪਾਂ ਵੀ, ਸਾਡੀਆਂ ਸਾਰੀਆਂ ਫੈਮਿਲੀ, ਸਾਡੀ ਆਖਰੀ ਫੈਮਿਲੀ ਸੀਗੀ, ਸਾਡੀ ਸਾਰੀ ਫੈਮਿਲੀ ਜੀ ਕੈਨੇਡਾ, ਭੈਣਾਂ, ਚਾਚੇ, ਤਾਏ, ਸਭ ਉੱਥੇ ਜੀ ਕੈਨੇਡਾ, ਤੇ ਚਲੋ ਆਪਾਂ, ਮਤਲਬ ਇੱਕ ਜਿਹੜਾ ਇੱਕ ਪੂਰੀ ਕੌਮ, ਇੱਕ ਮਤਲਬ ਕੋਈ IIT ਨਾਲ ਸੰਬੰਧ ਨਹੀਂ ਸਾਡਾ ਰਹਿ ਗਿਆ ਕੋਈ। ਅੱਛਾ, ਹੁਣ ਹੋਰ ਕੰਮ ਹੋ ਗਿਆ, ਅੱਗੇ ਤਾਂ ਹੁੰਦਾ ਸੀ ਇੰਜੀਨੀਅਰਿੰਗ ਕਰਕੇ ਆਓ ਤਾਂ ਲੜਕੇ ਦੀ ਵੈਲਿਊ ਪੈ ਰਹੀ ਹੈ ਡਾਕਟਰੀ, ਹੁਣ ਤੇ ਉਹ ਕਹਿੰਦੇ ਗ੍ਰੇਡ 12 IELTS 25 ਲੱਖ ਰੁਪਏ ਜੋ ਦੇ ਰਹੇ ਆ, ਪਤਾ ਨੀ ਕੀ ਕਰੀ ਜਾ ਰਿਹਾ, ਲੜਕਾ ਲੜਕੀ ਦਾ ਵਿਆਹ ਝੂਠਾ ਮੂਠਾ ਸ਼ੋਅ ਕਰਕੇ ਤੇ ਇੱਥੇ ਆਣਾ। ਇਹ ਤਾਂ ਹੁਣ ਤੇ ਮਤਲਬ ਜਿੱਥੋਂ ਆਹ ਸਾਰਾ ਸਿਲਸਿਲਾ ਚੱਲ ਰਿਹਾ, ਤਾਂ ਤੁਸੀਂ ਕੀ ਸੋਚਦੇ ਹੋ, ਉਹ ਕੈਨੇਡਾ ਆ ਕੇ ਜਦੋਂ ਉੱਥੇ ਹੀ ਨਹੀਂ ਕੋਈ ਗੱਲ, ਉਹਨਾਂ ਦਾ ਵਿਜ਼ਨ ਇੱਥੇ ਆ ਕੇ ਕੋਈ ਏਅਰਪੋਰਟ ਤੇ ਕੋਈ ਖੁੱਲ ਜਾਏਗਾ, ਕੋਈ ਇੱਥੇ ਕੋਈ ਇਹਨਾਂ ਨੇ ਆਰਟੀਫਿਸ਼ਲ ਇੰਟੈਲੀਜੈਂਸ ਦਾ ਜਾਂ ਕੋਈ ਇਨੋਵੇਸ਼ਨ ਦਾ ਸੈਂਟਰ ਖੋਲਿਆ ਏਅਰਪੋਰਟ ਤੇ? ਉਹ ਤਾਂ ਏਅਰਪੋਰਟ ਤੇ ਆਉਂਦੇ ਹੀ ਚੱਕੋ ਰੈਫਿਊਜੀ, ਉਹ ਤਾਂ ਆਉਂਦੇ ਹੀ ਪੁੱਛਦੇ ਜੀ ਉਹ $2000 ਕੋਵਿਡ ਦਾ ਹਜੇ ਮਿਲਦਾ ਕਿ ਬੰਦ ਹੋ ਗਿਆ $2000। ਸੋ ਸਰ ਪੂਰੇ ਇੱਕ ਸਿਸਟਮ ਹੀ, ਅਸੀਂ ਧਰਮ ਖਤਰੇ ਚ ਸਾਡਾ, ਅਸੀਂ ਇੱਕ ਪ੍ਰਧਾਨ ਮੰਤਰੀ ਦਾ ਕਤਲ ਕਰ ਦਿੱਤਾ, ਅਸੀਂ ਇੱਕ ਚੀਫ ਮਿਨਿਸਟਰ ਦਾ ਕਤਲ ਕਰ ਦਿੱਤਾ, ਅਸੀਂ ਇੱਕ ਮਤਲਬ ਪੀਸ ਟਾਈਮ ਦੇ ਵਿੱਚ ਇੱਕ ਜਨਰਲ ਦਾ ਕਤਲ ਕਰ ਦਿੱਤਾ, ਸਭ ਕੁਝ ਕਰਕੇ ਦੇਖ ਲਿਆ ਸੀ ਕੀ ਅਸੀਂ ਖੱਟਿਆ, ਮਤਲਬ ਇੱਕ ਪੂਰੀ ਕੌਮ ਨੂੰ ਦੁੜਾਇਆ ਹੋਇਆ ਇੱਕ ਐਸੀ। ਔਰ ਅੱਜ ਵੀ ਤੁਸੀਂ ਦੇਖ ਲਓ, ਵਿਦ ਡਿਊ ਰਿਸਪੈਕਟ ਫਿਰ ਤੁਸੀਂ ਕਹੋਗੇ, ਮੈਂ ਕਹਿਣਾ ਨਹੀਂ ਚਾਹੁੰਦਾ, ਤੁਸੀਂ ਉਸ ਡਾਇਰੈਕਸ਼ਨ ਵੱਲ ਜਾਣਾ, ਜਿਸ ਕੌਮ ਨੂੰ ਰੈਫਰੈਂਡਮ, ਖਾਲਿਸਤਾਨ, ਐਸੀਆਂ ਚੀਜ਼ਾਂ ਵੱਲ ਅਸੀਂ ਪੰਜਾਬ ਵਿੱਚ ਦੌੜ ਰਹੇ ਹਾਂ, ਇੱਥੇ ਦੌੜ ਰਹੇ ਹਾਂ, ਕਿਸੇ ਲੀਡਰ ਨੇ? ਅੱਛਾ ਫਿਰ ਕਹਿਣਾ ਜੀ ਇਹ ਵੀ ਸਾਜਿਸ਼ ਹੈ, ਇਹ ਖਾਲਿਸਤਾਨ ਰੈਫਰੈਂਡਮ ਵੀ ਇੰਡੀਆ ਗੌਰਮੈਂਟ ਦੀ ਸਾਜਿਸ਼ ਹੈ? ਉਹ ਭਾਈ ਤੁਸੀਂ ਮੈਨੂੰ ਇੱਕ ਗੱਲ ਦੱਸੋ, ਸਾਡੇ ਕਿਸੇ ਪੰਜਾਬ ਦੇ ਲੀਡਰ ਨੇ ਕਦੇ ਗੱਲ ਕੀਤੀ? ਮੈਨੂੰ ਇੱਥੇ ਦੱਸ ਦਿਓ, ਸਾਡੇ ਲੀਡਰ ਨੇ, ਸਾਡੇ ਉੱਥੇ IIT ਬਣਿਆ ਪੰਜਾਬ, ਸਾਨੂੰ ਵੈਲਿਊ ਕੋਈ ਨਹੀਂ IIT ਦੀ, ਸਾਨੂੰ ਪਤਾ ਹੀ ਨਹੀਂ ਏਮਸ ਕਿੱਥੇ ਆ, ਸਾਨੂੰ IIM ਤੋਂ, ਸਾਨੂੰ ਮੈਨੇਜਮੈਂਟ ਇੰਸਟੀਚਿਊਟ ਤੋਂ ਲੈਣਾ ਦੇਣਾ ਕੋਈ ਨਹੀਂ ਹੈ। ਅਸੀਂ ਘਰਾਂ 'ਚ ਬੈਠਦੇ ਹਾਂ, ਅਸੀਂ ਘਰਾਂ 'ਚ ਬੈਠ ਕੇ ਵੀ ਇਹੀ ਗੱਲ ਕਰਦੇ ਹਾਂ ਵੀ ਸਾਡੇ ਨਾਲ ਦਿੱਲੀ ਧੱਕਾ, ਸਾਡੇ ਨਾਲ ਆਹ ਕਮਿਊਨਿਟੀ ਧੱਕਾ, ਸਾਡੇ ਨਾਲ ਯੇ ਵੋ, ਅਸੀਂ ਘਰਾਂ 'ਚ ਬੈਠ ਕੇ ਵੀ। ਸੋ ਸਰ ਗੱਲ ਤਲਕ ਹੋ ਜਾਏਗੀ, ਮੈਂ ਇਹੀ ਕਹਾਂਗਾ ਕਿ ਜਦੋਂ ਤੱਕ ਐਜ਼ ਅ ਕਮਿਊਨਿਟੀ ਤੁਸੀਂ ਦੱਸੋ, ਸਾਡੇ ਘਰਾਂ 'ਚ ਗੱਲ ਹੁੰਦੀ ਹੈ ਕਿ ਅਸੀਂ ਨੋਬੈਲ ਪ੍ਰਾਈਜ਼ ਅਸੀਂ ਜਿੱਤਣੇ ਆ, ਫਿਜ਼ਿਕਸ ਦੇ ਵਿੱਚ, ਕੈਮਿਸਟਰੀ ਦੇ ਵਿੱਚ, ਸਾਇੰਸ ਦੇ ਵਿੱਚ ਨੋਬੈਲ ਪ੍ਰਾਈਜ਼ ਫਾਰ ਪੀਸ ਹਰ ਸਾਲ ਮਿਲਦੇ ਨੇ, ਸਾਡੇ ਘਰਾਂ 'ਚ ਬੈਠ ਕੇ ਇਹਦੇ ਬਾਰੇ ਗੱਲ ਹੁੰਦੀ ਹੈ? ਸੋ ਜਦੋਂ ਤੱਕ ਅਸੀਂ ਸਾਇੰਸ, ਟੈਕਨੋਲੋਜੀ, ਇਨੋਵੇਸ਼ਨ, ਪ੍ਰੋਗਰੈਸਿਵ ਥਾਟ ਇਹਦੇ ਨਾਲ ਨਹੀਂ ਜੁੜਾਂਗੇ, ਠੀਕ ਹੈ, ਉਸ ਟਾਈਮ ਤੱਕ ਫਿਰ ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦਾ, ਬਹੁਤ ਅਦਬ ਸਤਿਕਾਰ ਨਾਲ, ਹਥਿਆਰ ਹੈ ਨਹੀਂ ਜੀ, ਸਾਨੂੰ ਅਸੀਂ ਹਥਿਆਰਾਂ ਨੂੰ ਵੀ ਜੋੜ ਦਿੰਦੇ ਹਾਂ ਜੀ ਧਰਮ ਦੇ ਨਾਲ, ਹਥਿਆਰ ਤੇ ਭਾਈ ਸਾਹਿਬ ਹਿੰਦੂ ਕਮਿਊਨਿਟੀ ਉਹ ਛੱਤਰੀ ਹੈ, ਉਹ ਤਾਂ ਕਹਿੰਦੇ ਸਾਡਾ ਕੰਮ ਹੀ ਹਥਿਆਰਾਂ ਦਾ, ਸਾਡਾ ਕਿਤੇ ਨਵਾਂ ਕੰਮ ਥੋੜੀ ਹਥਿਆਰਾਂ ਦਾ, ਅਸੀਂ ਹਰ ਚੀਜ਼ ਦੀ ਉਹ ਠੇਕੇਦਾਰ। ਅੱਜ ਦੇ ਦੌਰ ਦੇ ਵਿੱਚ ਹਥਿਆਰ ਨੌਲੇਜ ਹੈ, ਜੇ ਹਥਿਆਰ ਅੱਜ ਦੀ ਡੇਟ 'ਚ ਹਥਿਆਰ ਜੇ ਅਸੀਂ ਕਹਾਂਗੇ ਜੀ, ਅਸੀਂ ਕੋਈ ਵਾਰੀਅਰ ਹੈਗੇ ਆ, ਕੋਈ ਛੱਤਰੀ ਕੌਮ ਹੈ, ਜੋ ਵੀ, ਮੈਂ ਤਾਂ ਇਹਨਾਂ ਚੀਜ਼ਾਂ 'ਚ ਜਾਤ ਪਾਤ ਚੀਜ਼ਾਂ 'ਚ ਬਿਲੀਵ ਨਹੀਂ ਕਰਦਾ, ਪਰ ਜੇ ਬਣਨਾ ਹੀ ਹੈ ਤੇ ਅੱਜ ਦੀ ਡੇਟ ਦੇ ਵਿੱਚ ਨੌਲੇਜ ਹਥਿਆਰ ਹੈ। ਬਟ ਫਿਰ ਉਹ ਹਥਿਆਰ ਵਰਤਣੇ ਕਿੱਥੇ ਆ? ਫਿਰ ਆਹੀ ਨਤੀਜੇ ਨਿਕਲਨੇ ਸਾਹਮਣੇ, ਲੜਾਈਆਂ 'ਚ, ਆਹ ਡਰੱਗਸ ਦੇ ਵਿੱਚ। ਕੱਲ ਉਹ ਵੀਡੀਓ ਆਈ ਆ, ਲੜਕਾ ਜਾ ਕੇ ਜੀ ਇੱਕੋ ਸ਼ੂਟਿੰਗ ਕਰ ਰਿਹਾ ਕਿਸੇ ਦੇ ਘਰ ਦੇ ਬਾਹਰ, ਦੋਨੋਂ ਮਤਲਬ ਇੱਕ ਹੱਥ ਨਾਲ ਨਹੀਂ ਫਾਇਰਿੰਗ ਕਰ ਰਿਹਾ, ਉਹ ਦੋਨੋਂ ਹੱਥਾਂ ਨਾਲ ਫਾਇਰਿੰਗ ਕਰ ਰਿਹਾ ਉੱਥੇ ਵੈਂਕੂਵਰ ਘਰ ਦੇ ਬਾਹਰ। ਸੋ ਮੈਂ ਤਾਂ ਦੇਖ, ਔਰ 20x22 ਇਹ ਯੰਗ ਉਮਰ ਹੈ ਆਪਣੇ ਪੰਜਾਬੀ ਨੌਜਵਾਨ, ਕਿਸ ਇੱਕ 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 ਹੋਰ ਚੀਜ਼, ਸੋਰੀ ਮੈਂ ਸਮਾਂ ਯਾਦ ਲੈ ਰਿਹਾ, ਮੈਂ ਤੇ ਇਹ ਜਦੋਂ ਨਾਮ ਆਉਂਦਾ ਨਾ ਕਿ ਆਹ ਜਿਹੜਾ ਬੱਚਾ ਜੀ ਇਸ ਪਰਟੀਕੁਲਰ ਕ੍ਰਾਈਮ ਚ ਪਕੜਿਆ ਗਿਆ, ਮੈਂ ਸੋਚਦਾ ਹੈ ਕਿ ਜਦ ਮੈਂ ਕੈਨੇਡਾ ਆਇਆ ਸੀ ਨਾ, ਸਾਡੇ ਕੋਲ ਇੱਕ ਗੱਲ ਆਉਂਦੀ ਸੀ, ਕਹਿੰਦੇ ਸੀ ਉਹ ਜੀ ਅਸੀਂ ਤੁਹਾਡਾ ਨਾ ਲਾਇਸੈਂਸ ਉਦਾਂ ਹੀ ਬਣਾ ਦਿਆਂਗੇ। ਤੇ ਮੈਂ ਚਲੋ ਮੇਰਾ ਪ੍ਰਮਾਤਮਾ ਦੀ ਬਚ ਗਏ ਅਸੀਂ, ਬਸ ਮੈਂ ਇਹੀ ਗੱਲ ਕਹਾਂਗਾ ਕਿ ਅਸੀਂ ਬਚ ਗਏ। ਜਦੋਂ ਮੈਂ 25 ਸਾਲ ਪਹਿਲਾਂ ਕੈਨੇਡਾ, ਮੈਂ ਕਿਹਾ ਯਾਰ ਕਮਾਲ ਹੋ ਗਈ, ਲਾਇਸੈਂਸ ਤਾਂ ਮੇਰਾ ਬੇਸ ਹੋਏਗਾ ਕੈਨੇਡਾ ਦੇ ਵਿੱਚ, ਮੈਨੂੰ ਕੀ ਲੋੜ ਆ ਆਰਾਮ ਨਾਲ ਦੇਰ ਨਾਲ ਜੋ ਪ੍ਰੋਪਰ ਹੋਏਗਾ ਸਿਸਟਮ। ਅਸੀਂ ਮਨਾ ਕਰਦੇ ਕਿ ਨਹੀਂ, ਅਸੀਂ ਆਪਣੇ ਪ੍ਰੋਪਰ ਸਿਸਟਮ ਨਾ ਭਾਈ ਸਾਹਿਬ, ਹੋ ਸਕਦਾ ਅਸੀਂ ਵੀ ਬਹੁਤ ਗਲਤੀਆਂ ਕੀਤੀਆਂ ਨੇ, ਅਸੀਂ ਵੀ ਬਹੁਤ ਗਲਤੀਆਂ ਕੀਤੀਆਂ ਨੇ, ਅੱਜ ਵੀ ਸਾਡੇ ਅੰਦਰ ਬੜੇ ਚੈਲੰਜਸ ਨੇ, ਮੈਂ ਤੇ ਆਪ ਕਹਿੰਦਾ ਹੁੰਦੀ ਹੈ। ਲੇਕਿਨ ਮੈਂ ਗੱਲ ਕਰ ਰਿਹਾ ਕਿ ਉਸ ਟਾਈਮ ਵੀ ਉਹ ਕਹਿੰਦੇ ਸੀ ਜੀ ਲਾਇਸੈਂਸ ਤੁਹਾਡਾ ਉਹ ਬਿਨਾਂ ਟੈਸਟ ਤੋਂ, ਮੈਂ ਕਿਹਾ ਬਿਨਾਂ ਟੈਸਟ ਤੋਂ ਇੱਦਾਂ ਕਿੱਦਾਂ ਬਣੇਗਾ, ਮੈਂ ਕਿਹਾ ਚੱਲ ਜੋ ਵੀ ਬਣਦਾ ਨਹੀਂ ਬਣਦਾ, ਵੀ ਡੋਂਟ ਵਾਂਟ ਟੂ ਗੈਟ ਇਨ ਟੂ ਦਿਸ ਬਿਕੋਜ਼ ਲਾਇਸੈਂਸ ਸਾਡਾ ਇੱਕ ਆਧਾਰ ਹੈ। ਸਰ ਅੱਜ ਤੁਹਾਨੂੰ ਅਗਲੀ ਗੱਲ ਦੱਸਦਾ, ਤੁਸੀਂ ਸ਼ਾਇਦ ਹੱਸਣ ਲੱਗ ਪੋਗੇ ਮੇਰੀ ਅਗਲੀ ਗੱਲ ਸੁਣ ਕੇ। ਅਸੀਂ ਇਹ ਸੋਚਦੇ ਹੁੰਦੇ ਸੀਗੇ ਕਿ ਆ ਜਿਹੜਾ ਜਦੋਂ ਅਸੀਂ ਸਾਈਡ ਵਾਕ ਤੇ ਜਾਣਾ ਹੈ ਤੇ ਇਹ ਵੀ ਯਾਰ ਚੈੱਕ ਕਰ ਲਓ ਸਟੋਪ ਸਾਈਨ ਦੇ ਉੱਤੇ ਪੈਦਲ ਵੀ ਰੁਕਣਾ ਹੈ ਕਿ ਨਹੀਂ ਰੁਕਣਾ ਜਾਂ ਕਿੱਦਾਂ, ਮਤਲਬ ਸਾਨੂੰ ਇੱਦਾਂ ਹੁੰਦਾ ਸੀ ਵੀ ਕੋਈ ਐਸੀ ਗਲਤੀ ਨਾ ਹੋ ਜਾਏ, ਉਹ ਐਸੀ ਚੀਜ਼ ਗਲਤੀ ਨਾ ਹੋ ਜਾਏ ਕਿ ਇੱਥੇ ਸਾਨੂੰ ਵਾਪਸ ਡਿਪੋਰਟ ਕਰ ਦੇਣ। ਜਾਂ ਅੱਜ ਦਾ ਤੇ ਬੱਚਿਆਂ ਨੂੰ, ਮਤਲਬ ਜਿਹਦੇ ਬੱਚੇ ਦਾ ਕ੍ਰਿਮੀਨਲ ਰਿਕਾਰਡ ਚੜ ਗਿਆ, ਹੁਣ ਮੈਂ ਇੱਕ ਸਿੰਪਲ ਜੀ ਗੱਲ ਕਹਿੰਦਾ, ਆਹ ਜਿਹੜੇ ਹਰਜੀਤ ਢੱਡਾ ਸਾਹਿਬ ਦੇ ਕੇਸ ਚ ਦੋ ਬੱਚੇ ਪਕੜੇ ਗਏ, ਇਹ ਤੇ ਸਾਰੀ ਉਮਰ ਉਹਨਾਂ ਦੀ ਜ਼ਿੰਦਗੀ ਖਰਾਬ ਹੈ। ਇਹ ਵੀ ਕਿਸੇ ਮਾਂ ਦੇ ਪੁੱਤ ਨੇ, ਇਹਨਾਂ ਨੂੰ ਕਿੰਨਾ ਦੇਤਾ ਹੋਣਾ? ਖਬਰ ਆ ਰਹੀ ਹੈ ਕੋਈ ਕਹਿੰਦਾ ਜੀ 20,000 ਦੇ ਕੇ ਹਰਜੀਤ ਢੱਡਾ ਸਾਹਿਬ ਦਾ ਕਤਲ ਕਰਾਇਆ, ਕੋਈ 25 ਕਹਿ ਰਿਹਾ, ਠੀਕ ਨੀ। ਇੱਕ ਤੇ ਮੈਨੂੰ, ਮੈਂ ਉਸ ਡਿਸਕਸ਼ਨ ਚ ਨਹੀਂ ਜਾਣਾ ਚਾਹੁੰਦਾ ਫਿਲਹਾਲ ਕਿ ਹਰਜੀਤ ਢੱਡਾ ਸਾਹਿਬ ਦੇ ਭਰਾ ਨਾਲ ਕੋਈ ਖਰਾਬ ਸੀ ਕੀ ਸੀ, ਉਹਨਾਂ ਦੀ ਫੈਮਿਲੀ ਤਾਂ ਕਰਤੀ ਨਾ ਤੁਸੀਂ ਖਰਾਬ, ਉਹਨਾਂ ਦੇ ਬੱਚਿਆਂ ਦਾ ਤਾਂ ਕੋਈ ਕਸੂਰ ਨਹੀਂ ਨਾ, ਉਹਨਾਂ ਦੀ ਵਾਈਫ ਦਾ ਕੋਈ ਕਸੂਰ ਨਹੀਂ, ਇੱਕ ਤਾਂ ਉਹ ਫੈਮਿਲੀ ਤਬਾਹ ਹੋ ਗਈ ਵਿਚਾਰੀ। ਅੱਛਾ, ਜਿਹੜੇ ਉਹ ਲੜਕੇ ਪਕੜੇ ਗਏ ਨੇ ਦੋ ਯੰਗ ਬੱਚੇ, ਫੋਟੋਆਂ ਅਸੀਂ ਵੀ ਜਾਰੀ ਕਰ ਰਹੇ ਹਾਂ, ਯੰਗ ਬੱਚੇ ਆ, ਕਿਸੇ ਪੇਰੈਂਟਸ ਨੇ ਸੋਚਿਆ ਹੋਣਾ ਜਦੋਂ ਪੈਦਾ ਕੀਤਾ, ਪੜਾਇਆ ਲਿਖਾਇਆ, ਜਿੰਨਾ ਵੀ 11ਵੀਂ 12ਵੀਂ ਜੋ ਵੀ ਕਰੇ, ਪਤਾ ਨਹੀਂ ਜ਼ਿਆਦਾ ਵੀ ਕਰਾਈ ਹੋਣੀ ਹੈ, ਵੈਸੇ ਉਮਰ ਹੀ ਬੜੀ ਛੋਟੀ ਹੈ, ਉਹਨਾਂ ਨੇ ਕਿਹਾ ਹੋਣਾ ਕਿ ਕਿਤੇ ਸਰ ਕੈਨੇਡਾ ਵਰਗੀ ਕੰਟਰੀ, ਅਸੀਂ ਸੋਚਦੇ ਨਹੀਂ ਪਏ ਇਹਨਾਂ ਚੀਜ਼ਾਂ ਬਾਰੇ, ਕੋਈ ਗੱਲ ਨਹੀਂ ਕਰ ਰਿਹਾ, ਨਾ ਕਿਸੇ ਕੋਲ ਟਾਈਮ ਹੈ। ਔਰ ਗੱਲ ਵੀ ਸਹੀ ਹੈ, ਉਧਰ ਚਾਈਨਾ ਇੰਡੀਆ ਦੇ ਨਾਲ ਡੀਲ ਬਣਾਉਣ, ਇਹਨਾਂ ਜਦੋਂ ਬੁਨਿਆਦੀ ਢਾਂਚਾ ਹੀ ਸਾਡਾ ਇੰਨਾ ਵਿਗੜ ਚੁੱਕਾ ਹੈ ਕਿ ਸਾਡੀ ਇੱਧਰ ਜਿਹੜੀ ਕੌਮ ਦੀ ਲੀਡਰਸ਼ਿਪ ਹੈ, ਉਹਨਾਂ ਦਾ ਕੰਮ ਤੇ ਧਰਮ ਪ੍ਰਚਾਰ ਦਾ ਸੀ। ਜੇ ਤਾਂ ਤੁਸੀਂ ਸਰ, ਚਲੋ ਗੱਲ ਫੇਰ ਲੰਬੀ ਹੋ ਜਾਣੀ ਪਰ ਇਹ ਗੱਲਾਂ ਇੰਪੋਰਟੈਂਟ ਨੇ, ਜੇ ਤਾਂ ਤੁਸੀਂ ਪ੍ਰਚਾਰ ਕਰਨਾ ਗੁਰੂ ਨਾਨਕ ਦੇਵ ਜੀ ਦੇ ਅਸਲੀ ਧਰਮ ਦਾ, ਜਿਹਦੇ ਵਿੱਚ ਕਿ ਲਵ, ਕਾਇੰਡਨੈਸ, ਫੋਰਗਿਵਨੈਸ, ਸਾਇੰਸ। ਗੁਰੂ ਨਾਨਕ ਦੇਵ ਜੀ ਨੇ ਇੱਕ, ਮੈਂ ਤਾਂ ਕਹਿੰਦਾ ਇੱਕ ਸਾਇੰਟਿਸਟ ਜ਼ਿਆਦਾ ਸੀਗੇ, ਉਹਨਾਂ ਨੇ ਸਵਾਲ ਖੜੇ ਕੀਤੇ ਕਿ ਚਾਹੇ ਉਹ ਗਲਤ ਸਵਾਲ ਹੈ ਸਹੀ ਹੈ ਅਸੀਂ ਡਿਸਕਸ਼ਨ ਕਰ, ਪਰ ਗੁਰੂ ਨਾਨਕ ਦੇਵ ਜੀ ਨੇ ਸਵਾਲ ਖੜੇ ਕੀਤੇ ਕਿ ਭਾਈ ਸਾਹਿਬ ਜੇ ਤੁਸੀਂ ਰਿਲੀਜੀਅਸ ਪ੍ਰੈਕਟਿਸ ਕਰਦੇ ਹੋ ਇਹ ਠੀਕ ਹੈ ਕਿ ਨਹੀਂ ਠੀਕ ਹੈ। ਉਹਨਾਂ ਨੇ ਇੱਕ ਸਾਇੰਸ ਦੀਆਂ ਵੀ ਗੱਲਾਂ ਸ਼ੁਰੂ ਕਰਤੀਆਂ, ਉਹਨਾਂ ਨੇ ਲਵ, ਕਾਇੰਡਨੈਸ, ਫੋਰਗਿਵਨੈਸ ਦੀ ਗੱਲ ਕੀਤੀ। ਸਾਡੀ ਗੱਲ ਹੀ ਸਾਰੀ ਲੜਾਈ ਦੀ ਹੈ, ਸਾਡੀ ਗੱਲ ਹੀ ਸਾਰੀ ਅਸੀਂ ਜੀ ਖੁਦ ਮੁਖਤਿਆਰੀ ਚਾਹੀਦੀ ਹੈ ਸਾਨੂੰ, ਜੀ ਵੱਖਰਾ ਕੰਟਰੀ ਚਾਹੀਦਾ ਸਾਨੂੰ, ਇੱਦਾਂ ਚਾਹੀਦਾ, ਸਾਡੇ ਨਾਲ ਧੱਕਾ ਹੋਈ ਜਾ ਰਿਹਾ, ਇੱਥੇ ਕਿਹੜਾ ਬਾਦਲ ਬੈਠਾ ਹੈ। ਮੈਂ ਕੈਨੇਡਾ ਆਇਆ ਸੀ, ਇੱਕ ਹੀ ਗੱਲ ਸੀ ਬੜੀ ਆਸਾਨ, ਮੀਡੀਆ ਚ, ਮੀਡੀਆ ਦੀ ਇੱਕ ਹੀ ਪਾਲਿਸੀ ਸੀਗੀ, 80% ਮੀਡੀਆ, ਉਦੋਂ ਬਾਦਲ ਸਾਹਿਬ ਔਰ ਕੈਪਟਨ ਸਾਹਿਬ ਨੂੰ ਬਸ ਉਲਟੀਆਂ ਸਿੱਧੀਆਂ ਦੋ ਗੱਲਾਂ ਕਹੋ, ਦੋ ਗੱਲਾਂ ਕਾਂਗਰਸ ਨੂੰ ਉਲਟੀ ਸਿੱਧੀਆਂ ਕਹੋ, ਕਾਂਗਰਸ ਸਿੱਖਾਂ ਦੀ ਕਾਤਲ ਜਮਾਤ, ਕਿਉਂਕਿ ਕਾਂਗਰਸ ਸੈਂਟਰ ਸੀਗੀ, ਦਿੱਲੀ ਨੇ ਸਾਨੂੰ ਧੱਕਾ ਕੀਤਾ, ਇੰਡੀਆ ਤੋਂ ਬੰਦਾ ਲਿਆਓ ਔਰ ਤੁਸੀਂ ਕੰਮ ਕਰੀ ਜਾਓ। ਸੋ ਇਹ ਸਰ ਜਦੋਂ ਤੱਕ ਅਸੀਂ ਇਹਨੂੰ ਬਿਲਕੁਲ ਯੂਟਰ ਨਹੀਂ ਮਾਰਾਂਗੇ, ਸਾਇੰਸ, ਇਨੋਵੇਸ਼ਨ, ਟੈਕਨੋਲੋਜੀ ਦੇ ਨਾਲ ਨਹੀਂ ਜੁੜਾਂਗੇ, ਜਦੋਂ ਤੱਕ ਸਾਡੀਆਂ ਜਨਰੇਸ਼ਨ ਇਸ ਤਰਫ ਨਹੀਂ ਜੁੜਨਗੀਆਂ। ਬਹੁਤ ਅਨਫੋਰਚੁਨੇਟ ਹੈ ਜੋ ਕੁਛ ਇਸ ਵੇਲੇ ਮੈਂ ਦੇਖ ਰਿਹਾ, 12ਵੀਂ ਕਰਕੇ ਬੱਚੇ ਇੱਥੇ ਆ ਰਹੇ ਨੇ ਔਰ ਆ ਕੇ ਸਾਰੀ ਚੱਕਰਾਂ ਚ ਉਲਝੀ ਜਾ ਰਹੇ ਨੇ ਜੀ।
ਹਾਂਜੀ, ਆਵਾਜ਼ ਆ ਰਹੀ ਹੈ ਜੀ?
ਹਾਂਜੀ ਹਾਂਜੀ, ਬਿਲਕੁਲ ਆ ਰਹੀ ਹੈ ਸਰ।
ਯੁਧਵੀਰ ਜੀ, ਇਹ ਸਿਸਟਮ ਉਦੋਂ ਤੱਕ ਨਹੀਂ ਠੀਕ ਹੋਣਾ ਜਦ ਤੱਕ, ਬੜਾ ਮੁਸ਼ਕਲ ਹੈ, ਕਾਰਨੀ ਸਾਹਿਬ ਨੂੰ ਬੜੀ ਮੁਸੀਬਤ ਚ ਛੱਡ ਕੇ ਟਰੂਡੋ ਸਾਹਿਬ, ਇਹ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਕਿ ਇਹ ਉਦੋਂ ਤੱਕ ਨਹੀਂ ਸਿਸਟਮ ਠੀਕ ਹੋਣਾ ਜਦ ਤੱਕ ਸਾਡੀ ਇਮੀਗ੍ਰੇਸ਼ਨ ਹੈ ਨਾ ਜਿਹੜੀ ਐਗਜੈਕਟਲੀ ਸਹੀ ਲਾਈਨ ਤੇ ਨਹੀਂ ਆਉਂਦੀ। ਯੁਧਵੀਰ ਜੀ, ਇਹ ਉਦੋਂ ਤੱਕ ਨਹੀਂ ਹੋਣਾ, ਇਹ ਮੈਂ ਤੁਹਾਨੂੰ ਅੱਜ ਦੱਸ ਦਿੰਦਾ। ਤੁਸੀਂ ਪੁੱਛਿਆ ਸੀ, ਮੈਂ ਯੁਧਵੀਰ ਜੀ 11 July 81 ਨੂੰ ਆ ਗਿਆ ਸੀ, ਸਮਝੇ, ਹੁਣ 11 July ਨੂੰ ਮੈਨੂੰ 44 ਈਅਰ ਹੋ ਜਾਣੇ ਆ ਕੈਨੇਡਾ ਦੇ ਵਿੱਚ, 44 ਈਅਰ ਹੋ ਜਾਣੇ ਮੈਨੂੰ ਜੋਬ ਦੇ ਵਿੱਚ ਵੀ। ਤੇ ਮੇਰਾ ਮਤਲਬ ਵੀ ਉਸ ਟਾਈਮ ਤੇ ਇਸ ਟਾਈਮ ਚ ਜ਼ਮੀਨ ਅਸਮਾਨ ਦਾ ਫਰਕ ਹੈ ਯੁਧਵੀਰ ਜੀ। ਇੰਨਾ ਡਰ ਡਰ ਕੇ ਚੱਲਦੇ ਹੁੰਦੇ ਸੀ, ਕੋਈ ਚਾਰਜ ਨਾ ਲੱਗ ਜੇ, ਕੋਈ ਟ੍ਰੈਫਿਕ ਚ ਨਾ ਫਸ ਜਾਏ, ਕੋਈ ਕੁਛ ਨਾ ਹੋ ਜਾਵੇ। ਹੁਣ ਤਾਂ ਅੱਜ ਕੱਲ ਜੋ ਨਿਊਜ਼ ਤੁਹਾਡੀ ਸੁਣੀ ਦੀ ਹੈ, ਦੇਖੀ ਦੀ ਹੈ, ਹੁਣ ਤਾਂ ਕੋਈ ਡਰ ਹੀ ਨਹੀਂ ਰਿਹਾ ਯੁਧਵੀਰ ਜੀ। ਬਾਕੀ ਮੈਂ ਇਹ ਕਹਿਣਾ ਸੀ ਯੁਧਵੀਰ ਜੀ, ਇੱਕ ਚੀਜ਼ ਜਿਹੜੀ ਬੜੀ ਇੰਪੋਰਟੈਂਟ ਹੈ, ਇੱਥੇ ਕੋਈ ਵੀ ਬੰਦਾ PM ਆਫਿਸ ਚ ਆਪਣੀ ਈਮੇਲ ਭੇਜ ਸਕਦਾ, ਆਪਣੇ ਮੇਰਾ ਮਤਲਬ ਕੋਈ ਮਸ਼ਵਰੇ ਦੀ ਜਿਵੇਂ ਹੁੰਦੇ ਆ ਲੋਕਾਂ ਦੇ ਕਾਮੈਂਟਸ, ਵਿਊਜ਼ ਲੈਂਦੇ ਆ, ਇੱਦਾਂ ਦਾ ਕੋਈ ਪ੍ਰੋਸੀਜਰ ਹੈ? ਤੇ ਮੈਨੂੰ ਨਹੀਂ ਪਤਾ, ਇਸ ਕਰਕੇ ਮੈਂ ਤੁਹਾਨੂੰ ਪੁੱਛ ਰਿਹਾ।
ਹਾਂਜੀ, ਬਿਲਕੁਲ ਦੇ ਸਕਦੇ ਸਰ, ਤੁਸੀਂ ਹੁਣ ਜਵਾਬ ਆਏਗਾ ਕਿ ਨਹੀਂ ਆਏਗਾ ਵੱਖਰੀ ਗੱਲ ਹੈ, ਤੁਸੀਂ ਪੀ ਐਮ ਓ ਆਫਿਸ ਨੂੰ ਕੋਈ ਚਿੱਠੀ ਲਿਖੋਗੇ ਉਹ ਬਿਲਕੁਲ ਉੱਥੇ ਜਾ ਸਕਦੀ ਹੈ। ਔਰ ਮੈਂ ਇਹੀ ਗੱਲ ਵੀ ਤੁਹਾਨੂੰ ਦੱਸ ਦਿੰਦਾ ਕਿ ਜਿਹੜੀ ਸਾਡੀ ਗੱਲਬਾਤ ਮੈਂ ਕੋ ਕਰ ਰਿਹਾ ਜਾਂ ਤੁਸੀਂ ਕਰ ਰਹੇ ਹੋ ਇਹ ਹਰ ਚੀਜ਼ ਨੋਟ ਹੁੰਦੀ ਹੈ, ਹਰ ਚੀਜ਼ ਉੱਥੇ ਜਾਂਦੀ ਹੈ। ਇਹ ਫੈਡਰਲ ਸਰਕਾਰ, ਪ੍ਰੋਵਿੰਸ਼ੀਅਲ ਸਰਕਾਰ, ਮਿਊਨਿਸਪਲ ਸਰਕਾਰ, ਸਾਨੂੰ ਕਿੱਦਾਂ ਪਤਾ ਲੱਗਦਾ? ਸਾਨੂੰ ਉੱਥੋਂ ਕਈ ਵਾਰੀ ਜੋ ਅਸੀਂ ਖਬਰ ਦਿੰਦੇ ਹਾਂ ਤੇ ਸਾਨੂੰ ਉੱਥੋਂ ਫੌਰਨ ਕਈ ਵਾਰ ਬ੍ਰਿਟਨ ਈਮੇਲ ਆਈ ਹੁੰਦੀ ਹੈ ਕਿ ਆਹ ਖਬਰ ਤੁਹਾਡੀ ਵੈਬਸਾਈਟ ਤੇ ਲੱਗੀ ਹੈ ਜੀ, ਆਹ ਤੁਸੀਂ ਰੇਡੀਓ ਤੇ ਆਹ ਗੱਲ ਕੀਤੀ ਹੈ, ਆਹ ਤੁਸੀਂ ਟੀਵੀ ਤੇ ਆਹ ਗੱਲ ਕੀਤੀ ਹੈ। ਸਾਨੂੰ ਆਟਵਾ ਤੋਂ ਮੈਸੇਜ ਆ ਜਾਂਦਾ ਹੈ, ਕਈ ਵਾਰ ਕੋਈ ਫੋਨ ਕਰਕੇ ਕਹਿ ਦਿੰਦਾ, ਮੈਂ ਨਾਮ ਨਹੀਂ ਲਵਾਂ ਕਿਸੇ ਦਾ, ਕਈ ਵਾਰ ਸਾਨੂੰ ਕੋਈ ਈਮੇਲ ਕਰਕੇ ਕਹਿ ਦਿੰਦੇ ਆ। ਸੋ ਜੋ ਇੱਥੇ ਵੀ ਗੱਲ ਹੁੰਦੀ ਹੈ ਉਹ ਕਿਸੇ ਚੀਜ਼ ਤੇ ਐਕਟ ਕਰਨਾ ਨਹੀਂ ਕਰਨਾ ਉਹਨਾਂ ਦੀ ਮਰਜ਼ੀ, ਪਰ ਉਹ ਸਾਰੀ ਗੱਲਬਾਤ ਸੁਣਦੇ ਆ, ਉਹਨਾਂ ਨੂੰ ਪਤਾ ਹੈ ਕਿ ਗੱਲਬਾਤ ਹੋ ਰਹੀ ਹੈ ਇੱਥੇ।
ਜਿਹੜੀ ਜੀ ਪੀ ਆਰ ਹੋਣਾ ਅਲੱਗ ਗੱਲ ਹੈ, ਲੇਕਿਨ ਸਿਟੀਜ਼ਨਸ਼ਿਪ ਦੇ ਲਈ ਇਹਨਾਂ ਨੂੰ ਲਾ ਜਿਹੜਾ ਹੈਗਾ ਬਦਲਣਾ ਚਾਹੀਦਾ ਕਿ ਫਿਲਟਰ ਕਰਕੇ ਪੂਰਾ ਬੰਦੇ ਦਾ ਕਰੈਕਟਰ, ਉਹਦੀਆਂ ਸਾਰੀਆਂ ਚੀਜ਼ਾਂ, ਤੇ ਨਾਲੇ ਉਹਦਾ ਟਾਈਮ ਹੈ ਜਿਹੜਾ 3 ਸਾਲ ਦੀ ਬਜਾਏ ਮਿਨੀਮਮ 5 to 8 years ਹੋਣਾ ਚਾਹੀਦਾ, ਫਿਰ ਜਾ ਕੇ ਗੱਲ ਬਣੇਗੀ। ਕਿਉਂਕਿ 8 ਸਾਲ ਤੱਕ ਤਾਂ ਬੰਦਾ ਐਡਜਸਟ ਹੀ ਨਹੀਂ ਕਰ ਸਕਦਾ ਆਪਣੇ ਆਪ ਨੂੰ ਇਸ ਸਿਸਟਮ ਦੇ ਵਿੱਚ, ਇਹ ਮੈਂ ਤੁਹਾਨੂੰ ਅੱਜ ਦੱਸ ਦਵਾਂ, ਕਿਉਂਕਿ ਬਦਲਣ ਦੇ ਵਿੱਚ ਬੜਾ ਟਾਈਮ ਲੱਗਦਾ ਹੈ। ਨੰਬਰ 1 ਇਹ ਤਾਂ ਗੱਲ ਆਪਣੀ ਹੋ ਗਈ। ਉਹਦੇ ਵਿੱਚ ਹੁਣ ਤੁਸੀਂ ਦੱਸ ਹੀ ਦਿੱਤਾ ਕਿ ਮੋਦੀ ਸਾਹਿਬ ਆ ਰਹੇ ਆ ਤੇ ਪੱਕਾ ਆ ਰਹੇ ਆ, ਲੋਕਾਂ ਨੇ ਬੜੀਆਂ ਦੀ ਵਿਚਾਰਿਆਂ ਨੂੰ ਬੜਿਆਂ ਨੂੰ ਝਟਕਾ ਲੱਗ ਗਿਆ, ਸ਼ਾਇਦ 1-2 ਦਿਨ ਖਾਣਾ ਵੀ ਨਾ ਬਣੇ। ਤੇ ਯੁੱਧਵੀਰ ਜੀ ਇਹ ਜਿਹੜਾ ਸਿਸਟਮ ਹੈ ਇੱਥੇ ਕਾਲੀਆਂ ਝੰਡੀਆਂ ਦਾ, ਇਹ ਹੋਏਗਾ ਇਸ ਵਾਰ ਕਿ ਨਹੀਂ ਹੋਏਗਾ, ਇਹ ਦੱਸ ਦੋ ਤੇ ਮੈਂ ਫੋਨ ਰੱਖ ਦਿੰਦਾ ਯੁੱਧਵੀਰ ਜੀ, ਬਹੁਤ ਲੋਕ ਤੁਹਾਡੀ ਵੇਟ ਕਰ ਦਿੰਦੇ। ਥੈਂਕ ਯੂ ਵੈਰੀ ਮਚ, ਕਿਉਂਕਿ ਝੰਡੀਆਂ ਵਾਲੇ ਤਿਆਰ ਬੈਠੇ ਆ, ਇਸ ਕਰਕੇ ਮੈਂ ਪੁੱਛਣਾ ਤੁਹਾਨੂੰ।
ਦੇਖੋ, ਚਾਹੇ ਡਾਕਟਰ ਮਨਮੋਹਨ ਸਿੰਘ ਆਏ ਤੇ ਚਾਹੇ ਮੋਦੀ ਸਾਹਿਬ ਆਏ, ਕਾਲੀਆਂ ਝੰਡੀਆਂ ਦਿਖਾਉਣ ਦੇ ਵਿੱਚ ਅਸੀਂ ਹਮੇਸ਼ਾ ਹੀ ਅੱਗੇ ਰਹੇ ਹਾਂ। ਸੋ ਉਹ ਚੱਲੀ ਜਾਣਾ ਕਾਲੀਆਂ ਝੰਡੀਆਂ ਦਿਖਾਉਣ ਦਾ, ਪ੍ਰੋਟੈਸਟ ਕਰਨ ਦਾ ਸਿਲਸਿਲਾ, ਚਾਹੇ ਫਿਰ ਕੈਪਟਨ ਚਾਹੇ ਬਾਦਲ ਸਾਹਿਬ ਸੀਗੇ ਤੇ ਅਸੀਂ ਅਕਾਲੀ ਦਲ ਦੇ ਵੀ ਇੱਥੇ ਪ੍ਰੋਗਰਾਮ ਡਿਸਰਪਟ ਹੁੰਦੇ ਦੇਖੇ ਨੇ, ਤੇ ਅਸੀਂ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਨਾਲ ਵੀ ਧੱਕਾਮੁੱਕੀ ਹੁੰਦੇ, ਸਭ ਕੁਝ ਦੇਖਿਆ ਅਸੀਂ ਇੱਥੇ। ਸੋ ਮੈਂ ਉਹੀ ਗੱਲ ਕਹਿ ਚੁੱਕਾ ਹੈਗਾ ਕਿ ਬੁਨਿਆਦੀ ਜਿਹੜਾ ਬੇਸ ਹੈ ਕਿਸੇ ਵੀ ਕੌਮ ਦਾ, ਕਿਸੇ ਵੀ ਪਰਿਵਾਰ ਦਾ, ਕਿਸੇ ਵੀ ਕੰਟਰੀ ਦਾ, ਕਿਸੇ ਵੀ ਕਮਿਊਨਿਟੀ ਦਾ ਤਰੱਕੀ ਦਾ ਜਿਹੜਾ ਪਹਿਲਾ ਮਾਪਦੰਡ ਹੈ ਕਿ ਜੀ ਕੋਈ ਵੀ ਸਿਚੁਏਸ਼ਨ ਹੋਵੇ ਅਸੀਂ ਬੈਠ ਕੇ ਆਰਾਮ ਦੇ ਨਾਲ ਗੱਲਬਾਤ ਕਰ ਸਕਦੇ ਹਾਂ ਔਰ ਅਸੀਂ ਮਸਲੇ ਨੂੰ ਸੁਲਝਾ ਸਕਦੇ ਹਾਂ। ਜੇ ਉਸ ਤਰਫ਼ ਜਾਏਗਾ ਉਹ ਬੈਟਰ ਰਹਿੰਦਾ, ਉਹਦੇ ਨਾਲ ਵਾਕਈ ਹੀ ਕੌਮ, ਕਮਿਊਨਿਟੀ, ਕੋਈ ਵੀ ਕੰਟਰੀ ਹੈ ਉਹ ਤਰੱਕੀ ਕਰ ਸਕਦੀ ਹੈ। ਤੇ ਜੇ ਨਾਰਥ ਕੋਰੀਆ ਸਟਾਈਲ ਹਰੇਕ ਗੱਲ ਤੇ ਮਿਜ਼ਾਈਲ ਚਲਾ ਦੇਣਾ ਹੈ ਤੇ ਨਾਰਥ ਕੋਰੀਆ ਸਟਾਈਲ ਸਾਡੇ ਕੋਲ ਜਵਾਬ ਹੀ ਕੋਈ ਨਹੀਂ, ਸਿਰਫ ਆਹੀ ਇੱਕ ਰਸਤਾ ਇਖਤਿਆਰ ਕਰਨਾ, ਉਹ ਫਿਰ ਕਿਤੇ ਨਾ ਕਿਤੇ ਉਹਦੇ ਨਾਲ ਨੁਕਸਾਨ ਹੀ ਹੁੰਦਾ ਹੈ। ਡਾਕਟਰ ਮਨਮੋਹਨ ਸਿੰਘ ਜੀ ਆਏ ਜਦੋਂ ਤੇ ਗਏ ਉਹ ਅਮਰੀਕਾ ਦੇ ਵਿੱਚ ਤੇ ਡੈਮੋਕਰੇਟਸ ਔਰ ਰਿਪਬਲਿਕਨਸ ਨੇ ਖੜੇ ਹੋ ਕੇ ਕਿੰਨੇ ਮਿੰਟ ਤੱਕ ਤਾਲੀਆਂ ਹੀ ਵੱਜਦੀਆਂ ਰਹੀਆਂ, ਉਹਨਾਂ ਦਾ ਸਵਾਗਤ ਹੋਇਆ। ਬਿਰਾਕ ਓਬਾਮਾ ਸਾਹਿਬ ਨੇ ਇਸੇ ਕੈਨੇਡਾ ਦੀ ਧਰਤੀ ਦੇ ਉੱਤੇ, ਬਿਰਾਕ ਓਬਾਮਾ ਸਾਹਿਬ ਨੇ ਕਿਹਾ ਸੀਗਾ ਕਿ ਦੁਨੀਆਂ ਜਦੋਂ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਹੈ, ਸਾਨੂੰ ਕੋਈ ਮਸ਼ਵਰਾ ਲੈਣਾ ਹੁੰਦਾ ਇਕਾਨਮੀ ਦੇ ਉੱਤੇ, ਫਾਈਨੈਂਸ ਦੇ ਉੱਤੇ, ਅਸੀਂ ਡਾਕਟਰ ਮਨਮੋਹਨ ਸਿੰਘ ਜੀ ਨਾਲ ਮੇਰੇ ਬੈਠੇ ਨੇ ਕਿਉਂਕਿ G20 ਸਮਿਟ ਸੀ ਇੱਥੇ ਤੇ ਆਹ ਡਾਕਟਰ ਮਨਮੋਹਨ ਸਿੰਘ ਜੀ ਵੱਲ ਅਸੀਂ ਦੇਖਦੇ ਹਾਂ। ਸੋ ਅਮਰੀਕਾ ਨੇ ਬੜੀ ਇੱਜ਼ਤ ਦਿੱਤੀ, ਬਿਰਾਕ ਓਬਾਮਾ ਸਾਹਿਬ ਨੇ ਬੜੀ ਦਿੱਤੀ, ਦੁਨੀਆਂ ਨੇ ਇੱਜ਼ਤ ਦਿੱਤੀ, ਲੇਕਿਨ ਅਸੀਂ ਜਾ ਕੇ ਡਾਕਟਰ ਮਨਮੋਹਨ ਸਿੰਘ ਨੂੰ ਮੈਂ ਤੇ ਹਮੇਸ਼ਾ ਹੁਣ ਰਿਕਾਰਡ ਕਿਹਾ ਔਰ ਮੈਂ ਤੇ ਇਹ ਵੀ ਸਵਾਲ ਪੁੱਛਦਾ ਰਿਹਾ ਕਿ ਬਾਕੀ ਸੁੱਤੇ ਹੋ ਸਕੇ? ਬੰਦੇ ਕਹਿ ਦੇਣਗੇ ਜੀ ਹਾਂਜੀ ਜੀ ਅਸੀਂ ਉਹਨਾਂ ਨੇ ਪ੍ਰੋਟੈਸਟ ਕੀਤਾ। ਮੈਂ ਕਿਹਾ ਜੇ ਉਹਨਾਂ ਨੇ ਪ੍ਰੋਟੈਸਟ ਕੀਤਾ ਉਹਨਾਂ ਦਾ ਹੱਕ ਹੈ, ਮੈਂ ਉਹਨਾਂ ਨੂੰ ਗਲਤ ਨਹੀਂ ਕਹਿੰਦਾ, ਲੇਕਿਨ ਸਵਾਲ ਜ਼ਰੂਰ ਖੜੇ ਕਰਦਾ ਵੀ ਕਿਉਂ ਕੀਤਾ ਸੀ ਡਾਕਟਰ ਮਨਮੋਹਨ ਸਿੰਘ ਦੇ ਖਿਲਾਫ਼ ਇਹ ਸਾਰਾ ਕੁਝ। ਲੇਕਿਨ ਮੈਂ ਬਾਕੀ ਕਮਿਊਨਿਟੀ ਦੀ ਗੱਲ ਕਰਦਾ ਵੀ ਕੀ ਰਿਸਪੈਕਟ ਦਿੱਤੀ ਬਾਕੀਆਂ ਨੇ ਵੀ? ਕਿਆ ਬਾਕੀ ਕਮਿਊਨਿਟੀ ਨੇ ਕੋਈ ਰਿਸਪੈਕਟ ਦਿੱਤੀ? ਨਹੀਂ ਦਿੱਤੀ। ਬਾਕੀ ਚੁੱਪ ਬੈਠ ਜਾਂਦੇ ਨੇ ਕਿ ਠੀਕ ਹੈ ਜੀ ਸਾਨੂੰ ਇੱਥੇ ਕੋਈ ਆਰਗੇਨਾਈਜ਼ ਕਰਦੇ ਕੁਝ ਕਰਦੇ। ਅੱਛਾ ਹੁਣ ਮੈਂ ਮੋਦੀ ਸਾਹਿਬ ਦੇ ਟੂਰ ਤੇ ਆ ਜਾਂਦਾ। ਅੱਛਾ ਮੈਂ ਤਾਂ ਦੋਨੋਂ ਟਾਈਮ ਅਸੀਂ ਕਵਰੇਜ ਕੀਤੀ ਐਜ਼ ਅ ਜਰਨਲਿਸਟ, ਇੱਥੇ ਸਟੇਟ ਡਿਨਰ ਹੋਏ ਬੜੇ, ਅਸੀਂ ਨਟਵਰ ਸਿੰਘ ਦੇ ਓਨਰ ਚ ਈਵਨ ਮੋਂਟਰੀਅਲ ਸਟੇਟ ਡਿਨਰ ਹੋਇਆ, ਮੈਂ ਉੱਥੇ ਵੀ ਮੌਜੂਦ ਸੀਗਾ, ਪ੍ਰਾਈਮ ਮਿਨਿਸਟਰ ਦੀ ਤਾਂ ਗੱਲ ਹੀ ਛੱਡੋ। ਅੱਛਾ ਹੁਣ ਮੋਦੀ ਸਾਹਿਬ ਤੇ ਆ ਜਾਂਦਾ ਮੈਂ। ਮੋਦੀ ਸਾਹਿਬ ਜਦੋਂ ਆਏ ਇੱਥੇ 2015 ਇੱਥੇ, ਆਈ ਵਾਜ਼ ਇਨਵਾਈਟਿਡ ਦੇਅਰ, ਕਾਫੀ ਫੰਕਸ਼ਨ ਤੇ ਸਾਨੂੰ ਇਨਵੀਟੇਸ਼ਨ ਸੀਗਾ, ਫਿਰ ਉਹਨਾਂ ਨੇ ਸਟੇਟ ਡਿਨਰ ਤੇ ਬੁਲਾਇਆ ਸਾਨੂੰ, ਅਚਾਨਕ ਹੀ ਉਹ ਕਮਰੇ ਚ ਲੈ ਗਏ, ਉੱਥੇ ਸਾਡੀ ਮੋਦੀ ਸਾਹਿਬ ਨਾਲ ਸਭ ਦੀ ਜਿੰਨੇ ਵੀ ਬੰਦੇ ਅਸੀਂ ਆਏ ਸਾਡੇ ਸਾਰਿਆਂ ਦੀ ਉਹਨਾਂ ਨੇ ਫੋਟੋਗ੍ਰਾਫ ਵੀ ਕਰਾ ਦਿੱਤੀਆਂ ਉੱਥੇ, ਸਾਨੂੰ ਨਹੀਂ ਸੀ ਪਤਾ ਕਿ ਸਾਡੀ ਕੋਈ ਮੋਦੀ ਸਾਹਿਬ ਨਾਲ ਫੋਟੋ ਵੀ ਕਰਾਉਣਗੇ ਉੱਥੇ। ਐਨੀਵੇਜ਼, ਤੇ ਮੈਂ ਇੱਕ ਚੀਜ਼ ਜੋ ਬਾਹਰ ਵੀ ਤੁਹਾਨੂੰ ਦੱਸ ਚੁੱਕਾ, ਪਹਿਲਾਂ ਵੀ ਇੱਕ ਦੋ ਵਾਰੀ ਦੱਸ ਚੁੱਕਾ ਹੈ, ਉਸ ਵੇਲੇ ਵੀ ਪ੍ਰੋਟੈਸਟ ਹੋਏ, ਲੇਕਿਨ ਮੈਂ ਉਹ ਚੀਜ਼ ਤੁਹਾਨੂੰ ਦੱਸਣ ਲੱਗਾ। ਇੱਥੇ ਮੈਂ ਬਾਹਰ ਪਾਰਕਿੰਗ ਕਰ ਰਿਹਾ ਸੀ ਡਾਊਨ ਟਾਊਨ, ਤੇ ਪਾਰਕਿੰਗ ਕਰਨ ਤੋਂ ਬਾਅਦ ਨਾ ਉੱਥੇ ਮੈਂ ਦੇਖਿਆ ਵੀ ਕਿੰਨੇ ਬੰਦੇ ਆਪਣੇ ਨਾ ਉਹ ਝੰਡੇ ਲੈ ਕੇ ਮੋਦੀ ਇੰਡੀਆ ਇੱਦਾਂ, ਮਤਲਬ ਉਹਨਾਂ ਦੀ ਸਪੋਰਟ ਚ ਖੜੇ, ਜਿਹੜੇ ਉਹ ਸਪੋਰਟ ਚ ਖੜੇ ਸੀ ਮੈਂ ਉਹਨਾਂ ਦੀ ਗੱਲ ਕਰ ਰਿਹਾ। ਮੈਂ ਸੋਚਿਆ ਕਿ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਹੈ ਕਿ ਮੋਦੀ ਸਾਹਿਬ ਤੇ ਉਹ ਸਾਹਮਣੇ ਸਟੇਡੀਅਮ ਉੱਥੇ ਲੈਕਚਰ ਕਰਨ ਆ ਰਹੇ ਨੇ, ਬਾਹਰ ਹੀ ਖੜੇ ਜੈ ਜੈਕਾਰ ਕਰੀ ਜਾਂਦੇ, ਪਾਰਕਿੰਗ ਚ ਏਦਾਂ ਹੀ ਕਰੀ ਜਾਂਦੇ ਆ ਸਾਰੇ ਇੰਨੇ ਜਿਹੜੇ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਹੈਲੋ, ਮੈਂ ਕਿਹਾ ਜੀ ਉਧਰ ਹੈ ਉਹ ਸਟੇਡੀਅਮ ਆ ਨਾ ਸਾਹਮਣੇ, ਉੱਥੇ ਆਣਾ ਮੋਦੀ ਸਾਹਿਬ ਨੇ। ਤੇ ਉਹ ਕਹਿੰਦੇ ਹਮਕੋ ਮਾਲੂਮ ਹੈ, ਹਮਕੋ ਮਾਲੂਮ ਹੈ ਉਧਰ ਆ ਰਹੇ ਹੈ, ਹਮੇ ਵਹਾਂ ਜਗ੍ਹਾ ਨਹੀਂ ਮਿਲੀ, ਤੋ ਹਮ ਬਸ ਯਹੀ ਸੇ ਉਨਕੇ ਲਈ ਇਹ ਸਭ ਕਰ ਰਹੇ ਹੈ। ਮੈਂ ਕਿਹਾ ਅੱਛਾ ਜੀ, ਮੈਂ ਕਿਹਾ ਆਹ ਗੁਜਰਾਤੀ ਕਮਿਊਨਿਟੀ ਦੇਖ ਲਓ, ਇਹ ਆਪਣੇ ਜੇ ਗੁਜਰਾਤੀਆਂ ਦਾ ਪ੍ਰਧਾਨ ਮੰਤਰੀ ਬਣਿਆ ਤੇ ਕਿਸੇ ਗੁਜਰਾਤੀ ਨੇ ਪ੍ਰੋਟੈਸਟ ਨਹੀਂ ਕੀਤਾ ਕਿ ਮਤਲਬ ਹਰ ਗੁਜਰਾਤੀ ਜਿਨ੍ਹਾਂ ਨੂੰ ਸਟੇਡੀਅਮ ਚ ਜਗ੍ਹਾ ਮਿਲ ਗਈ ਉੱਥੇ ਜਾ ਕੇ ਮੋਦੀ ਸਾਹਿਬ ਦੀ ਜੈ ਜੈਕਾਰ ਕਰ ਰਹੇ ਨੇ, ਜਿਨ੍ਹਾਂ ਨੂੰ ਸਟੇਡੀਅਮ ਚ ਜਗ੍ਹਾ ਨਹੀਂ ਮਿਲੀ ਉਹ ਗੁਜਰਾਤੀ ਕਮਿਊਨਿਟੀ ਬਾਹਰ ਖੜੀ ਖੜੀ ਮੋਦੀ ਸਾਹਿਬ ਦਾ ਜੈ ਜੈਕਾਰ ਕਰੀ ਜਾਂਦੀ, ਇਹਨਾਂ ਨੂੰ ਤਾਂ ਕਿਸੇ ਨੇ ਸਟੇਡੀਅਮ ਵੀ ਨਹੀਂ ਸੱਦਿਆ। ਮੈਂ ਨਾਲੇ ਤੇ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ, ਮੈਂ ਕਿਹਾ ਸ਼ੁਕਰ ਹੈ ਪ੍ਰਮਾਤਮਾ ਵੀ ਚਲੋ ਸਾਨੂੰ ਸਟੇਡੀਅਮ ਵੀ ਐਕਸੈਸ ਹੈ ਐਜ਼ ਅ ਮੀਡੀਆ, ਸਾਨੂੰ ਉਹ ਉੱਥੇ ਵੀ ਐਕਸੈਸ ਹੈ, ਤੇ ਅੱਗੇ ਸਾਨੂੰ ਉਹਨਾਂ ਨੇ ਸਟੇਟ ਡਿਨਰ ਤੇ ਵੀ ਸੱਦਿਆ ਵੀ ਉੱਥੇ ਮੋਦੀ ਸਾਹਿਬ ਨੇ ਆਉਣਾ ਕਮਰੇ ਚ, ਉੱਥੇ ਆ ਕੇ ਜੀ ਸਟੇਟ ਡਿਨਰ ਵੀ ਹੈ, ਤੇ ਸਾਨੂੰ ਬਾਅਦ ਦੇ ਵਿੱਚ ਤਾਂ ਚਲੋ ਉਹਨੇ ਫੋਟੋ ਫੋਟੋ ਵੀ ਕਰਾ ਦਿੱਤੀਆਂ। ਉਹ ਕੀ ਸੀ, ਇੱਕ ਸਟੇਜ ਤੇ ਖੜੇ ਸੀ ਮੋਦੀ ਸਾਹਿਬ, ਅਸੀਂ ਇੱਦਾਂ ਜਾਂਦੇ ਸੀਗੇ ਤੇ ਦੋ ਦੋ ਤਿੰਨ ਤਿੰਨ ਬੰਦੇ ਭੇਜਦੇ ਸੀਗੇ ਤੇ ਜਾ ਕੇ ਜੀ ਹੱਥ ਮਿਲਾਓ, ਤੇ ਮੋਦੀ ਸਾਹਿਬ ਨੂੰ ਦੱਸੋ ਵੀ ਤੁਸੀਂ ਕੌਣ ਹੋ, ਅਸੀਂ 30 ਸੈਕਿੰਡ ਚ ਆਪਣਾ ਦੱਸ ਦਿੰਦੇ, ਹੋਰ ਉੱਥੇ ਕੀ ਹੋਣਾ। ਨਾਲ ਉਹ ਕਹਿੰਦੇ ਅੱਛਾ ਜੀ ਅਬ ਆਪਕੀ ਇੱਕ ਫੋਟੋ ਹੈ, ਫੋਟੋ ਸਾਨੂੰ ਦੇ ਦਿੰਦੇ ਹੁੰਦੇ ਸੀ, ਤੇ ਆਪਣੇ ਬੰਦੇ ਚਾਹੇ ਉਹਨਾਂ ਨੇ ਫਰਕ ਨਹੀਂ ਕਰਨਾ ਕਿ ਡਾਕਟਰ ਮਨਮੋਹਨ ਸਿੰਘ ਆ ਰਹੇ ਆ ਜਾਂ ਮੋਦੀ ਸਾਹਿਬ ਆ ਰਹੇ ਆ। ਸੋ ਮੈਂ ਸਮਝਦਾ ਕਿ ਜਿਹੜੇ ਇਸ਼ੂਜ਼ ਨੇ ਉਹਨਾਂ ਦੇ ਨਾਲ ਇੱਕ ਤਰੀਕਾ ਕੀ ਮੇਰੇ ਮੁਤਾਬਿਕ ਹੋਣਾ ਚਾਹੀਦਾ, ਇੱਕ ਡੈਲੀਗੇਸ਼ਨ ਬਣਾਓ, ਠੀਕ ਹੈ 10 ਬੰਦੇ 15 ਬੰਦੇ ਕਿੰਨੇ ਵੀ ਬੰਦੇ ਅਸੀਂ, ਔਰ ਉਹ ਡੈਲੀਗੇਸ਼ਨ ਬਣਾ ਕੇ ਕਹੋ ਕਿ ਅਸੀਂ ਮੋਦੀ ਸਾਹਿਬ ਨਾਲ ਮਿਲਣਾ ਚਾਹੁੰਦੇ ਹਾਂ, ਠੀਕ ਹੈ, ਤੇ ਔਰ ਅਸੀਂ ਆਹ ਮੰਗਾਂ ਰੱਖਣਾ ਚਾਹੁੰਦੇ ਹਾਂ, ਤੇ ਉਹਨਾਂ ਦੇ ਨਾਲ ਗੱਲਬਾਤ ਕਰੋ। ਔਰ ਉਹਦੇ ਵਿੱਚ ਮੈਂ ਕਹਿ ਦਿੰਦਾ ਇਹ ਗੱਲ ਫਿਰ ਦੁਬਾਰਾ ਤਲਕ ਹੋਏਗੀ, ਹਰਦੀਪ ਸਿੰਘ ਨਿੱਜਰਲ ਸਾਹਿਬ ਦਾ ਵੀ ਗੱਲ ਕਰੋ, ਮੋਦੀ ਸਾਹਿਬ ਨਾਲ ਗੱਲ ਕਰੋ ਕਿ ਦੇਖੋ ਗੱਲ ਸੁਣੋ, ਜੋ ਹੋ ਗਿਆ ਇਨ ਦਾ ਪਾਸਟ ਉਹ ਹੋ ਗਿਆ, ਲੇਕਿਨ ਹਰਦੀਪ ਸਿੰਘ ਨਿੱਜਰ ਸਾਹਿਬ ਦਾ ਦੇਖੋ ਬੜਾ ਗਲਤ ਹੋਇਆ, ਔਰ 1984 ਦੇ ਵਿੱਚ ਬੜਾ ਗਲਤ ਹੋਇਆ, ਹੋਰ ਆਹ ਸਾਡੀਆਂ ਮੰਗਾਂ ਨੇ, ਤੇ ਮੋਦੀ ਸਾਹਿਬ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪਲੀਜ਼ ਇਹਨਾਂ ਤੇ ਗੌਰ ਕਰੋ, ਔਰ ਆਪਣੀ ਪੰਜਾਬੀ ਕਮਿਊਨਿਟੀ ਦੇ ਨਾਲ ਤੁਸੀਂ ਵੀ ਕਈ ਕਦਮ ਚੱਕੇ ਨੇ, ਤੁਹਾਡੀ ਉਹਨਾਂ ਦੀ ਤਾਰੀਫ ਵੀ ਹੁੰਦੀ ਹੈ, ਤੇ ਕਈ ਕਦਮ ਤੁਸੀਂ ਸਿੱਖਾਂ ਦੇ ਨਾਲ ਵਧੀਆ ਰੱਖੇ ਨੇ ਜਾਂ ਪੰਜਾਬੀਆਂ ਦੀ, ਔਰ ਜੇ ਵਾਈਡਰ ਲੈਣੀ ਹੈ ਡੈਲੀਗੇਸ਼ਨ, ਦੇਖੋ ਮੋਦੀ ਸਾਹਿਬ ਆਉਣਗੇ, ਜਿਹੜੀ ਵਾਈਡਰ ਡੈਲੀਗੇਸ਼ਨ ਆ ਟ੍ਰੇਡ ਵਗੈਰਾ ਦੀ, ਮੈਨੂੰ ਤਾਂ ਖਬਰਾਂ ਉਹਨਾਂ ਮੈਂ ਤੁਹਾਨੂੰ ਕੋਈ ਹਿਚਕਚਾਉਂਦਾ ਨਹੀਂ, ਪਰਸੋਂ ਵੀ ਮੇਰਾ ਇੱਕ ਬਹੁਤ ਸੀਨੀਅਰ ਬੰਦੇ ਦੇ ਨਾਲ ਲੰਚ ਸੀਗਾ, ਜਿਨ੍ਹਾਂ ਨੇ ਮੈਨੂੰ ਖੁਦ ਦੱਸਿਆ ਕਿ ਇੰਡੀਆ ਦੇ ਅਗਲੇ ਅੰਬੈਸਡਰ ਕੌਣ ਆ ਰਹੇ,
ਠੀਕ ਹੈ।
ਸੋ ਜਿਹੜੀ ਇੰਡੀਆ ਦੀ ਬਿਜ਼ਨਸ ਕਮਿਊਨਿਟੀ ਆ, ਉਹਨਾਂ ਨੇ ਤੇ ਆਪਣੇ ਰਿਲੇਸ਼ਨਸ਼ਿਪ ਬਣਾ ਹੀ ਲੈਣੇ ਆ, ਉਹਨਾਂ ਨੇ ਤਾਂ ਵਪਾਰ ਵੀ ਕਰਨਾ, ਬਿਜ਼ਨਸ ਵੀ ਕਰਨਾ, ਸਭ ਕੁਝ ਕਰਨਾ। ਅਸੀਂ ਕੀ ਇਹ ਕਾਲੀਆਂ ਝੰਡੀਆਂ ਦਿਖਾ ਕੇ ਡਾਕਟਰ ਮਨਮੋਹਨ ਸਿੰਘ ਔਰ ਮੋਦੀ ਸਾਹਿਬ ਨੂੰ ਕੀ ਅਸੀਂ ਲੜਾਈਆਂ ਕਰਨੀਆਂ, ਜਾਂ ਅਸੀਂ ਕੁਛ ਇਹਦੇ ਤੋਂ ਕੱਢਣਾ ਹੈ? ਜੇ ਤੇ ਕਿਸੇ ਦੀ ਸ਼ਹਿਰ ਦੇ ਵਿੱਚ ਆ ਕੇ ਕਿਸੇ ਦੀ ਉਹਦੇ ਚ ਆ ਕੇ ਅਸੀਂ ਲੜਾਈਆਂ ਕਰਨੀਆਂ, ਫਿਰ ਉਹ ਵੀ ਕਰੀਏ, ਉੱਥੇ ਤਾਂ ਕੋਈ ਕਿੰਤੂ ਪਰੰਤੂ ਨਹੀਂ ਹੈ। ਪਰ ਜੇ ਅਸੀਂ ਇਹ ਚ ਵਾਕਈ ਕੁਛ ਓਬਜੈਕਟਿਵ ਕਰਨਾ ਹੈ, ਉਹ ਗੱਲ ਵੱਖਰੀ ਹੈ। ਹਰਮਨ ਜੀ ਤੁਹਾਡੀ ਕਾਲ ਅਗਲੀ ਹੈ, ਗੁਰਨਾਮ ਜੀ ਤੁਹਾਡੀ ਕਾਲ ਅਗਲੀ ਹੈ, ਕਾਲਰਸ ਬਹੁਤ ਇੰਤਜ਼ਾਰ ਕਰ ਰਹੇ ਨੇ ਪਰ ਮੈਨੂੰ ਮੇਰੇ ਖਿਆਲ ਇਸ਼ਾਰਾ ਹੋ ਰਿਹਾ, ਪਹਿਲਾਂ ਸਪੌਂਸਰ ਲਓ ਜੀ। ਹਾਂਜੀ, ਸਾਡੇ ਨਾਲ ਅਜੇ ਪਾਲ ਬਾਬਾ ਸਾਹਿਬ ਜੁੜ ਚੁੱਕੇ ਨੇ ਇੰਸਟਾ ਡੀਲ ਤੋਂ। ਔਰ ਅੱਛਾ, ਵੈਸੇ ਜਦੋਂ ਅਜੇ ਪਾਲ ਬਾਬਾ ਸਾਹਿਬ ਆਉਂਦੇ ਨੇ ਮੈਨੂੰ ਦੁਬਾਰਾ ਯਾਦ ਆ ਜਾਂਦਾ ਕਿ ਅੱਜ ਫਰਾਈਡੇ ਆ, ਕਿਉਂਕਿ ਇੰਸਟਾ ਡੀਲ ਹਰ ਫਰਾਈਡੇ ਤੁਹਾਨੂੰ ਪਤਾ ਹੈ ਕਿ ਉਹ ਆਉਂਦੇ ਨੇ ਜੀ। ਅਜੇ ਪਾਲ ਬਾਬਾ ਸਾਹਿਬ ਇੰਸਟਾ ਡੀਲ ਤੋਂ ਵੈਲਕਮ ਸਰ, ਕੀ ਹਾਲ ਹੈ? ਠੀਕ ਹੈ,
ਥੈਂਕ ਯੂ ਜਗਵੀਰ ਜੀ, ਥੈਂਕ ਯੂ ਫੋਰ ਵੈਲਕਮਿੰਗ। ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਨਾਲੇ ਧੰਨਵਾਦ, ਥੈਂਕ ਯੂ ਸਾਰੇ ਜੀਟੀਏ ਦੀ ਕਮਿਊਨਿਟੀ ਦਾ। ਜੀ ਸਰ,
ਸਰ ਪਹਿਲਾਂ ਤਾਂ ਡੀਲ ਦੱਸੋ, ਜਦੋਂ ਫਰਾਈਡੇ ਆਉਂਦਾ ਤੇ ਸਾਨੂੰ ਪਤਾ ਹੁੰਦਾ ਕਿ ਇੰਸਟਾ ਡੀਲਸ ਹੁਣ ਆ ਜਾਣੀ ਆ, ਔਰ ਜਦੋਂ ਇੰਸਟਾ ਡੀਲਸ ਆਉਂਦੀਆਂ ਤਾਂ ਸਾਨੂੰ ਪਤਾ ਲੱਗ ਜਾਂਦਾ ਫਰਾਈਡੇ ਆ ਗਿਆ। ਸੋ ਇਹ ਦੋਨੋਂ ਚੀਜ਼ਾਂ ਆਪਸ ਦੇ ਵਿੱਚ ਇੰਟਰਕਨੈਕਟਡ ਨੇ। ਸੋ ਜਾਣਕਾਰੀ ਸ਼ੇਅਰ ਕਰੋ ਸਰ, ਇੰਸਟਾ ਡੀਲਸ ਤੇ ਇਸ ਵੀਕਐਂਡ ਕੀ ਕੀ ਸਪੈਸ਼ਲ ਨੇ ਸਰ?
ਜੀ ਸਰ, ਜ਼ਰੂਰ ਜੀ, ਆਪਣੇ ਸਾਡਾ ਜੀ, ਪਹਿਲਾਂ ਤਾਂ ਮੈਂ ਸਾਰਿਆਂ ਦਾ ਜੀਟੀ ਦੀ ਕਮਿਊਨਿਟੀ ਦਾ ਥੈਂਕ ਯੂ ਕਰਦਾ। ਬੜਾ ਭਰਵਾਂ ਹੁੰਗਾਰਾ ਦਿੰਦੇ ਆ, ਸਾਰੇ ਭੈਣ ਭਰਾ ਆਉਂਦੇ ਆ, ਬੜੇ ਖੁਸ਼ ਹੋ ਕੇ ਜਾਂਦੇ ਆ ਜੀ। ਅਸੀਂ ਕੋਸ਼ਿਸ਼ ਕਰਦੇ ਹਾਂ ਸਾਰਿਆਂ ਨੂੰ ਚੰਗੇ ਤਰੀਕੇ ਨਾਲ ਚੰਗੀ ਵਧੀਆ ਸਰਵਿਸ ਦਈਏ। ਸਭ ਤੋਂ ਪਹਿਲਾਂ ਤਾਂ ਮੈਂ ਸਟੋਰ ਦੀ ਲੋਕੇਸ਼ਨ ਦੱਸੂਗਾ, ਅਸੀਂ ਹੈਗੇ ਹਾਂ ਜੀ 1730 ਸਟੀਲਸ ਐਵਨਿਊ ਈਸਟ ਬਰੈਂਪਟਨ, ਤੇ ਬਿਲਕੁਲ ਸਟੀਲਸ ਐਂਡ ਐਡਵਾਂਸ ਦੇ ਇੰਟਰਸੈਕਸ਼ਨ ਦੇ ਉੱਤੇ ਲੋਕੇਟਿਡ ਆ। ਜਦੋਂ ਤੁਸੀਂ ਆਓਗੇ ਤੁਹਾਨੂੰ ਉੱਥੇ ਆਪਣੇ ਸਾਡੇ ਫਲੈਗ ਲੱਗੇ ਹੋਏ ਆ, ਤੁਹਾਨੂੰ ਸਟੋਰ ਦਾ ਨਾਮ ਰੋਡ ਤੋਂ ਹੀ ਸਟੀਲ ਤੋਂ ਨਜ਼ਰ ਆਉਂਦਾ ਆ। ਤੇ ਡੀਲਸ ਦੇ ਵਿੱਚ ਤਾਂ ਜੀ ਜਗਵੀਰ ਜੀ, ਜੇ ਮੈਂ ਸ਼ੁਰੂ ਕੀਤਾ ਤਾਂ ਬਹੁਤ ਟਾਈਮ ਲੱਗ ਜਾਣਾ, ਬਟ ਮੈਂ ਕੁਛ ਜਿਹੜੀ ਨਵੀਂ ਇਨਵੈਂਟਰੀ ਸਾਡੇ ਇਸ ਵਾਰੀ ਇਸ ਵੀਕ ਚ ਆਈ ਹੈ ਉਹਦੇ ਬਾਰੇ ਮੈਂ ਕੁਛ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਇੰਸਟਾ ਡੀਲ ਦੇ ਉੱਤੇ ਜੀ ਸਾਡੇ ਕੋਲ ਆਫਿਸ ਫਰਨੀਚਰ ਟੇਬਲ ਆਏ ਹੈਗੇ ਆ, ਸਾਡੇ ਕੋਲ ਟੀਵੀ ਕੌਨਸੋਲ ਆਏ ਆ, ਬੜੇ ਹੀ ਨੋਮੀਨਲ ਪ੍ਰਾਈਸ ਦੇ ਉੱਤੇ ਆ। ਤੁਸੀਂ ਜਦੋਂ ਆਓਗੇ ਤੇ ਤੁਸੀਂ ਦੇਖੋਗੇ ਕਿ ਉਹਨਾਂ ਦੀ ਪ੍ਰਾਈਸ ਦੇ ਵਿੱਚ ਕਿੰਨਾ ਜ਼ਿਆਦਾ ਅਸੀਂ ਫਰਕ ਪਾਇਆ ਆ ਜਿਹੜੀ ਕਿ ਤਕਰੀਬਨ ਮਾਰਕੀਟ ਵਿਚ ਰਿਟੇਲ ਵਿਚ $250 ਦੀ ਆਪਣਾ ਟੇਬਲ ਜਿਹੜਾ ਆਪਣਾ ਸੇਲ ਹੁੰਦਾ ਆ ਅਸੀਂ ਆਲਮੋਸਟ $100 ਤੇ ਲਾਇਆ ਇਹ ਸਟਾਰਟ ਕਰਦੇ ਪਏ ਜੀ ਅਸੀਂ $60 ਈਚ ਤੋਂ ਟੇਬਲ ਨੂੰ ਸਾਡੇ ਕੋਲ ਰਗਜ਼ ਦੀ ਕਾਫੀ ਵੱਡੀ ਇਨਵੈਂਟਰੀ ਹੋਈ ਆ ਇਹਦੇ ਵਿਚ ਅਸੀਂ ਛੋਟੇ ਤੋਂ ਛੋਟਾ 4x7 ਤੋਂ ਲੈ ਕੇ ਵੱਡੇ ਤੋਂ ਵੱਡਾ ਸਾਈਜ਼ ਹੈਗਾ ਸਟਾਰਟ ਫਰੋਮ $50 ਸਾਡੇ ਕੋਲ ਸੈਮਸੰਗ ਦੇ ਸਟੋਵ ਹੈਗੇ ਆ ਦੇ ਸਟਾਰਟ ਫਰੋਮ $700 ਮੇਰੇ ਕੋਲ ਕੁਝ ਫਰਿਜਿਸ ਆਈਆਂ ਹੈਗੀਆਂ ਸੈਮਸੰਗ ਦੀਆਂ ਬ੍ਰੈਂਡ ਨਿਊ ਫਰਿਜਿਸ ਬਹੁਤ ਹੀ ਸੋਹਣੇ ਡਿਜ਼ਾਇਨ ਬਹੁਤ ਹੀ ਵਧੀਆ ਸਟੇਨਲੈਸ ਸਟੀਲ ਦੇ ਵਿਚ ਦੇ ਸਟਾਰਟ ਫਰੋਮ $700 ਮੇਰੇ ਕੋਲ ਜੀ ਇਲੈਕਟ੍ਰਿਕ ਬਾਈਕਸ ਵੀ ਹੈਗੀਆਂ ਤੁਸੀਂ ਜਦੋਂ ਆਓਗੇ ਤੁਸੀਂ ਦੇਖੋਗੇ ਸਟੋਰ ਦੇ ਵਿਚ ਤੁਹਾਨੂੰ ਇਲੈਕਟ੍ਰਿਕ ਬਾਈਕਸ ਹਾਈਪਰ ਮਾਡਲ ਦੀਆਂ ਜਿਹਦੀ ਕਿ ਰੈਗੂਲਰ ਰਿਟੇਲ ਪ੍ਰਾਈਸ $750 ਜਾਂ $798 ਐਕਚੁਅਲੀ ਉਹ ਮੈਂ ਤੁਹਾਨੂੰ $400-450 ਤੱਕ ਉਹ ਵਾਲੀ ਬਾਈਕ ਦੇ ਰਿਹਾ ਹਾਂ ਮੇਰੇ ਕੋਲ ਰੇਂਜ ਹੈਗੇ ਆ ਰੇਂਜ ਮਤਲਬ ਆਪਣੇ ਸਟੋਵ ਜਿਹੜੇ ਆਪਣੇ ਘਰਾਂ ਦੇ ਵਿਚ ਅਸੀਂ ਬੇਸਮੈਂਟ ਵਿਚ ਲਾਉਣੇ ਆ ਜਾਂ ਉਪਰ ਲਾਉਣੇ ਆ ਹਰ ਤਰ੍ਹਾਂ ਦੀ ਮੇਰੇ ਕੋਲ ਰੇਂਜ ਹੈਗੀ ਆ ਇਲੈਕਟ੍ਰਿਕ ਬਾਈਕ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੱਤੇ ਹਨ ਮੇਰੇ ਕੋਲ ਜੀ ਕੋਰੇਲ ਦੇ ਭਾਂਡੇ ਰੈੱਡ ਸ਼ੈਫ ਦੇ ਡਿਨਰ ਵੇਅਰ ਕਟਲਰੀ ਲੈਪਟਾਪ ਕਰੀਓਕੇ ਸਿਸਟਮਸ ਟੋਇਜ਼ ਬੇਬੀ ਸੈਕਸ਼ਨ ਦੇ ਵਿਚ ਤੁਸੀਂ ਆਓਗੇ ਤੁਸੀਂ ਦੇਖੋਗੇ ਕ੍ਰਿਬਸ ਹੈਗੀਆਂ ਬੇਬੀ ਟਰੈਵਲਿੰਗ ਸੈਟ ਆ ਕਾਰ ਸੀਟਸ ਡਾਈਪਰਸ ਲੈਗੋ ਫਰੋਜ਼ਨ ਡੋਲਸ ਟ੍ਰੈਡਮਿਲਸ ਮੈਂ ਤੁਹਾਨੂੰ ਟ੍ਰੈਡਮਿਲ ਬਾਰੇ ਕੁਝ ਦੱਸਣਾ ਚਾਹੁੰਦਾ ਕਿ ਟ੍ਰੈਡਮਿਲ ਦਾ ਮੋਸਟਲੀ ਸਾਡੇ ਇੰਪਰੈਸ਼ਨ ਹੁੰਦਾ ਕਿ ਟ੍ਰੈਡਮਿਲ ਜਗ੍ਹਾ ਬਹੁਤ ਘੇਰਦੀਆਂ ਮੇਰੇ ਕੋਲ ਟ੍ਰੈਡਮਿਲ ਦੇ ਵਿਚ ਪੈਡ ਆਏ ਆ ਦੇ ਗੋ ਅੰਡਰਨੀਥ ਅ ਬੈਡ ਛੋਟਾ ਜਿਹਾ ਬਿਲਕੁਲ ਇੱਕ ਪੈਡ ਵਰਗਾ ਹੁੰਦਾ ਤੁਸੀਂ ਇਨਵਨ ਆਪਣੇ ਸੋਫੇ ਦੇ ਥੱਲੇ ਵੀ ਉਹਨੂੰ ਰੱਖ ਸਕਦੇ ਆ ਦੇ ਆਰ ਗ੍ਰੇਟ ਫੋਰ ਐਕਸਰਸਾਈਜ਼ ਘਰ ਦੇ ਵਿਚ ਜਦੋਂ ਵੀ ਤੁਸੀਂ ਐਕਸਰਸਾਈਜ਼ ਕਰਨੀ ਹੈ ਤੁਹਾਡੇ ਕੰਮ ਆਉਣਗੀਆਂ ਇਸ ਤਰ੍ਹਾਂ ਦੀਆਂ ਢੇਰ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਵਿਚ ਨਾਲ ਇੱਕ ਹੋਰ ਚੀਜ਼ ਸਾਂਝੀ ਕਰ ਦਵਾਂ ਮੇਰੇ ਕੋਲ ਕਿੰਗ ਕੁਈਨ ਤੇ ਸਿੰਗਲ ਬੈਡ ਇਹ ਮੈਂ ਵਿਦ ਮੈਟਰੈਸ ਇਹਨਾਂ ਦੀ ਡੀਲ ਲਾਈ ਆ ਇੰਸਟਾ ਡੀਲ ਦੇ ਉੱਤੇ ਤੁਹਾਨੂੰ ਕਿੰਗ ਦਾ ਬੈਡ ਜੀ ਫੋਰ ਨਾਈਨਟੀ ਨਾਈਨ ਕਿੰਗ ਬੈਡ ਦਾ ਵਿਦ ਮੈਟਰੈਸ ਫੁੱਲ ਬੈਡ $499 ਦੇ ਵਿਚ ਕੁਈਨ ਦਾ ਮੈਂ ਵਿਦ ਮੈਟਰੈਸ ਵਿਦ ਬੈਡ $399 ਚ ਸਿੰਗਲ ਦਾ ਬੈਡ ਤੇ ਨਾਲ ਮੈਟਰੈਸ ਸਿਰਫ $199 ਵਿਚ ਦੇ ਰਿਹਾ ਹਾਂ ਸਾਰਿਆਂ ਹੀ ਭੈਣਾਂ ਭਰਾਵਾਂ ਨੂੰ ਮੈਂ ਸਵਾਗਤ ਕਰਦਾ ਇੱਕ ਵਾਰੀ ਆਉਣ ਆ ਕੇ ਸਾਡੀ ਇਨਵੈਂਟਰੀ ਦੇਖਣ ਬਹੁਤ ਵੱਖਰਾ ਵੱਖਰਾ ਸਮਾਨ ਹਰ ਤਰ੍ਹਾਂ ਦਾ ਘਰ ਦੇ ਵਿਚ ਵਰਤੇ ਜਾਣ ਵਾਲਾ ਜੋ ਤੁਸੀਂ ਆਓਗੇ ਤਾਂ ਦੇਖੋਗੇ ਕਿ ਗੁੱਡ ਸਰਵਿਸ ਗੁੱਡ ਪ੍ਰਾਈਜ਼ ਗ੍ਰੇਟ ਡੀਲਸ ਕਮ ਔਨ ਇੰਸਟਾ ਡੀਲਸ ਐਟ ਸਟੀਜ਼ ਐਵਨਿਊ ਈਸਟ 1730
ਬਹੁਤ ਵਧੀਆ ਮੈਂ ਵੈਸੇ ਇੱਕ ਗੱਲ ਕਹਾਂਗਾ ਕਿ ਜਦੋਂ ਵੀ ਤੁਸੀਂ ਉੱਥੇ ਜਾਣਾ ਹੈ ਤੇ ਤੁਸੀਂ ਖੁਦ ਹੈਰਾਨ ਹੋ ਜਾਣਾ ਹੈ ਇਹਨਾਂ ਨੇ ਮੈਨੂੰ ਕਿਹਾ ਸੀਗਾ ਬਾਬਾ ਸਾਹਿਬ ਨੇ ਕਿ ਜੀ ਇਹ ਛੋਟਾ ਵਾਲਮਾਰਟ ਹੈ ਤੇ ਮੈਂ ਪੂਰੀ ਸੈਰ ਕਰਨ ਤੋਂ ਬਾਅਦ ਆਪਣੇ ਅਜੇ ਬਾਬਾ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਇਹ ਛੋਟਾ ਵਾਲਮਾਰਟ ਨਹੀਂ ਇਹ ਤਾਂ ਪੂਰਾ ਬੜਾ ਵਾਲਮਾਰਟ ਹੈ ਠੀਕ ਨੇ ਮੈਂ ਕਿਹਾ ਜੀ ਪੂਰਾ ਵਾਲਮਾਰਟ ਹੈ ਸੋ ਇੱਥੇ ਤੁਸੀਂ ਜਦੋਂ ਜਾਓਗੇ ਤੁਹਾਨੂੰ ਖੁਦ ਹੀ ਪਤਾ ਲੱਗੇਗਾ ਕਿ ਕਿੱਦਾਂ ਤੁਹਾਨੂੰ ਵਧੀਆ ਡੀਲਸ ਮਿਲਣਗੀਆਂ ਚਾਹੇ ਤੁਸੀਂ ਡਾਇਨਿੰਗ ਸੈੱਟ ਲੈਣਾ ਹੈ ਉਹਦੀ ਅੱਜ ਤਸਵੀਰਾਂ ਵੀ ਸਾਡੇ ਕੋਲ ਪਹੁੰਚੀਆਂ ਨੇ ਔਰ ਚਾਹੇ ਤੁਸੀਂ ਕੋਈ ਵੀ ਹੋਰ ਡੀਲ ਲੈਣਾ ਬੈੱਡ ਸੈੱਟ ਉਹਦੀਆਂ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਨੇ ਸੋਫੇ ਦੀਆਂ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਨੇ ਸਾਰੀਆਂ ਤਸਵੀਰਾਂ ਇਸ ਵੇਲੇ ਚੈਨਲ ਵਾਈਜ਼ ਤੇ ਅਸੀਂ ਦਿਖਾ ਵੀ ਰਹੇ ਹੈਗੇ ਆ ਕਿਉਂਕਿ ਸਾਡਾ ਜਿਹੜਾ ਬ੍ਰੌਡਕਾਸਟ ਹੈ ਉਹ ਰੇਡੀਓ ਟੀਵੀ ਤੇ ਸਾਈਮਲਟੇਨੀਅਸਲੀ ਚੱਲਦੀ ਹੈ ਸੋ ਤੁਸੀਂ ਸਾਰੀਆਂ ਦੇਖ ਵੀ ਸਕਦੇ ਹੋ ਸੋ ਮੈਂ ਦੁਬਾਰਾ ਤੋਂ ਦੱਸ ਦਵਾਂ ਕਿ ਇੰਸਟਾ ਡੀਲਸ ਜਦੋਂ ਫਰਾਈਡੇ ਆ ਜਾਏ ਫਰਾਈਡੇ ਸੈਟਰਡੇ ਸੰਡੇ ਕਿੱਥੇ ਜਾਣਾ ਇੱਕ ਵਾਰ ਇੰਸਟਾ ਡੀਲਸ ਤੇ ਜ਼ਰੂਰ ਜਾਓ ਤੁਹਾਡੀ ਘਰ ਦੀ ਹਰ ਜ਼ਰੂਰਤ ਦਾ ਸਮਾਨ ਔਰ ਪ੍ਰਾਈਜ਼ ਬੜਾ ਵਧੀਆ ਪ੍ਰਾਈਜ਼ ਬਹੁਤ ਸ਼ਾਨਦਾਰ ਕੁਆਲਿਟੀ ਬਹੁਤ ਵਧੀਆ ਪ੍ਰਾਈਜ਼ ਬਹੁਤ ਸ਼ਾਨਦਾਰ ਤੁਸੀਂ ਚੀਜ਼ਾਂ ਤੇ ਉਹੀ ਸੇਮ ਕਿਸੇ ਵੀ ਹੋਰ ਸਟੋਰ ਤੋਂ ਲਾਉਂਗੇ ਤੁਸੀਂ ਜਾਓਗੇ ਔਰ ਕੰਪੇਅਰ ਕਰੋ ਜੀ ਕੋਈ ਚੀਜ਼ ਪਸੰਦ ਕਰਨੀ ਨੇ ਇੱਕ ਵਾਰੀ ਵਾਲਮਾਰਟ ਤੇ ਚੈੱਕ ਕਰ ਲਓ ਜਾਂ ਹੋਰ ਜਗ੍ਹਾ ਤੇ ਚੈੱਕ ਕਰ ਲਓ ਔਰ ਫਿਰ ਤੁਸੀਂ ਇੱਕ ਵਾਰੀ ਇੰਸਟਾ ਡੀਲਸ ਤੇ ਚੈੱਕ ਕਰੋ ਤੁਹਾਨੂੰ ਖੁਦ ਹੀ ਅੰਦਾਜ਼ਾ ਹੋ ਜਾਏਗਾ ਕਿ ਇੰਸਟਾ ਡੀਲਸ ਵਾਕਈ ਕਿੰਨੀਆਂ ਜ਼ਬਰਦਸਤ ਡੀਲਸ ਜਿਹੜੀਆਂ ਉਹ ਆਫਰ ਕਰਦਾ ਹੈ ਜੀ ਬਾਬਾ ਸਾਹਿਬ ਕੋਈ ਹੋਰ ਜਾਣਕਾਰੀ ਦੇਣੀ ਉਹ ਵੀ ਦਿਓ ਮੇਜਰ ਇੰਟਰਸੈਕਸ਼ਨ ਐਡਰੈਸ ਤੇ ਫੋਨ ਨੰਬਰ ਵੀ ਦਿਓ ਜੀ ਮੇਜਰ ਇੰਟਰਸੈਕਸ਼ਨ ਔਰ ਐਡਰੈਸ ਜ਼ਰੂਰ ਦੱਸੋ ਇੰਸਟਾ ਡੀਲਸ ਦਾ ਜੀ
ਹਾਂਜੀ ਸਰ ਆਪਣੇ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਐਡਰੈਸ ਆਪਣਾ ਹੈਗਾ ਜੀ 1730 ਸਟੀਲ ਐਵਨਿਊ ਈਸਟ ਇਹ ਆਪਣੇ ਸਟੀਲ ਦੇ ਉੱਤੇ ਬਿਲਕੁਲ ਡਿਕਸੀ ਤੇ ਬ੍ਰੈਮਲੀ ਦੇ ਸੈਂਟਰ ਵਿੱਚ ਪੈ ਜਾਂਦਾ ਆ ਐਡਵਾਂਸ ਦੇ ਇੰਟਰਸੈਕਸ਼ਨ ਦੇ ਉੱਤੇ ਸਾਡਾ ਫੋਨ ਨੰਬਰ ਹੈ 905-909-9400-905-909-9400 ਤੁਸੀਂ ਇੱਕ ਵਾਰੀ ਸਾਡੇ ਸਟੋਰ ਤੇ ਆਓ ਤੁਹਾਡਾ ਆਪਣਾ ਸਟੋਰ ਹੈ ਮੈਂ ਤਾਂ ਸਾਡਾ ਕਹਿ ਦਿੰਦਾ ਪਰ ਤੁਹਾਡਾ ਸਾਰਿਆਂ ਦਾ ਆਪਣਾ ਸਟੋਰ ਹੈ ਇੱਕ ਵਾਰੀ ਆਓ ਚੰਗੀ ਸਰਵਿਸ ਤੇ ਚੰਗੀਆਂ ਡੀਲਾਂ ਲੈਣ ਵਾਸਤੇ ਇੰਸਟਾ ਡੀਲਸ
ਬਿਲਕੁਲ ਜੀ ਬਿਲਕੁਲ ਕਮਿਊਨਿਟੀ ਦਾ ਆਪਣਾ ਸਟੋਰ ਹੈ ਔਰ ਤੁਹਾਨੂੰ ਉਨਾ ਹੀ ਪਿਆਰ ਮਿਲੇਗਾ ਜਦ ਤੁਸੀਂ ਇਹਨਾਂ ਕੋਲ ਜਾਓਗੇ ਬਾਬਾ ਸਾਹਿਬ ਕੋਲ ਸੋ ਥੈਂਕ ਯੂ ਸੋ ਮਚ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ
ਥੈਂਕ ਯੂ ਜਦਵੀਰ ਜੀ ਥੈਂਕ ਯੂ ਤੁਹਾਡੇ
ਥੈਂਕ ਯੂ ਹਾਂਜੀ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਹਾਂਜੀ ਹਰਮਨ ਜੀ ਤੁਸੀਂ ਆਉਂਦੇ ਰਹੋ ਹਰਮਨ ਜੀ ਫਿਰ ਤੁਹਾਡੇ ਤੋਂ ਬਾਅਦ ਗੁਰਨਾਮ ਜੀ ਇੱਕ ਇੱਕ ਕਰਕੇ ਸਾਰੀਆਂ ਕਾਲ ਇਸ ਤਰ੍ਹਾਂ ਜਾਰੀ ਰੱਖਾਂਗੇ ਹਾਂਜੀ ਹਰਮਨ ਜੀ ਗੋ ਅਹੈਡ ਸਰ
ਸਤਿ ਸ਼੍ਰੀ ਅਕਾਲ ਸਰ ਤੁਹਾਡੀ ਨਾ ਆਵਾਜ਼ ਸਾਰੇ ਦੀ ਆਵਾਜ਼ ਮੈਨੂੰ ਘੱਟ ਆ ਰਹੀ ਹੈ, ਆਈ ਥਿੰਕ ਮੇਰਾ ਆਨ ਈਅਰ ਨੀ ਜਾਂ ਕਿੱਦਾਂ ਕੁਛ ਹੈਗਾ ਕੋਈ, ਹੈ ਨਾ, ਦੇਖ ਲਿਓ। ਤੇ ਸਰ ਮੈਨੂੰ ਨਾ ਇੱਕ ਦੋ ਕੁਐਸਚਨ ਆ, ਬਹੁਤ ਸ਼ਾਰਟ ਦੇ ਵਿੱਚ ਹੀ ਕੁਐਸਚਨ ਆ। ਤੇ ਜਿੱਦਾਂ ਤੁਸੀਂ ਸਾਰੀਆਂ ਕਮਿਊਨਿਟੀਆਂ ਦੇ ਨਾਲ ਮਿਲਦੇ ਹੋ, ਤਾਂ ਆਪਾਂ ਨੇ ਉਹਦੇ ਵਿੱਚ ਤੁਹਾਨੂੰ ਸਾਰੀ ਕਮਿਊਨਿਟੀ ਦੇ ਸਾਰੇ ਲੋਕ ਚੰਗੇ ਜਾਂ ਕੁਛ ਮਾੜੇ ਵੀ ਹੁੰਦੇ ਆ ਜਾਂ ਸਾਰੇ ਹੀ ਚੰਗੇ ਹੁੰਦੇ ਆ, ਮਤਲਬ ਕੋਈ ਤੁਹਾਨੂੰ ਏਦਾਂ ਦਾ ਹੈਗਾ ਕੋਈ 100% ਕਮਿਊਨਿਟੀ ਦੇ ਵਿੱਚ ਹਰ ਇੱਕ 100% ਤੇ 100% ਵਧੀਆ?
ਸਰ ਮੈਂ ਪਹਿਲਾਂ ਤੇ ਗੱਲ ਕਰ ਦਵਾਂ ਕਿ ਕੋਸ਼ਿਸ਼ ਕਰ ਰਿਹਾ ਮੈਂ ਗੁਰੂ ਨਾਨਕ ਦੇਵ ਜੀ ਦੀ ਔਰ ਬੁੱਧਾ ਜੀ ਦੀ ਗੱਲ ਤੇ ਥੋੜਾ ਜਿਹਾ ਚੱਲਾਂ। 1% 1000 ਮੇਰੇ ਅੰਦਰ ਚੈਲੰਜਸ ਨੇ, ਪਹਿਲਾਂ ਇਹ ਕਹਿ ਦਵਾਂ, ਲੇਕਿਨ 1% ਮੈਂ ਕੋਸ਼ਿਸ਼ ਕਰ ਰਿਹਾ। ਇਸ ਲਈ ਮੈਨੂੰ ਤਾਂ ਹਾਂ, ਮੈਨੂੰ ਕੋਈ ਸਵਾਲ ਪੁੱਛੋਗੇ ਫਿਰ ਮੈਂ ਉਹਦਾ ਓਬਜੈਕਟਿਵ ਆਂਸਰ ਦੇਵਾਂਗਾ। ਅਦਰ ਦੈਨ ਦੈਟ ਮੈਨੂੰ ਸਾਰੀਆਂ ਕਮਿਊਨਿਟੀ ਦੇ ਲੋਕ ਬਹੁਤ ਪਿਆਰੇ ਲੱਗਦੇ ਨੇ, ਸਭ ਨਾਲ ਮੈਂ ਪਿਆਰ ਕਰਦਾ ਔਰ ਸਾਰੇ ਹੀ ਮੈਨੂੰ ਬਹੁਤ ਚੰਗੇ ਲੱਗਦੇ ਨੇ। ਆਈ ਲਵ ਐਵਰੀ ਵਨ ਜੀ।
ਨਹੀਂ ਸਰ, ਇਹ ਇੱਕ ਕੁਐਸਚਨ ਹੀ ਆ, ਮਤਲਬ ਆਪਾਂ ਨੂੰ ਨਹੀਂ ਕੀ ਫੀਲ ਹੁੰਦਾ, ਆਪਾਂ ਇਹ ਪੁੱਛ ਰਹੇ ਹਾਂ ਵੀ ਸਾਰੀ ਕਮਿਊਨਿਟੀ ਦੇ ਵਿੱਚ ਸਾਰੇ ਚੰਗੇ ਹੀ ਹੁੰਦੇ ਆ ਜਾਂ ਮਤਲਬ ਕੁਛ ਗਲਤ ਵੀ ਹੁੰਦੇ, ਥੋੜੇ ਸਹੀ ਵੀ ਹੁੰਦੇ ਆ?
ਅੱਛਾ, ਓਕੇ, ਨਾਓ ਗੋਟ ਇਟ। ਜੇ ਤੁਸੀਂ ਉਸ ਪਰਸਪੈਕਟਿਵ ਤੋਂ ਤੁਸੀਂ ਪੁੱਛ ਰਹੇ ਹੋ ਤੇ ਮੈਂ ਬਸ ਇੰਨੀ ਹੀ ਗੱਲ ਕਹਾਂਗਾ ਕਿ ਹਰੇਕ ਕਮਿਊਨਿਟੀ ਦੇ ਵਿੱਚ ਚੰਗੇ ਹੀ ਹੁੰਦੇ ਨੇ, ਕੁਛ ਲੋਕਾਂ ਦੇ ਅੰਦਰ ਫੋਰ ਦਾ ਟਾਈਮ ਵੀ ਕੁਛ ਹਲਕੇ ਮੋਟੇ ਚੈਲੰਜਸ ਆ ਸਕਦੇ ਨੇ, ਜੋ ਸਾਡੇ ਅੰਦਰ ਵੀ ਹੈ, ਮੇਰੇ ਅੰਦਰ ਵੀ ਹੈਗੇ ਨੇ। ਹਾਂਜੀ, ਗੋ ਹੈਡ।
ਬਿਲਕੁਲ ਜੀ ਸਰ। ਸਰ ਦੂਜਾ ਕੁਐਸਚਨ ਹੈ, ਤੁਸੀਂ ਸਰ ਮਤਲਬ ਜਾਤ ਪਾਤ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਸਰ ਵੀ ਇਹ ਵਾਲੇ ਜਾਤ ਦੇ ਲੋਕ ਆ, ਇਹ ਕਮਿਊਨਿਟੀ ਦੇ ਲੋਕ ਆ, ਜਾਂ ਤੁਸੀਂ ਸਾਰਿਆਂ ਨੂੰ ਇੱਕ ਸਮਝਦੇ ਹੋ?
ਬਿਲਕੁਲ ਇੱਕ। ਹਾਂਜੀ।
ਤੇ ਸਰ ਮੈਂ ਇਹ ਕਈ ਵਾਰ ਇਹ ਗੱਲ ਦੇ ਉੱਤੇ ਹੋ ਜਾਂਦਾ ਕਿਉਂਕਿ ਮੈਂ ਬਹੁਤ ਵਾਰੀ ਥੋੜੇ ਪਿਛਲੇ ਮਹੀਨਿਆਂ ਤੋਂ ਨਾ ਸਾਰਾ ਕੁਛ ਸੁਣ ਰਿਹਾ ਵਾ। ਮੈਂ ਤੁਹਾਨੂੰ ਯਾਦ ਹੋਊਗਾ ਪਿਛਲੀ ਵਾਰ ਵੀ ਇਹ ਚੀਜ਼ ਦੀ ਕੰਪਲੇਂਟ ਕੀਤੀ ਸੀ, ਹੈ ਨਾ, ਇੱਕ ਵੀ ਸਰ ਵੀ ਹਰ ਇੱਕ ਚੀਜ਼ ਕਮਿਊਨਿਟੀ ਦੇ ਕਿਉਂ ਆ ਜਾਂਦੀ ਹੈ? ਜੇ ਆਪਾਂ ਸਮਝਦੇ ਹਾਂ ਵੀ ਕੁਛ ਮਾੜੇ ਵੀ ਹੁੰਦੇ ਆ, ਕੁਛ ਚੰਗੇ ਵੀ ਹੁੰਦੇ ਆ, ਤੇ ਤੁਸੀਂ ਮੰਨਦੇ ਹੋ ਵੀ ਹਰ ਬੰਦਾ ਤਾਂ ਇਨਸਾਨ ਹੀ ਆ, ਹੈ ਨਾ, ਐਂਡ ਦੇ ਉੱਤੇ ਤਾਂ ਇਨਸਾਨ ਹੀ ਰਹੇ ਹਨਾ, ਜਦੋਂ ਉਹਨੇ ਜੰਮਣਾ ਉਦੋਂ ਵੀ ਇਨਸਾਨ ਦੇ ਨਾਲ ਜੰਮਣਾ, ਜਦੋਂ ਉਹਨੇ ਮਰਨਾ ਉਦੋਂ ਵੀ ਇਨਸਾਨ ਨਾਲ ਹੋ ਕੇ ਮਰਨਾ, ਨਾ ਉਹਨੇ ਜਾਤ ਵਿੱਚ ਜੀਣਾ ਤੇ ਨਾ ਉਹਨੇ ਜਾਤ ਵਿੱਚ ਮਰਨਾ, ਠੀਕ ਹੈ ਜੀ। ਤੇ ਫਿਰ ਆਪਾਂ ਹਰ ਇੱਕ ਗੱਲ ਦੇ ਵਿੱਚ ਕਮਿਊਨਿਟੀ ਪਤਾ ਨੀ ਕਿਉਂ ਆ ਜਾਂਦੀ, ਫਿਰ ਮੈਨੂੰ ਨਾ ਫਿਰ ਫੀਲ ਹੁੰਦਾ ਵੀ ਕਿਉਂ, ਹਨਾ, ਏਦਾਂ ਕਾਹਤੋਂ ਹੁੰਦਾ ਵੀ ਕੋਈ ਵੀ ਗੱਲ ਹੁੰਦੀ, ਕੋਈ ਨਿਊਜ਼ ਹੁੰਦੀ ਆ, ਤੇ ਉਹਦੇ ਵਿੱਚ ਆਪਾਂ ਇੱਕ ਕਮਿਊਨਿਟੀ ਨੂੰ ਪਾ ਦਿੰਦੇ ਆ ਤੇ ਉਹਦੀਆਂ ਉਦਾਹਰਣਾਂ ਦੇਣ ਲੱਗ ਜਾਂਦੇ ਆ ਵੀ ਆਹ ਵਾਲੇ ਏਦਾਂ ਹੋਇਆ ਸੀ, ਏਦਾਂ ਹੋਇਆ ਸੀ, ਇਹਨਾਂ ਨੇ ਏਦਾਂ ਕੀਤਾ, ਇਹਨਾਂ ਨੇ ਏਦਾਂ ਕੀਤਾ। ਫਿਰ ਦੇਖਿਆ ਜਾਵੇ ਤਾਂ ਉਹ ਬੰਦਿਆਂ ਨੇ ਕੀਤਾ, ਜਾਂ ਤਾਂ ਉਹਨਾਂ ਦੇ ਨਾਮ ਲੈ ਲਿਆ ਕਰੋ ਵੀ ਆਹ ਵਾਲੇ ਬੰਦਿਆਂ ਨੇ ਏਦਾਂ ਕੀਤਾ, ਪਰ ਆਪਾਂ ਕਮਿਊਨਿਟੀ ਦੇ ਨਾਲ ਨਾਲ ਜੋੜ ਕੇ ਏਦਾਂ ਕਰਿਆ ਗਿਆ, ਕਿਉਂਕਿ ਪਿਛਲੇ ਥੋੜੇ ਮਹੀਨਿਆਂ ਤੋਂ ਮੈਂ ਦੇਖਦਾ ਆ ਰਿਹਾ ਵਾਂ। ਕਈ ਵਾਰ ਮੈਨੂੰ ਇੰਨਾ ਜ਼ਿਆਦਾ ਫੀਲ ਹੋਣ ਲੱਗ ਜਾਂਦਾ, ਮੈਂ ਏਦੋਂ ਵੱਧ ਚੈਨਲ ਮੈਨੂੰ ਬੰਦ ਕਰਨਾ ਪੈਂਦਾ ਵੀ ਮੈਂ ਨਿਊਜ਼ ਸੁਣਨ ਆਇਆ ਸੀ, ਪਰ ਮੈਨੂੰ ਹਰ ਟਾਈਮ ਇਹ ਕਿਉਂ ਮੰਨਣਾ ਪੈਂਦਾ ਵੀ ਕਮਿਊਨਿਟੀ ਕਮਿਊਨਿਟੀ, ਮੈਂ ਨਿਊਜ਼ ਸੁਣਨ ਆਇਆ ਜਾਂ ਇਹ ਕਮਿਊਨਿਟੀ ਕਮਿਊਨਿਟੀ, ਹੈ ਨਾ, ਏਦਾਂ ਬਹੁਤ ਥੋੜਾ ਜਿਹਾ ਹੁੰਦਾ। ਤਾਂ ਕਈ ਵਾਰ ਕਾਲਰ ਵੀ ਇੱਦਾਂ ਕਰ ਜਾਂਦੇ, ਕਈ ਵਾਰ ਤੁਸੀਂ ਵੀ ਜਦੋਂ ਉਹਨਾਂ ਦੀ ਕੋਈ ਗੱਲ ਦਾ ਜਵਾਬ ਦਿੰਦੇ ਹੋ ਤਾਂ ਫਿਰ ਉਹ ਬਹੁਤ ਜ਼ਿਆਦਾ ਇੱਕ ਕਮਿਊਨਿਟੀ ਦੇ ਉੱਤੇ ਬੇਸ ਤੇ ਚਲੀ ਜਾਂਦੀ ਹੈ ਗੱਲ, ਉਹ ਜਿਹੜਾ ਦੂਜੀ ਕਮਿਊਨਿਟੀ ਵਾਲਾ ਸੁਣਦਾ ਵਾ ਉਹਨੂੰ ਫਿਰ ਏਦਾਂ ਫੀਲ ਹੁੰਦਾ ਵੀ ਹਰ ਇੱਕ ਉਹ ਕਮਿਊਨਿਟੀ ਹੀ ਇੱਦਾਂ ਵਾ, ਠੀਕ ਹੈ ਜੀ, ਉਹ ਸਾਰੀ ਕਮਿਊਨਿਟੀ ਦਾ ਹੀ ਇਹ ਹਾਲ ਆ ਵੀ ਉਹ ਏਦਾਂ ਹੀ ਆ। ਤਾਂ ਥੋੜਾ ਜਿਹਾ ਜਿਵੇਂ ਹੁਣ ਪੰਜਾਬ ਦੀ ਗੱਲ ਕਰ ਲੈਂਦੇ ਹਾਂ, ਹੁਣ ਦੇਖਿਆ ਜਾਵੇ ਯੂਪੀ ਪੰਜਾਬ ਤੋਂ ਵੀ ਬਹੁਤ ਪਿੱਛੇ ਗਿਆ ਹੋਇਆ, ਠੀਕ ਹੈ ਜੀ, ਤੇ ਆਪਾਂ ਮੰਨਦੇ ਹਾਂ ਵੀ ਹਜੇ ਆਪਣੇ ਥੋੜੇ ਚੈਲੰਜ ਹੈਗੇ ਆ ਪੰਜਾਬ ਦੇ ਵਿੱਚ, ਪਰ ਏਦਾਂ ਨੀ ਹੈਗਾ ਵੀ ਸਾਰਾ ਪੰਜਾਬ ਹੀ ਗਲਤ ਆ। ਹੁਣ ਅਸੀਂ ਵੀ ਆਏ ਹਾਂ ਪੰਜਾਬ ਤੋਂ ਤੇ ਅਸੀਂ ਅੱਜ ਤੱਕ ਸਾਡਾ ਕੋਈ ਗਲਤ ਰੈਕਡ ਨੀ ਬਣਿਆ, ਕੋਈ ਕੁਛ ਨੀ ਹੋਇਆ, ਅਸੀਂ ਬਹੁਤ ਵਧੀਆ ਕਰ ਰਹੇ ਹਾਂ ਇੱਥੇ ਕੈਨੇਡਾ ਦੇ ਵਿੱਚ, ਸ਼ਾਇਦ ਕੁਛ ਗਲਤ ਵੀ ਕਰਦੇ ਹੋਈਏ, ਪਰ ਅੱਜ ਤੱਕ ਕਿਸੇ ਨੇ ਸਾਨੂੰ ਉਂਗਲ ਚੱਕ ਕੇ ਨੀ ਕਿਹਾ ਵੀ ਤੁਸੀਂ ਇੱਦਾਂ, ਅਸੀਂ ਵੀ ਪੰਜਾਬ ਤੋਂ ਬਿਲੋਂਗ ਕਰਦੇ ਹਾਂ। ਤੇ ਪਰ ਜਦੋਂ ਆਹ ਸਾਰੀਆਂ ਚੀਜ਼ਾਂ ਹੁੰਦੀਆਂ ਨਾ ਫਿਰ ਉਹ ਥੋੜਾ ਜਿਹਾ ਬੁਰਾ ਲੱਗਦਾ ਵੀ ਆਪਾਂ ਥੋੜਾ ਜਿਹਾ ਨਾ ਗੱਲ ਕਰਿਆ ਕਰੀਏ ਤਾਂ ਸਿਰਫ ਆਪਾਂ ਇੱਕ ਬੰਦੇ ਦੇ ਬੇਸ ਤੇ ਗੱਲ ਕਰਿਆ ਕਰੀਏ, ਇਨਸਾਨ ਦੇ ਬੇਸ ਤੇ ਗੱਲ ਕਰਿਆ ਕਰੀਏ, ਕਮਿਊਨਿਟੀ ਨੂੰ ਪਲੀਜ਼ ਥੋੜਾ ਜਿਹਾ ਸਾਈਡ ਤੇ ਰੱਖੀਏ, ਕਿਉਂਕਿ ਨਿਊਜ਼ ਦੇ ਵਿੱਚ ਜਦੋਂ ਕਮਿਊਨਿਟੀ ਦੀ ਗੱਲ ਆਉਂਦੀ ਹੈ ਫਿਰ ਥੋੜਾ ਜਿਹਾ ਹੋਰ ਹੀ ਫੀਲ ਹੋਣ ਲੱਗ ਜਾਂਦਾ ਵੀ ਕੁਛ ਗੱਲ ਆ ਨਾ, ਕਿਉਂ ਏਦਾਂ ਹੋ ਰਿਹਾ ਵਾ, ਤਾਂ ਫਿਰ ਦਿਮਾਗ 'ਚ ਵੱਖਰੀਆਂ ਵੱਖਰੀਆਂ ਗੱਲਾਂ ਆਉਂਦੀਆਂ ਵੀ ਚੈਨਲ ਵਾਇਜ਼ ਤਾਂ ਏਦਾਂ ਨੀ ਹੈਗਾ, ਤਾਂ ਹੀ ਤਾਂ ਅਸੀਂ ਇੱਥੇ ਆਉਂਦੇ ਹਾਂ, ਪਰ ਜਦੋਂ ਫਿਰ ਇਹ ਚੀਜ਼ਾਂ ਸਟਾਰਟ ਹੋ ਜਾਂਦੀਆਂ ਫਿਰ ਸਾਡੇ ਵੀ ਦਿਮਾਗ ਦੇ ਵਿੱਚ ਗੱਲਾਂ ਆਉਣ ਲੱਗ ਜਾਂਦੀਆਂ ਵੀ ਹੁਣ ਕੀ ਕਰੀਏ, ਹੈ ਨਾ, ਇੱਕੋ ਚੈਨਲ ਸੀ ਉਹਦੇ ਵਿੱਚ ਵੀ ਇਹ ਸਾਰਾ ਕੁਛ ਆਉਣ ਲੱਗ ਗਿਆ, ਤਾਂ ਫਿਰ ਅਸੀਂ ਹੁਣ ਕੀ ਸੁਣੀਏ, ਹੈ ਨਾ, ਅਸੀਂ ਫਿਰ ਕਿਹੜਾ ਚੈਨਲ ਤੇ ਜਾਈਏ ਜਾਂ ਕਿੱਦਾਂ ਕਰੀਏ। ਸੋ ਸਰ ਬਸ ਇਹ ਥੋੜਾ ਜਿਹਾ ਮੇਰਾ ਸੀਗਾ, ਜੇ ਹੋ ਸਕਦਾ ਤਾਂ ਪਲੀਜ਼ ਮੇਰੀ ਗੱਲ ਤੇ ਗੌਰ ਕਰਿਓ, ਹੈ ਨਾ, ਤੇ ਥੈਂਕ ਯੂ।
ਹਾਂਜੀ ਹਰਮਨ ਜੀ, ਅਸੀਂ ਇੱਕ ਤੇ ਪਹਿਲਾਂ ਸ਼ੁਰੂਆਤ ਹੀ ਮੈਂ ਇੱਥੋਂ ਕਰਾਂਗਾ ਕਿ ਆਈ ਵਿਲ ਟੇਕ ਕੇਅਰ ਆਫ ਦਾ ਸੈਂਸਿਟਿਵਿਟੀਜ਼ ਅ ਲੋਟ ਮੋਰ। ਵੈਸੇ ਅਸੀਂ ਪਹਿਲਾਂ ਵੀ ਇਹਦਾ ਪੂਰਾ ਖਿਆਲ ਰੱਖਦੇ ਹਾਂ, ਬਟ ਤੁਸੀਂ ਅੱਜ ਹੁਕਮ ਕੀਤਾ ਤੇ ਅਸੀਂ ਜ਼ਰੂਰ ਇਹਦਾ ਹੋਰ ਵੀ ਜ਼ਿਆਦਾ ਖਿਆਲ ਰੱਖਾਂਗੇ। ਲੇਕਿਨ ਮੈਂ ਇੱਕ ਚੀਜ਼ ਜ਼ਰੂਰ ਇੱਥੇ ਐਡਰੈਸ ਕਰਦਾ ਕਿ ਦੇਖੋ ਜਦੋਂ ਵੀ ਅਸੀਂ ਕੋਈ ਗੱਲ ਕਰਦੇ ਹਾਂ ਨਾ, ਤੋ ਇਹਦਾ ਕਤਈ ਮਤਲਬ ਨਹੀਂ ਹੈ, ਬਲਕਿ ਸਾਡੀ ਤੇ ਲੜਾਈ ਇਸੇ ਗੱਲ ਦੀ ਰਹੀ ਹੈ। ਔਰ ਮੈਂ ਹੁਣ ਫੇਰ ਉਹੀ ਗੱਲ ਹੋ ਜਾਏਗੀ ਕਿ ਅਸੀਂ ਵਾਈ ਮੀਡੀਆ ਦੀ ਕੋਈ ਤਾਰੀਫ ਕਰ ਰਹੇ ਹਾਂ, ਮੈਂ ਇਕੱਲਾ ਨਹੀਂ, ਜਦੋਂ ਵਾਈ ਮੀਡੀਆ ਮੀਨਸ ਆਪਾਂ ਸਾਰੇ, ਇਹ ਵਾਈ ਮੀਡੀਆ ਤੁਹਾਡਾ ਵੀ ਬਣਾਇਆ ਹੋਇਆ, ਇਹ ਜਿਹੜਾ ਵਾਈ ਮੀਡੀਆ ਨਾ ਇਹ ਸਭ ਦਾ ਸਾਂਝਾ ਹੈ, ਤੁਹਾਡਾ ਮੇਰਾ ਸਾਰਿਆਂ ਦਾ ਹੁਣ ਇਹ, ਕਿਉਂਕਿ ਮੈਨੂੰ ਇਸ ਗੱਲ ਦਾ ਕਦੇ ਕੋਈ ਗੁਮਾਨ ਨਹੀਂ ਹੈ ਕਿ ਜੀ, ਕਿਉਂਕਿ 52 ਸਾਲ ਉਮਰ ਹੈ ਇਸ ਪਲੈਨਟ ਤੇ, ਮੈਂ ਮਜ਼ਾਕ ਜ਼ਰੂਰ ਕਹਿ ਦਿੰਦਾ ਹੁੰਦਾ ਕਿ ਜੀ ਪੰਜ ਮਜ਼ਾਕ ਨਹੀਂ, ਚਲੋ ਵੈਸੇ ਵੀ ਇੱਕ ਚੰਗੀ ਪੋਜ਼ਿਟਿਵ ਵਾਈਬ ਲਈ 5000 ਸਾਲ ਜੀਣਾ ਹੈ, ਸਾਨੂੰ ਵੀ ਪਤਾ ਹੈ ਕਿ ਹਜੇ ਸਾਡੇ ਰਹਿੰਦੇ ਰਹਿੰਦੇ ਤਾਂ 5000 ਸਾਲ ਦਾ ਸਕੋਪ ਨਹੀਂ ਬਣਨਾ, 100 ਸਾਲ ਦਾ ਵੀ ਸ਼ਾਇਦ ਨਹੀਂ ਬਣਨਾ। ਹਾਂ ਹਰਮਨ ਸਾਹਿਬ ਤੁਸੀਂ ਯੰਗ ਲੱਗ ਰਹੇ ਹੋ, ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ, ਸਿਹਤ ਦੇਵੇ ਤੁਹਾਨੂੰ, ਤੁਹਾਡੇ ਹੁੰਦਿਆਂ ਹੋ ਸਕਦਾ ਟੈਕਨੋਲੋਜੀ ਆ ਜਾਏ 15-20 ਸਾਲ 30 ਸਾਲ ਤੱਕ, ਕਿ ਬਹੁਤ ਸਾਰੇ ਜਿਹੜੇ ਮੇਜਰ ਚੈਲੰਜਸ ਜੋ ਸਾਡੀ ਜਨਰੇਸ਼ਨ ਨੂੰ ਆਉਣੇ ਨੇ, ਚਾਹੇ ਉਹ ਕੋਲੈਸਟਰੋਲ, ਡਰੱਗਸ, ਹਾਰਟ ਅਟੈਕ ਔਰ ਸਟ੍ਰੋਕ ਵਗੈਰਾ, ਉਹਦੇ ਪਰਮਾਨੈਂਟ ਇਲਾਜ ਆ ਜਾਣੇ ਨੇ। ਇੱਕ ਵੈਕਸੀਨ ਜੀ ਆਏਗੀ, ਜਿੱਦਾਂ ਕੋਵਿਡ ਦੇ ਵੇਲੇ ਕਹਿੰਦੇ ਸੀ ਜੀ ਵੈਕਸੀਨ ਇੰਨੀ ਜਲਦੀ ਬਣਨੀ ਨਹੀਂ, ਪਰ ਆ ਗਈ ਵੈਕਸੀਨ, ਇੱਦਾਂ ਆ ਜਾਏਗੀ ਜਿਹਦੇ ਕਿ ਤੁਸੀਂ ਇੰਜੈਕਸ਼ਨ ਲਗਾਇਆ ਕੁਛ ਲਗਾਇਆ ਤੇ ਬੰਦੇ ਨੂੰ ਫਿਰ ਕੋਲੈਸਟਰੋਲ ਜਿਹੜਾ ਹੈਗਾ ਉਹ ਵੀ ਖਤਮ, ਤੇ ਆਉਣ ਵਾਲੇ ਟਾਈਮ ਕੋਲੈਸਟਰੋਲ, ਹਾਰਟ ਅਟੈਕ, ਸਟ੍ਰੋਕ, ਜਿਹੜੀ ਆ ਬੇਸਿਕ ਕੋਜ਼ ਆਫ ਡੈਥ, ਐਂਡ ਆਈ ਐਮ ਸ਼ੋਰ ਕੈਂਸਰ ਵੀ ਤਦ ਤੱਕ 100% ਵੀ ਜੀ ਆ ਕੈਂਸਰ ਦੇ ਸੈੱਲ ਬਣਨੇ ਹੀ ਨਹੀਂ ਤੁਹਾਡੀ ਬਾਡੀ, ਜਾਂ ਤੁਹਾਡੇ ਇੱਕ ਵੈਕਸੀਨ ਜਾਂ ਇੰਜੈਕਸ਼ਨ ਲਗਾ ਦਾਂਗੇ ਜਾਂ ਕੋਈ ਡ੍ਰੋਪਸ ਇੱਦਾਂ। ਐਨੀਵੇਜ਼ ਮੁੱਦੇ ਤੇ ਰਹਿੰਦਿਆਂ ਹੋਇਆਂ, ਸੋ ਇਹ ਤੁਹਾਡਾ ਹੀ ਆ ਬਿਲਕੁਲ ਸਰ, ਵਾਈ ਮੀਡੀਆ ਇਹ ਆਪਣੇ ਆਪ ਇਹਨਾਂ ਬੱਚਿਆਂ ਨੇ ਜਾਂ ਹੋਰ ਜਿਨ੍ਹਾਂ ਨੇ ਚਲਾ ਲੈਣਾ, ਜਿਹਨੇ ਚਲਾ ਲੈਣਾ, ਜਿਸ ਘਰ ਚ ਅਸੀਂ ਰਹਿੰਦੇ ਸੀ ਨਾ, ਇਹ ਆ ਇਹ ਇਸ ਕਾਰਨ ਆਪਣਾ ਇੱਕ ਰੋਲ ਇਸ ਪਲੈਨਟ ਤੇ ਅਦਾ ਕਰਕੇ ਅਸੀਂ ਤੁਸੀਂ ਸਾਰਿਆਂ ਨੇ ਚਲੇ ਜਾਣਾ ਰੋਲ, ਕੋਸ਼ਿਸ਼ ਮੇਰੀ ਵੀ ਇਹੀ ਹੈ ਕਿ ਵਧੀਆ ਤੋਂ ਵਧੀਆ ਹੋਵੇ। ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਔਰ ਸਾਡੀ ਵੀ ਇਹ ਪੂਰੀ ਕੋਸ਼ਿਸ਼ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਸ ਕੈਨੇਡਾ ਦੇ ਵਿੱਚ ਮੈਂ ਕੋਸ਼ਿਸ਼ ਮੇਰੀ ਇਹ ਹੈ ਕਿ ਐਟਲੀਸਟ ਮੈਂ ਜ਼ਰੂਰ ਸੈਟਿਸਫਾਈਡ ਹੋਵਾਂ ਵੀ ਜਦੋਂ ਵੀ ਗੱਲ ਮੇਨ ਸਟ੍ਰੀਮ ਦੇ ਵਿੱਚ, ਜਦੋਂ ਹਾਂ ਏਅਰ ਇੰਡੀਆ ਬੰਬਿੰਗ ਦੀ ਆਉਣੀ ਆ, ਤੁਸੀਂ ਅਖਬਾਰਾਂ ਦੇਖ ਲੈਣਾ, ਹੁਣੇ ਆਹ ਜੂਨ ਦੇ ਮਹੀਨੇ ਦੇ ਵਿੱਚ ਜਦੋਂ ਏਅਰ ਇੰਡੀਆ ਬੰਬਿੰਗ ਕਵਰੇਜ ਹੋਣੀ ਆ, ਉੱਥੇ ਸਾਫ਼ ਹੀ ਲਿਖਿਆ ਹੋਣਾ ਕਿ ਸਿੱਖਾਂ ਨੇ ਜੀ ਆ, ਸਿੱਖ ਮਿਲੀਟੈਂਟਸ ਨੇ ਆ ਕਰਾਇਆ। ਉੱਥੇ ਮੈਂ ਕਹਿੰਦਾ ਹੁੰਦਾ ਕਿ ਮਿਲੀਟੈਂਟ ਲਿਖ ਲਓ ਤੁਸੀਂ, ਟੈਰਰਿਸਟ ਲਿਖ ਲਓ, ਪਰ ਸਿੱਖ ਕਿਉਂ ਵਰਡ ਲਗਾਉਂਦੇ ਹੋ ਤੁਸੀਂ, ਹੁਣੇ ਆਉਣਾ ਹੈ, ਉਹ ਇੰਨੇ ਸਾਲਾਂ ਤੋਂ ਲੱਗਦਾ ਆ ਰਿਹਾ ਵਰਡ, ਕਿਉਂਕਿ ਅੱਜ ਦਾ ਨਵਾਂ ਥੋੜੀ ਆਉਣਾ, ਸਾਰੀਆਂ ਮੇਨ ਸਟ੍ਰੀਮ ਦੀਆਂ ਅਖਬਾਰਾਂ ਭਰੀਆਂ ਹੋਣੀਆਂ ਨੇ, ਠੀਕ ਹੈ। ਹੁਣ ਜਦੋਂ ਡੋਨਲਡ ਟਰੰਪ ਸਾਹਿਬ ਕਹਿ ਦਿੰਦੇ ਜੀ ਇਸਲਾਮਿਕ ਮਿਲੀਟੈਂਟ, ਹੁਣ 12 ਮੁਸਲਿਮ ਕੰਟਰੀਆਂ ਤੇ ਬੈਨ ਲਗਾ ਦਿੱਤਾ, 12 ਮੁਸਲਿਮ ਕੰਟਰੀਆਂ ਤੇ, ਤੁਹਾਨੂੰ ਕੀ ਲੱਗਦਾ ਕਿ ਕੋਈ ਸੋਮਾਲੀਆ ਚ ਕੋਈ ਬੰਦਾ ਕੋਈ ਵਧੀਆ ਨਹੀਂ ਹੈ? ਕੀ ਲੱਗਦਾ ਕਿ ਇਰਾਨ ਦੇ ਵਿੱਚ ਬੰਦੇ ਇੰਨੇ ਦਾਨਿਸ਼ਵਰ ਨੇ? ਛੱਡ ਦਿਓ ਗੱਲਾਂ, ਇਰਾਨ ਤੇ ਸਾਰੇ ਤੇ ਬੈਨ ਲਾ ਦਿੱਤਾ। ਫਿਰ ਟਰੰਪ ਸਾਹਿਬ ਜਦੋਂ ਇੱਕ ਰਾਸ਼ਟਰਪਤੀ ਨੂੰ ਪੁੱਛਿਆ ਜਾਂਦਾ, ਉਹ ਕਹਿੰਦੇ ਜੀ ਇਹ ਤਾਂ ਸੂਟ ਟਾਈ ਲਾ ਕੇ ਇਹਨਾਂ ਦਾ ਕਿਹੜਾ ਫਰਕ, ਛੱਡੋ ਉਹ ਗੱਲਾਂ ਅਸੀਂ ਦੁਬਾਰਾ ਦੁਹਰਾਉਣ ਤੋਂ ਡਰਦੇ ਹਾਂ ਜੋ ਟਰੰਪ ਸਾਹਿਬ ਐਜ਼ ਅ ਪ੍ਰੈਜ਼ੀਡੈਂਟ ਉੱਥੇ ਕਹਿ ਦਿੰਦੇ ਨੇ ਮੀਡੀਆ ਦੇ ਸਾਹਮਣੇ ਇਸਲਾਮ ਦੇ ਬਾਰੇ, ਠੀਕ ਹੈ। ਅੱਗੇ ਚੱਲੋ, ਅਸੀਂ ਤੇ ਜਦੋਂ ਇੱਥੇ ਸਿੱਖ, ਸ਼ੀਆ, ਸੁੰਨੀ, ਕੈਨੇਡਾ ਨੇ ਆਪਣੀ ਪਬਲਿਕ ਸੇਫਟੀ ਰਿਪੋਰਟ ਚ ਪਾਤਾ, ਅਸੀਂ ਉਹਦੇ ਖਿਲਾਫ ਬੜੀ ਦੱਬ ਕੇ ਲੜਾਈ ਲੜੀ ਹੈ ਕਿ ਨਹੀਂ, ਇਹ ਗੱਲ ਗਲਤ ਹੈ। ਸੋ ਸਾਡੀ ਤੇ ਵਾਈ ਮੀਡੀਆ ਦੀ ਸਾਰੀ ਲੜਾਈ ਇਸ ਗੱਲ ਦੀ ਰਹੀ ਹੈ ਕਿ ਭਾਈ ਸਾਹਿਬ ਕਿਸੇ ਇੱਕ ਕਮਿਊਨਿਟੀ ਦਾ, ਸ਼ੀਆ, ਸੁੰਨੀ, ਸਿੱਖ, ਹਿੰਦੂ, ਨਹੀਂ ਇਹ ਨਹੀਂ ਅਸੀਂ ਕਹਿ ਸਕਦੇ। ਹਲਕੇ ਮੋਟੇ ਟਾਈਮ ਬੀਂਗ ਮੈਂ ਹੁਣੇ ਜਿੱਦਾਂ ਕਹਿ ਕੇ ਹਟਿਆ, ਜੇ ਕਿਸੇ ਦੇ ਅੰਦਰ ਚੈਲੰਜ ਆ ਵੀ ਗਿਆ, ਚਲੋ ਇੱਕ ਬੰਦੇ ਨੇ ਅਜਮਲ ਕਸਾਫ਼ ਲਾ ਲਓ, ਅਜਮਲ ਕਸਾਫ਼ ਨੇ ਇੱਕ ਐਕਟੀਵਿਟੀ ਕੀਤੀ, ਠੀਕ ਆ, ਮੈਂ ਨਾ ਪਾਕਿਸਤਾਨੀ ਨੂੰ ਗਲਤ ਕਹਾਂਗਾ ਨਾ ਉਹਦੇ ਵਿੱਚ ਮੁਸਲਿਮ ਜੋੜਾਂਗਾ। ਅੱਜ ਵੀ ਮੈਨੂੰ ਯਾਦ ਹੈ ਕਿ ਕਈ ਲੋਕਾਂ ਨੇ ਮੈਨੂੰ ਬੜਾ ਪਿਆਰ ਦਿੱਤਾ, ਕਈ ਲੋਕ ਮੇਰੇ ਤੋਂ ਅਪਸੈਟ ਹੋਏ ਜਦ ਮੈਂ ਕਿਹਾ ਕਿ ਅਜਮਲ ਕਸਾਫ਼ ਨੂੰ ਫਾਂਸੀ ਨਹੀਂ ਲੱਗਣੀ ਚਾਹੀਦੀ, ਕਿਉਂਕਿ ਮੈਂ ਡੈਥ ਪੈਨਲਟੀ ਦੇ ਖਿਲਾਫ਼ ਹਾਂ, ਕਿਉਂਕਿ ਮੇਰਾ ਹਰੇਕ ਇਨਸਾਨ ਨਾਲ ਪਿਆਰ ਹੈ। ਜੀ ਅਜਮਲ ਕਸਾਫ਼ ਨੇ ਗਲਤੀ ਕੀਤੀ, ਲੋਕਾਂ ਨੇ ਮੈਨੂੰ ਇਹ ਕਿਹਾ, ਕਹਿੰਦੇ ਹਾਂਜੀ ਹਾਂਜੀ ਯੁੱਧਵੀਰ ਜੀ, ਅੱਜ ਜਿਹੜੇ ਮੈਨੂੰ ਤਲਕ ਕਮੈਂਟ ਵੀ ਆਏ, ਕੋਈ ਗੱਲ ਨਹੀਂ, ਉਹ ਵੀ ਸਭ ਪਿਆਰ ਕਰਦੇ ਨੇ, ਜਿਹੜੇ ਮੈਨੂੰ ਤਲਕ ਕਮੈਂਟ ਵੀ ਅੱਜ ਤੋਂ ਇੰਨੇ ਸਾਲ ਪਹਿਲਾਂ ਵੀ ਦਿੰਦੇ ਰਹੇ ਆ, ਉਹ ਵੀ ਮੈਨੂੰ ਪਿਆਰ ਕਰਦੇ ਨੇ, ਮੇਰਾ ਮੰਨਣਾ। ਉਹ ਕਹਿੰਦੇ ਹਾਂਜੀ ਯੁੱਧਵੀਰ ਜੀ, ਤੁਹਾਡੇ ਮੁਤਾਬਿਕ ਤਾਂ ਅਜਮਲ ਕਸਾਫ਼ ਨੂੰ ਪਹਿਲਾਂ ਤਾਂ ਬਿਰਿਆਨੀ ਖਵਾਓ, ਨਾਲੇ ਇਹਨੂੰ ਹੋਰ, ਉਹਨੇ ਬੜੀਆਂ ਗੱਲਾਂ ਕੀਆਂ, ਛੱਡ ਦੋ ਉਸ ਗੱਲ ਨੂੰ, ਤੇ ਬਾਅਦ ਦੇ ਵਿੱਚ ਫਿਰ ਇਹਨੂੰ ਜੇਲ੍ਹ ਦੇ ਵਿੱਚ ਰੱਖ ਦੋ ਤਾਂ ਕਿ ਖਰਚਾ ਸਾਡੇ ਸਿਰ ਪਵੇ, ਇਸ ਬੰਦੇ ਨੇ ਸਾਡੇ ਇੰਨੇ ਬੰਦੇ ਮਾਰ ਦਿੱਤੇ। ਮੈਂ ਕਿਹਾ ਯਾਰ ਪਤਾ ਕੀ ਹੈ, ਅਸੀਂ ਇਹਦੀ ਬੈਕਗ੍ਰਾਉਂਡ ਨਹੀਂ ਸਮਝਦੇ। ਉਹ ਬੰਦਾ ਗਰੀਬ ਆਦਮੀ ਸੀਗਾ, ਫਾਦਰ ਕੋਲ ਗਿਆ, ਮੈਨੂੰ ਈਡੀ ਦੇ ਪੈਸੇ ਦੇ ਦਿਓ, ਉਹਨੇ ਕਿਹਾ ਵੀ ਮੇਰੇ ਕੋਲ ਪੈਸੇ ਹੈ ਨਹੀਂ, ਤੂੰ ਆ ਲਸ਼ਕਰ ਵਾਲਿਆਂ ਨਾਲ ਜਾ ਕੇ ਜੁੜ ਜਾ, ਇਹ ਤੈਨੂੰ ਪੈਸੇ ਵੀ ਦੇਣਗੇ, ਨਾਲੇ ਟ੍ਰੇਨਿੰਗ ਲੈ, ਉਹ ਲੋਕ ਖਾਂਦੇ ਪੀਂਦੇ ਆ, ਮੌਜ ਕਰਦੇ ਆ। ਫਾਦਰ ਸਾਹਿਬ ਵੀ ਵਿਚਾਰੇ ਇੱਕ ਸਾਦਾ ਇਨਸਾਨ ਸੀਗੇ, ਇਹ ਵੀ ਇੱਕ ਭਾਈ ਸਾਹਿਬ ਯੰਗ ਉੱਥੇ ਉਹਨਾਂ ਦੀ ਪ੍ਰਗਾਹਟ ਜਾ ਗਿਆ, ਵਿਚਾਰਾ ਉੱਥੇ ਜਾ ਕੇ ਜੁੜ ਗਿਆ, ਠੀਕ ਹੈ। ਸੋ ਮੈਂ ਤੇ ਈਵਨ ਇਹ ਵੀ ਕਹਿੰਦਾ ਵੀ ਜਿਹੜਾ ਬੰਦਾ ਕੁਛ ਟਾਈਮ ਬੀਂਗ ਹੀ ਕੁਛ ਗਲਤ ਰਸਤੇ ਤੇ ਜਾਂਦਾ, ਉਹਦੇ ਕਾਰਨ ਅਸੀਂ ਕਿਸੇ ਕਮਿਊਨਿਟੀ ਨੂੰ ਬਦਨਾਮ ਨਹੀਂ ਕਰ ਸਕਦੇ, ਉਹਦੇ ਕਾਰਨ ਕਿਸੇ ਕੰਟਰੀ ਨੂੰ ਨਹੀਂ ਕਰ ਸਕਦੇ, ਅਸੀਂ ਸਾਰੇ ਹੀ ਇਨਸਾਨ ਆ। ਅਜਮਲ ਕਸਾਫ਼ ਵੀ ਐਟ ਦੀ ਇੱਕ ਇਨਸਾਨ ਹੈ 10-15-20 ਸਾਲ ਜੇਲ੍ਹ ਚ ਰਹਿੰਦਾ ਜਾਂ ਅਸੀਂ ਤਾਂ ਫਾਂਸੀ ਲਾਤੀ ਉਹਨੂੰ, ਮੈਂ ਅੱਜ ਵੀ ਉਹਦੇ ਖਿਲਾਫ਼ ਹਾਂ। ਸੱਦਾਮ ਹੁਸੈਨ ਨੂੰ ਫਾਂਸੀ ਦਿੱਤੀ ਸੀ, ਮੈਂ ਅੱਜ ਵੀ ਉਹਦੇ ਖਿਲਾਫ਼ ਹਾਂ। ਇੱਕ ਬੰਦੇ ਦਾ ਨਾਮ ਲੈ ਕੇ ਦੱਸਦਾ, ਆਪਣੇ ਰਾਜੀਵ ਸਾਹਿਬ, ਆਪਣੇ ਰੀਅਲ ਸਟੇਟ ਚ ਮੇਰਾ ਭਰਾ ਆ, ਉਹਦਾ ਉਹ ਮੈਨੂੰ ਇਸ ਕਾਰਨ ਬੜਾ ਪਿਆਰ ਕਰਦਾ ਸੀ, ਕਹਿੰਦਾ ਯੁੱਧਵੀਰ ਜੀ ਤੁਸੀਂ ਨਾ ਜਦੋਂ ਸੱਦਾਮ ਹੁਸੈਨ ਨੂੰ ਫਾਂਸੀ ਦਿੱਤੀ, ਪਤਾ ਕੀ ਅਸੀਂ ਦੂਸਰੇ ਨੂੰ ਮਤਲਬ ਕਿ ਆਪਣਾ ਜਿਹੜੇ ਸਾਡੇ ਅੰਦਰ ਗੁੱਸਾ ਆ, ਮੈਂ ਵੀ ਆਪਣੇ ਆਪ ਨੂੰ ਇਸ ਤੋਂ ਡਿਨਾਈ ਨਹੀਂ ਕਰਦਾ, ਮੇਰੇ ਨਾਲ ਵੀ ਕੋਈ ਬਹੁਤ ਬੁਰਾ ਕਰੇਗਾ, ਹੋ ਸਕਦਾ ਮੈਂ ਵੀ ਇਨਸਾਨ ਹਾਂ, ਮੈਨੂੰ ਵੀ ਗੁੱਸਾ ਆਏਗਾ, ਮੈਂ ਕਹਾਂਗਾ ਜੀ ਮੈਂ ਵੀ ਉਹਦੇ ਏਦਾਂ ਕਰ ਦਿਆਂਗਾ, ਰਿਵੈਂਜ ਲਵਾਂਗਾ। ਲੇਕਿਨ ਸੱਦਾਮ ਹੁਸੈਨ ਦੀ ਫਾਂਸੀ ਤੇ ਬੜੇ ਲੋਕ, ਮੈਂ ਹੈਰਾਨ ਹੋ ਗਿਆ ਸੀਗਾ ਕਿ ਲੋਕ ਖੁਸ਼ ਸੀਗੇ ਜੀ, ਉਹ ਚੱਕ ਜਿਹਨਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਸੀਗਾ। ਮੈਂ ਕਿਹਾ ਪਤਾ ਨੀ ਅੰਦਰ ਦੀ ਕਿਹੜੀ ਨਫ਼ਰਤ, ਕਿਹੜਾ ਗੁੱਸਾ ਹੈ ਸੱਦਾਮ ਹੁਸੈਨ ਤੇ ਕੱਢੀ ਜਾ ਰਹੇ ਨੇ। ਮੈਂ ਕਿਹਾ ਜੀ ਮੈਂ ਖਿਲਾਫ਼ ਹਾਂ ਡੈਥ ਪੈਨਲਟੀ ਦੇ, ਗਲਤ ਦਿੱਤੀ ਇਹਨੂੰ ਫਾਂਸੀ। ਤੇ ਰਾਜੀਵ ਆਪਣੇ ਭਰਾ ਨੇ ਫੋਨ ਕੀਤਾ, ਕਹਿੰਦਾ ਜੀ ਓਦਾਂ ਵੀ ਆਪਣੇ ਭਰਾ ਨੇ ਹਮੇਸ਼ਾ ਰੀਅਲ ਸਟੇਟ ਚ ਹੈਗੇ ਨੇ। ਸੋ ਮੈਂ ਤੇ ਸਰ ਸਿੱਧੀ ਇਹ ਗੱਲ ਕਹਿਣਾ ਹੈ ਕਿ ਹਰੇਕ, ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਏਗੀ, ਹੈਰਾਨੀ ਤਾਂ ਨਹੀਂ ਹੋਏਗੀ, ਗੁਰਨਾਮ ਜੀ ਤੁਸੀਂ ਹੁਣ ਸੋਰੀ ਆਪਣੇ ਗੁਰਨਾਮ ਜੀ ਅਗਲੀ ਕਾਲ ਹੈ, ਹਰਮਨ ਜੀ ਤੁਹਾਨੂੰ ਇਹ ਮੈਂ ਹਜੇ ਪਰਸੋਂ 2 ਦਿਨ ਪਹਿਲਾਂ ਮੈਂ ਇੱਕ ਸਾਡੇ ਚਲੋ ਰੈਸਟੋਰੈਂਟ ਦਾ ਨਾਮ ਵੀ ਲੈ ਦਿੰਦਾ, ਮਹਾਰਾਜਾ ਭੋਗ ਇੱਥੇ ਰੈਸਟੋਰੈਂਟ ਹੈ, ਉੱਥੇ ਆਈ ਵਾਜ਼ ਇਨਵਾਈਟਿਡ ਓਵਰ ਦੇਅਰ। ਤੇ ਉੱਥੇ ਘੱਟੋ ਘੱਟ ਪਾਕਿਸਤਾਨੀ ਕਮਿਊਨਿਟੀ ਦੇ 25-30 ਬੰਦੇ ਜਿਹੜੇ ਕਿ ਬੜੇ ਪ੍ਰੋਮੀਨੈਂਟ ਸੀਗੇ, ਉਹ ਸਾਰੇ ਉੱਥੇ ਪਹੁੰਚੇ। ਉਹਨਾਂ ਵਿੱਚ ਪੋਲੀਟੀਸ਼ੀਅਨ ਵੀ ਮੌਜੂਦ ਹੈ, ਬਿਜ਼ਨਸ ਪਰਸਨ ਵੀ ਮੌਜੂਦ ਹੈ, ਔਰ ਪਾਕਿਸਤਾਨ ਦੇ ਕੌਂਸਲ ਜਨਰਲ ਸਾਹਿਬ ਵੀ ਉੱਥੇ ਆਏ ਸੀਗੇ। ਠੀਕ ਹੈ, ਸੋ ਮੈਂ ਧੰਨਵਾਦ ਕਰ ਦਵਾਂ, ਚਲੋ ਨਾਮ ਹੀ ਲੈ ਕੇ ਹੁਣ ਗੱਲ ਕਰਦਾ, ਮਿਰਜ਼ਾ ਸਾਹਿਬ ਦਾ ਪਹਿਲਾਂ ਤੇ ਹੱਥ ਜੋੜ ਕੇ ਪੈਰੀ ਪੈ ਕੇ, ਕੁਝ ਸਾਡੇ ਬੜੇ ਭਰਾ ਨੇ, ਉਹਨਾਂ ਨੇ ਇਨਵਾਈਟ ਕੀਤਾ, ਔਰ ਉੱਥੇ ਪਾਕਿਸਤਾਨ ਦੇ ਰਿਟਾਇਰਡ ਆਰਮੀ ਅਫਸਰ ਵੀ ਘੱਟੋ ਘੱਟ ਦੋ ਤਿੰਨ ਤਾਂ ਕਰਨਲ ਹੈਗੇ ਨੇ ਪਾਕਿਸਤਾਨ ਦੇ, ਉਹ ਵੀ ਉੱਥੇ ਮੌਜੂਦ ਸੀਗੇ। ਸੋ ਆਪਣੇ ਉੱਥੇ ਵੀ, ਉੱਥੇ ਮਹਾਰਾਜਾ ਭੋਗ ਤੇ ਵੈਜੀਟੇਰੀਅਨ ਫੂਡ, ਪਹਿਲਾਂ ਤੇ ਸਾਡੇ ਕਈ ਬੰਦੇ ਕਹਿਣ ਜੀ ਉਹ ਪਾਕਿਸਤਾਨੀ ਕਮਿਊਨਿਟੀ ਦੇ ਬੰਦੇ ਆਏ ਸਾਰੇ, ਕਿਉਂਕਿ ਮਹਾਰਾਜਾ ਭੋਗ ਸਾਰਾ ਵੈਜੀਟੇਰੀਅਨ ਫੂਡ ਮਿਲਦਾ, ਉਹ ਕਹਿੰਦੇ ਜੀ ਇੱਥੇ ਸਾਰਾ ਵੈਜੀਟੇਰੀਅਨ ਫੂਡ ਖਾਣ ਆਏ ਹੋਏ ਨੇ ਸਾਰੇ ਬੰਦੇ, 25-30 ਬੰਦੇ, ਔਰ ਇੰਨਾ ਉਹਨਾਂ ਨੇ ਪਿਆਰ ਦਿੱਤਾ ਇੱਕ ਇੱਕ ਬੰਦੇ ਨੇ, ਔਰ ਮੈਂ ਉਹਨਾਂ ਦੇ ਵਿੱਚੋਂ ਤਕਰੀਬਨ ਆਈ ਥਿੰਕ 70-80% ਉਹਨਾਂ ਨੂੰ ਪਰਸਨਲੀ ਜਾਣਦਾ, ਔਰ ਕਈਆਂ ਨੂੰ ਬੜੇ ਸਾਲਾਂ ਦਾ ਜਾਣਦਾ। ਸੋ ਮੈਂ ਇਸ ਪਰਮਾਤਮਾ ਦਾ ਸ਼ੁਕਰੀਆ ਅਦਾ ਨਹੀਂ ਕਰ ਸਕਦਾ ਵੀ ਜੋ ਮੈਨੂੰ, ਚਾਹੇ ਅਸੀਂ ਸਿੱਖ ਕਮਿਊਨਿਟੀ ਚਲੇ ਜਾਈਏ, ਚਾਹੇ ਹਿੰਦੂ ਕਮਿਊਨਿਟੀ ਚਲੇ ਜਾਈਏ, ਚਾਹੇ ਕ੍ਰਿਸਚਨ ਕਮਿਊਨਿਟੀ ਚਲੇ ਜਾਈਏ, ਚਾਹੇ ਪਾਕਿਸਤਾਨੀ ਕਮਿਊਨਿਟੀ ਚਲੇ ਜਾਈਏ, ਚਾਹੇ ਅਹਿਮਦੀਆ ਮੁਸਲਿਮ ਜਮਾਤ ਦੇ ਸਾਡੇ ਭਰਾ ਨੇ, ਲਵ ਫੋਰ ਆਲ ਹੇਟਡ ਫੋਰ ਨਨ, ਇਹਨਾਂ ਦਾ ਡਾਇਲੋਗ ਸਾਡੇ ਵੀ ਬੱਚੇ ਨੂੰ ਯਾਦ ਹੋ ਗਿਆ ਵਾਈ ਮੀਡੀਆ ਤੇ। ਸੋ ਇੰਨਾ ਪਿਆਰ ਮਿਲਦਾ, ਤੇ ਮੈਂ ਤੇ ਕਹਿੰਦਾ ਕਿ ਇਸ ਕੰਟਰੀ ਦੀ ਦੇਣ ਇਸ ਕਾਰਨ ਨਹੀਂ ਦੇ ਸਕਦੇ। ਔਰ ਯਕੀਨ ਕਰਨਾ, ਮੈਂ ਇੱਥੇ ਰੇਡੀਓ ਤੇ ਕਹਿ ਦਿੰਦਾ ਸੀਗਾ, ਮੈਂ ਕਨਫੈਸ ਕਰਦਾ ਵੀ ਮੈਂ ਹਜੇ ਜੂਇਸ਼ ਕਮਿਊਨਿਟੀ ਦਾ ਜਾ ਨਹੀਂ ਸਕਿਆ, ਇਹਨਾਂ ਦੇ ਪ੍ਰੋਗਰਾਮ ਤੇ ਇਹਨਾਂ ਨੇ ਮੈਨੂੰ ਬੁਲਾਇਆ ਸੀ, ਗੁਰਪ੍ਰੀਤ ਜੀ, ਸ਼ੁਭੀ ਜੀ, ਸਾਰੀ ਉਹਨਾਂ ਦੀ ਕਵਰੇਜ ਕਰਕੇ ਆਏ ਨੇ, ਮੈਂ ਜਾਣਾ ਹੈ, ਬਲਕਿ ਉਹ ਮੈਨੂੰ ਮੰਗ ਕਰਦੇ ਵੀ ਤੁਸੀਂ ਆਏ ਨੀ ਹਜੇ ਤੱਕ ਜੀ ਇੱਥੇ, ਅਸੀਂ ਤੁਹਾਨੂੰ ਇਨਵਾਈਟ ਕਰਦੇ ਰਹੇ ਇੰਨੀ ਦੇਰ ਦੇ। ਸੋ ਪ੍ਰਮਾਤਮਾ ਦੀ ਬੜੀ ਮਿਹਰ ਹੈ ਕਿ ਹਰ ਪਾਸੋਂ ਇੰਨਾ ਪਿਆਰ ਮਿਲਦਾ ਹੈ। ਹਾਂ, ਇੱਕ ਚੀਜ਼ ਮੈਂ ਹੋਰ ਕਹਿ ਦਵਾਂ ਹਰਮਨ ਜੀ, ਜਦੋਂ ਨਾ ਕੋਈ ਗੱਲ ਸਾਡੇ ਕੋਲ ਚੈਲੰਜਿੰਗ ਹੋਵੇ ਪੰਜਾਬ ਦੇ ਵਿੱਚ, ਫਿਰ ਉਹ ਪੰਜਾਬ ਨਾਮ ਲੈ ਕੇ ਕਹਿਣਾ ਪਏਗਾ। ਮੈਨੂੰ ਤੁਸੀਂ ਯੂਪੀ ਦੀ ਗੱਲ ਕੀਤੀ, ਯੂਪੀ ਨਾਲ ਵੀ ਚਲੋ ਮੇਰਾ ਬਹੁਤ ਪਿਆਰ ਹੈ, ਬਿਹਾਰ, ਮੈਂ ਸਾਰੇ ਇੰਡੀਆ ਨੂੰ, ਪਤਾ ਸਾਰੀ ਹਿਊਮੈਨਿਟੀ ਨੂੰ ਪਿਆਰ ਕਰਦੇ, ਪਰ ਜਿਸ ਧਰਤੀ ਤੋਂ ਮੈਂ ਆਇਆ ਪੰਜਾਬ, ਠੀਕ ਹੈ ਨੀ, ਮੈਂ ਚਾਹੁੰਦਾ ਹੈ ਕਿ ਉਹ ਹੁਣ ਦੇਖੋ ਕਿੰਗਜ਼ 11 ਪੰਜਾਬ, ਯਕੀਨ ਜਾਣਨਾ ਸਾਰਿਆਂ ਦਾ, ਸਾਡਾ ਤੁਹਾਡਾ ਵੀ ਮਨ ਖਰਾਬ ਹੋਇਆ ਕਿ ਇਹਦਾ ਕੀ ਮਤਲਬ ਹੈ ਕਿ ਮੈਂ ਵਿਰਾਟ ਕੋਹਲੀ ਨੂੰ ਪਿਆਰ ਨਹੀਂ ਕਰਦਾ, ਸਾਰਿਆਂ ਨੂੰ ਕਰਦਾ, ਪਰ ਆਪਣੀ ਸਾਨੂੰ ਸ਼੍ਰੇਸ਼ ਅਈਅਰ ਨੂੰ ਅਸੀਂ ਸਰਪੰਚ ਬਣਾ ਦਿੱਤਾ, ਕਿੰਨਾ ਪਿਆਰ ਦਿੱਤਾ, ਪਰ ਪੰਜਾਬ ਸਾਡਾ ਜਦੋਂ ਹਾਰ ਗਿਆ ਉਹ ਫਿਰ ਮਨ ਨੂੰ ਇਹੀ ਥੱਲੀ ਦਿੱਤੀ ਵੀ ਕੋਈ ਗੱਲ ਨੀ ਆਪਾਂ ਅਗਲੀ ਵਾਰ ਜਿੱਤ ਲਾਂਗੇ, ਯਾਰ ਕੋਹਲੀ ਵੀ ਆਪਣਾ ਪਿਆਰ, ਆਪਾਂ ਕੋਹਲੀ ਨਾਲ ਕੋਹਲੀ ਜਿੱਤ ਗਿਆ ਟਰਾਫੀ, ਕੋਈ ਗੱਲ ਨੀ, ਪਰ ਪੰਜਾਬ ਦੀ ਟੀਮ ਨੂੰ ਜਿੱਤਦਿਆਂ ਦੇਖ ਕੇ ਜਿੱਥੇ ਖੁਸ਼ੀ ਹੁੰਦੀ ਆ ਪੰਜਾਬ ਨੂੰ ਸਾਰਾ, ਹੈ ਤੇ ਆਪਾਂ ਪੰਜਾਬ ਤੋਂ ਨਾ, ਠੀਕ ਨੀ, ਤੇ ਪੰਜਾਬ ਦੀ ਹਾਕੀ ਟੀਮ ਸਾਡੀ ਹੋਵੇ, ਪੰਜਾਬੀ ਜਾ ਰਹੇ ਨੇ, ਉਹ ਦੇਖ ਕੇ ਖੁਸ਼ੀ ਹੁੰਦੀ, ਤਾਂ ਉੱਥੇ ਜਦੋਂ ਫਿਰ ਚੈਲੰਜਸ ਵੀ ਆਉਂਦੇ ਫਿਰ ਨਾਮ ਲੈ ਕੇ ਗੱਲ ਕਰਨੀ ਪੈਂਦੀ ਹੈ। ਮੈਂ ਤੁਹਾਡੀ ਸੈਂਸਿਟੀਵਿਟੀ ਸਮਝਦਾ ਕਿ ਫਿਰ ਸਾਨੂੰ ਥੋੜਾ ਜਿਹਾ ਤਲਕ ਹੋ ਕੇ ਵੀ ਗੱਲ ਕਰਨੀ ਪੈਂਦੀ ਵੀ ਕਿਉਂ ਸਾਡੇ ਪੰਜਾਬ ਦੀ ਆ ਗੱਲ ਸਾਇੰਸ ਦੀ ਨਹੀਂ ਹੁੰਦੀ, ਫਿਰ ਉਹ ਨਾਮ ਲੈ ਕੇ, ਉਹ ਅਸੀਂ ਇਹ ਨਹੀਂ ਕਹਿ ਰਹੇ ਵੀ ਸਾਡੇ ਪੰਜਾਬ ਨੂੰ ਨਹੀਂ ਅਸੀਂ ਟਾਰਗੇਟ ਕਰ ਰਹੇ ਜਾਂ ਕਿਸੇ ਉਹਨੂੰ ਨਹੀਂ ਕਰ ਰਹੇ, ਫਿਰ ਸਾਨੂੰ ਕਹਿਣਾ ਪੈਂਦਾ। ਹੁਣ ਬਾਹਰ ਲਾ ਕੇ ਸਾਨੂੰ ਕੋਈ ਕਹੇ ਜੀ ਤੁਹਾਡੇ ਇੰਡੀਆ ਚ ਬੜੀ ਗਰੀਬੀ ਹੈ, ਬੰਦਾ ਪਾਕਿਸਤਾਨੀ ਹੋਵੇ, ਮੈਂ ਕਹਾਂ ਯਾਰ ਤੂੰ ਪਾਕਿਸਤਾਨੀ, ਤੂੰ ਸਾਡੇ ਇੰਡੀਆ ਨੂੰ ਗਰੀਬ ਕਹੀ ਜਾ ਰਿਹਾ, ਗੱਲ ਉਹ ਸਹੀ ਕਹਿ ਰਿਹਾ, ਮੈਂ ਕਿਉਂ ਗੁੱਸਾ ਕਰਦਿਆਂ ਇਸ ਗੱਲ ਦਾ, ਜੇ ਬੰਦਾ ਪਾਕਿਸਤਾਨ ਤੋਂ ਕਹਿੰਦਾ ਜੀ ਤੁਹਾਡੇ ਇੰਡੀਆ ਚ ਬੜੀ ਗਰੀਬੀ, ਔਰ ਕਿਹਾ ਸਾਨੂੰ ਅਜ਼ੀਜ਼ੀ ਸਾਹਿਬ ਨੇ ਟੀਵੀ ਤੇ ਕਿਹਾ, ਹੋਰ ਕਈ ਸਾਡੇ ਪਾਕਿਸਤਾਨੀ ਭਰਾ ਸਾਨੂੰ ਕਹਿੰਦੇ ਆ ਕਿ ਤੁਹਾਡੇ ਇੰਡੀਆ ਸਭ ਤੋਂ ਜ਼ਿਆਦਾ ਗਰੀਬੀ ਹੈ, ਉਹ ਠੀਕ ਕਹਿ ਰਹੇ ਨੇ, ਮੈਂ ਰਿਸਪੈਕਟ ਕਰਦਾ ਉਹਨਾਂ ਦੀ, ਕਿਉਂਕਿ ਮੇਰੇ ਪਹਿਲੀ ਗੱਲ ਤਾਂ ਮੈਂ ਹੁਣ ਇੱਕ ਜਰਨਲਿਸਟ ਹਾਂ, ਬਟ ਇੱਕ ਤਲਖ ਹਕੀਕਤ ਹੈ ਯਾਰ ਕਿ ਸਾਡੇ ਉੱਥੇ ਚਾਹੇ ਅੱਜ ਦੀ ਡੇਟ ਚ 11%-14% ਹੈ, ਬਟ 11-14% ਮੀਨਸ ਸਮਵੇਅਰ, ਹਾਲਾਂਕਿ ਉਹਨਾਂ ਨੇ ਇੱਕ ਨੇ ਨੰਬਰ ਵੀ ਗੱਲ ਦਿੱਤਾ ਕਿ ਤੁਹਾਡੇ ਉੱਥੇ 50 ਕਰੋੜ ਗਰੀਬ ਨੇ, ਮੈਂ ਕਿਹਾ ਕੋਈ ਨੀ, ਮੈਂ ਉਹਦਾ ਰਿਸਪੋਂਡ ਵੀ ਨਹੀਂ ਕੀਤਾ, ਕਿਉਂਕਿ ਇਹਦੇ ਚ ਕੀ ਮੈਂ ਸ਼ੇਖੀ ਵਗਾਰਾਂ ਕਿ ਯਾਰ 50 ਕਰੋੜ ਨਹੀਂ ਹੈ ਜੀ, ਉਹ ਤਕਰੀਬਨ 20 ਕਰੋੜ ਦੇ ਆਸ ਪਾਸ ਹੈ। ਉਹ ਅਗਲਾ ਬੰਦਾ ਜੇ ਮੈਨੂੰ ਇਹ ਜਵਾਬ ਦੇ ਦਿੰਦਾ ਅੱਛਾ ਹੈਗਾ ਬਈ ਹੁਣ ਮੈਂ ਉਹਦੇ ਚ ਕਹਾਂ ਉਹ ਇੰਡੀਆ ਨੂੰ ਬਦਨਾਮ ਕਰ ਰਿਹਾ ਇਟਸ ਅ ਫੈਕਟ ਇਟ ਇਜ਼ ਜਿਹੜੀ ਚੀਜ਼ਾਂ ਫੈਕਟ ਨੇ ਉਹ ਫੈਕਟ ਨੇ ਸਾਡੇ ਉਹਦੇ ਚ ਅਸੀਂ ਕਦੇ ਇੱਕ ਚੀਜ਼ ਮੈਂ ਹੋਰ ਗੱਲ ਕਰਦਾ ਹੁਣ ਕੋਈ ਕਹੇ ਕਿ ਯਾਰ ਯੁੱਧਵੀਰ ਤੇਰੇ ਅੰਦਰ ਆ ਗਲਤ ਹੈ ਉਹ ਯੁੱਧਵੀਰ ਨੂੰ ਬਦਨਾਮ ਨਹੀਂ ਕਰ ਰਿਹਾ ਜੇ ਮੈਨੂੰ ਪਤਾ ਹੈ ਕਿ ਮੇਰੇ ਅੰਦਰ ਚੈਲੰਜਸ ਨੇ ਤੇ ਉਹ ਠੀਕ ਕਹਿ ਰਿਹਾ ਜੇ ਮੈਨੂੰ ਕੋਈ ਬੰਦਾ ਆ ਕੇ ਕਹੇ ਕਿ ਯੁੱਧਵੀਰ ਤੈਨੂੰ ਆਹ ਕੰਮ ਹੋਰ ਠੀਕ ਕਰਨਾ ਤੇ ਮੈਨੂੰ ਠੀਕ ਕਰਨਾ ਜੇ ਵਾਈ ਮੀਡੀਆ ਦੇ ਅੰਦਰ ਚੈਲੰਜਸ ਨੇ ਮੈਂ ਕਦੇ ਬੁਰਾ ਨਹੀਂ ਮੰਨਾਂਗਾ ਸੋ ਇਸੇ ਤਰ੍ਹਾਂ ਮੈਂ ਸੈਂਸਿਟੀਵਿਟੀਜ਼ ਦਾ ਚਲੋ ਬਹੁਤ ਖਿਆਲ ਰੱਖਣ ਦੀ ਕੋਸ਼ਿਸ਼ ਕਰਦਾ ਹਾਂ ਔਰ ਮੇਰਾ ਪ੍ਰੋਫੈਸ਼ਨ ਇੱਕ ਤੇ ਅੱਜ ਮੈਂ ਫੇਰ ਕਹਿੰਦਾ ਹਰਮਨ ਸਾਹਿਬ ਕਿ ਯਕੀਨ ਜਾਣਨਾ ਮੈਂ ਰੋਜ਼ ਹੀ ਹੁਣ ਤਾਂ ਸੋਚਦਾ ਹਰ ਰੋਜ਼ ਅੱਜ ਤੁਸੀਂ ਗੱਲ ਕਹਿਤੀ ਹੈ ਮੈਨੂੰ ਕਹਿਣ ਦਿਓ ਗੱਲ ਹੁਣੇ ਮੈਂ ਹਰ ਰੋਜ਼ ਸੋਚਦਾ ਹੁਣੇ ਕਿ ਜਿਸ ਪ੍ਰੋਫੈਸ਼ਨ ਨੂੰ ਮੈਂ ਇੰਨਾ ਪਿਆਰ ਕਰਦਾ ਇੰਨਾ ਇੰਜੋਏ ਕਰਦਾ ਇਹ ਪ੍ਰੋਫੈਸ਼ਨ ਮੇਰੇ ਪਰਪਜ਼ ਆਫ ਲਾਈਫ ਨਾਲ ਅਲਾਈਨ ਵੀ ਕਰਦਾ ਹੈ ਕਿ ਨਹੀਂ ਕਰਦਾ ਕਿਉਂਕਿ ਇੱਕ ਪਾਸੇ ਤਾਂ ਮੈਂ ਅਲਾਈਨ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਇਹਦੇ ਜ਼ਰੀਏ ਜਰਨਲਿਜ਼ਮ ਦੇ ਜ਼ਰੀਏ ਅਸੀਂ ਚਾਹੇ ਕੋਈ ਹੈਲਥ ਆਰਗਨਾਈਜੇਸ਼ਨ ਨੇ ਆਹ ਅਸੀਂ ਅੱਜ ਤੁਹਾਨੂੰ ਖੁੱਲ੍ਹ ਕੇ ਗੱਲ ਦੱਸਦੇ ਹਾਂ ਕੈਂਸਰ ਵਾਸਤੇ ਅਸੀਂ ਬੱਚੇ ਸਾਡੇ ਸਾਰੇ ਅਸੀਂ ਕ੍ਰਿਕਟ ਖੇਲ ਕੇ ਆਏ ਹਾਂ ਵਾਈ ਮੀਡੀਆ ਦੀ ਸਾਰੀ ਸਾਡੀ ਟੀਮ ਸੀਗੀ ਸਾਨੂੰ ਖੁਸ਼ੀ ਹੋਈ ਕਿ ਉਹਨਾਂ ਨੇ 1 million ਸਮਥਿੰਗ ਪਤਾ ਨਹੀਂ 1 million ਜਾਂ ਕਿੰਨੇ ਮਿਲੀਅਨ ਰੇਜ਼ ਕੀਤਾ ਸਾਡੀ ਵੀ ਆਪਣੀ ਇੱਕ ਛੋਟੀ ਜਿਹੀ ਕੰਟਰੀਬਿਊਸ਼ਨ ਇਹਨਾਂ ਬੱਚਿਆਂ ਨੇ ਕੀਤੀ ਇਹਨਾਂ ਕੋਲ ਹੀ ਕਾਰਡ ਸੀਗਾ ਇਹਨਾਂ ਨੇ ਵੀ ਛੋਟੀ ਜਿਹੀ ਕੰਟਰੀਬਿਊਸ਼ਨ ਕੀਤੀ ਅਸੀਂ ਜੀ ਇੱਕ ਵਧੀਆ ਕੌਜ਼ ਲਈ ਕੰਮ ਕਰ ਰਹੇ ਸੋ ਜਿੱਥੇ ਇੱਕ ਤਰਫ਼ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਵਾਈ ਮੀਡੀਆ ਦਾ ਪਲੇਟਫਾਰਮ ਬਹੁਤ ਸਾਰੇ ਕਮਿਊਨਿਟੀ ਦੇ ਚੰਗੇ ਕੌਸਿਸ ਕੋਈ ਕੈਂਸਰ ਰਿਸਰਚ ਹੋ ਰਹੀ ਹੈ ਕੋਈ ਬ੍ਰੈਮਟਨ ਹਸਪੀਟਲ ਬਣ ਰਿਹਾ ਕੋਈ ਇਹਨਾਂ ਨੂੰ ਜ਼ੁਬਾਨੀ ਯਾਦ ਨੇ ਜੀ IUHN ਇਹ ਔਰ ਇਹ ਬੱਚੇ ਖੁਦ ਵੀ ਆਪਣੇ ਪੈਸੇ ਵੀ ਕਈ ਵਾਰ ਦਿੰਦੇ ਮੈਂ ਮਨਾ ਕਰਦਾ ਮੈਂ ਕਿਹਾ ਵਾਈ ਮੀਡੀਆ ਦੇ ਅਕਾਊਂਟ ਚ ਦਿਆ ਕਰੋ ਯਾਰ 1000 2000 5000 ਆਪਣਾ ਤੁਸੀਂ $50 ਜਦ ਇਹ ਵੀ ਦਿੰਦੇ ਆ ਮੈਨੂੰ ਬੜਾ ਚੁੱਭਦਾ ਮੈਂ ਕਿਹਾ ਤੁਸੀਂ ਨਾ ਦਿਆ ਕਰੋ ਬੱਚੇ ਤੁਸੀਂ ਤਾਂ ਇੱਥੇ ਹਜੇ ਕਮਾਈਆਂ ਕਰਨ ਆਏ ਹੋ ਲੇਕਿਨ ਦੂਸਰੀ ਤਰਫ਼ ਮੈਂ ਵੀ ਸੋਚਦਾ ਹੈ ਕਿ ਮੇਰੀ ਮਦਰ ਨੇ ਮੈਨੂੰ ਇੱਕੋ ਗੱਲ ਕਹੀ ਮੇਰਾ ਤਾਂ ਰੇਡੀਓ ਸੁਣਦੇ ਨਹੀਂ ਉਹ ਕਹਿੰਦੇ ਜੀ ਮੇਰਾ ਤਾਂ ਫਿਰ ਮੈਂ ਗੁਰਬਾਣੀ ਸੁਣਨੀ ਹੁੰਦੀ ਬੇਟਾ ਫਿਰ ਉਹ ਜੋ ਆਪਣੀ ਗੁਰਬਾਣੀ ਆ ਹੁਣ ਉਹਨਾਂ ਨੇ ਅੰਮ੍ਰਿਤ ਛਕਿਆ ਉਹ ਕਹਿੰਦੇ ਖਲਲ ਪੈਂਦਾ ਲੇਕਿਨ ਉਹ ਕਹਿੰਦੇ ਕਿਸੇ ਦਾ ਕਦੇ ਦਿਲ ਨਾ ਦੁਖਾਈ ਫਿਰ ਮੈਂ ਸੋਚਦਾ ਮੈਨੂੰ ਜਦ ਆਹ ਸਵਾਲ ਹੈ ਜੀ ਇੰਡੀਆ ਜਿੱਤਿਆ ਕਿ ਪਾਕਿਸਤਾਨ ਜਿੱਤਿਆ ਅਜੀ ਆ ਮੋਦੀ ਠੀਕ ਆ ਕਿ ਜੇ ਆਹ ਠੀਕ ਆ ਫਿਰ ਬੰਦਾ ਕੋਈ ਜਵਾਬ ਦਿੰਦਾ ਤੇ ਫਿਰ ਕਿਸੇ ਨਾ ਕਿਸੇ ਦਾ ਕਈ ਵਾਰ ਕਿਉਂਕਿ ਐਂਡ ਆਈ ਰਿਸਪੈਕਟ ਐਵਰੀਬਡੀ ਸੈਂਸਿਟੀਵਿਟੀਜ਼ ਸੋ ਮੈਂ ਸੋਚਦਾ ਕਿ ਜਿਹੜਾ ਮੇਰਾ ਪਰਪਸ ਆਫ ਲਾਈਫ ਹੈ 2 ਸਾਲ ਦਾ ਯੁੱਧ ਵੀ ਤੂੰ ਰੱਖ ਕੇ ਬੈਠਿਆ ਆਪਣਾ ਸੇਮ ਨਿਊ ਈਅਰ ਰੈਜੋਲਿਊਸ਼ਨ ਕਦੇ ਵੀ ਨਹੀਂ ਮੈਂ ਹਰ ਸਾਲ ਨਿਊ ਈਅਰ ਰੈਜੋਲਿਊਸ਼ਨ ਬਣਾਉਣਾ ਟੂ ਲਵ ਐਂਡ ਬੀ ਲਵਡ ਨਿਊ ਰੈਜੋਲਿਊਸ਼ਨ ਹੈ ਟੂ ਲਵ ਐਂਡ ਬੀ ਲਵਡ ਤੇ ਇੱਥੇ ਖਬਰ ਸੁਣਾਈ ਜਾ ਰਹੇ ਹੋ ਅਨੈਲਿਸਿਸ ਕਰੀ ਜਾ ਰਹੇ ਹੋ ਕੀ ਪਤਾ ਕਿਹਨੂੰ ਕਿਹੜੀ ਕੋਈ ਸੈਂਸਿਟੀਵਿਟੀ ਹਰਟ ਹੋ ਰਹੀ ਹੈ ਔਰ ਮਾਤਾ ਜੀ ਨੇ ਇੱਕੋ ਗੱਲ ਕਹੀ ਵੀ ਕੰਮ ਵਧੀਆ ਕਰ ਕਿਸੇ ਦਾ ਦਿਲ ਨਾ ਦੇਖੋ ਹੁਣ ਜਾਣੇ ਅਣਜਾਣੇ ਦੇ ਵਿੱਚ ਇਹ ਸਾਰਾ ਸਿਸਟਮ ਚੱਲ ਰਿਹਾ ਸੋ ਮੈਂ ਤੇ ਖੁਦ ਹਰਮਨ ਸਾਹਿਬ ਕਈ ਵਾਰ ਸੋਚਦਾ ਹਾਂ ਕਿ ਇਹ ਜਿਹੜਾ ਔਰ ਮੈਂ ਸੋਚਦਾ ਕਿ ਸਪੋਰਟਸ ਵੱਲ ਕੱਲ ਵੀ ਮੈਂ ਸੋਚ ਰਿਹਾ ਸੀ ਮੈਂ ਕਿਹਾ ਸਪੋਰਟਸ ਦਾ ਇੱਕ ਚੈਨਲ ਲਾਂਚ ਕਰੀਏ ਥੋੜਾ ਜ਼ਿਆਦਾ ਟਾਈਮ ਸਪੋਰਟਸ 'ਤੇ ਲਾਈਏ ਹਰ ਬੰਦਾ ਖੁਸ਼ ਹੁੰਦਾ ਅਨੈਲਿਸਿਸ ਦੇ ਰਹੇ ਆ ਕੱਲ ਮੇਰੇ ਬ੍ਰਦਰ ਇਨ ਲਾਅ ਵੀ ਮੇਰੇ ਨਾਲ ਗੱਲ ਕਰ ਰਹੇ ਸੀ ਵਿਕਰਾਂਤ ਦਾ ਐਗਜ਼ਾਮਪਲ ਦੇ ਰਹੇ ਸੀ ਟੀਵੀ 'ਤੇ ਵਿਕਰਾਂਤ ਆ ਰਹੇ ਸੀ ਕਹਿੰਦੇ ਬਹੁਤ ਵਧੀਆ ਕਰ ਰਿਹਾ ਐਂਡ ਯੁੱਧਵੀਰ ਮੈਂ ਮੇਰੇ ਬ੍ਰਦਰ ਇਨ ਲਾਅ ਕਹਿੰਦੇ ਵੀ ਮੈਂ ਇਸ ਲਈ ਨਹੀਂ ਤੂੰ ਮੇਰਾ ਰਿਲੇਟਿਵ ਹੈ ਯੂ ਕੈਨ ਡੂ ਮੱਚ ਬੈਟਰ ਦੈਨ ਹਿਮ ਤੈਨੂੰ ਇੰਨੀ ਨੌਲੇਜ ਆ ਕ੍ਰਿਕਟ ਦੀ ਇੱਦਾਂ ਦਾ ਕੁਝ ਕਰੋ ਫਿਰ ਮੈਂ ਕਦੇ ਸੋਚਦਾ ਲਾਈਫ ਸਟਾਈਲ ਦਾ ਚੈਨਲ ਲਾਂਚ ਕਰੀਏ ਫਿਰ ਇਹ ਖਬਰਾਂ ਜਿਹੜੀਆਂ ਨੇ ਦੂਰ ਹੋ ਜਾਈਏ ਇਹਨਾਂ ਚੀਜ਼ਾਂ ਤੋਂ ਇਹ ਸਾਰੀਆਂ ਚੀਜ਼ਾਂ ਤੋਂ ਕਿਉਂਕਿ ਕਦੇ ਕਿਸੇ ਦਾ ਮਨ ਜਾਣੇ ਅਣਜਾਣੇ 'ਚ ਵੀ ਦੁੱਖ ਜਾਏ ਤਾਂ ਫਿਰ ਉਹ ਮੇਰੇ ਲਈ ਬੜੀ ਟ੍ਰਬਲ ਦੀ ਗੱਲ ਹੈ ਐਨੀਵੇਜ਼ ਅੱਜ ਤੁਸੀਂ ਆਪਣੇ ਦਿਲ ਦੀ ਗੱਲ ਕਹੀ ਹਰਮਨ ਸਾਹਿਬ ਤੇ ਮੈਂ ਵੀ ਆਪਣੀ ਦਿਲ ਦੀ ਗੱਲ ਕਹਿਤੀ ਤੁਹਾਡੇ ਨਾਲ ਹੁਣ
ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੈਂ ਇਹ ਨਹੀਂ ਕਹਿਣਾ ਚਾਹ ਰਿਹਾ ਵੀ ਤੁਸੀਂ ਗਲਤ ਹੋ ਪਰ ਕਈ ਵਾਰ ਕੀ ਹੁੰਦਾ ਨਾ ਆਪਾਂ ਕੋਈ ਵੀ ਗੱਲ ਕਰਦੇ ਜਿੱਦਾਂ ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ ਵੀ ਮੈਂ ਆਪਣਾ ਹੁਣ ਸਕੂਲ ਆ ਸਕੂਲ ਦੇ ਵਿੱਚ ਇੱਕ ਟੀਚਰ ਖਰਾਬ ਆ ਉਹਨੇ ਕੁਝ ਗਲਤ ਕੀਤਾ ਉਹ ਬਹੁਤ ਗਲਤ ਆ ਹਨਾ ਇਨਸਾਨ ਪਰ ਆਪਾਂ ਉਸ ਪੂਰੇ ਸਕੂਲ ਦੇ ਟੀਚਰਾਂ ਨੂੰ ਬਦਨਾਮ ਨਹੀਂ ਆਪਾਂ ਹਨਾ ਉਹ ਨਾਮ ਲੈ ਕੇ ਕਿਉਂਕਿ ਜੇ ਕਹਾਂਗੇ ਉਹ ਸਕੂਲ ਗਲਤ ਆ ਹਨਾ ਤਾਂ ਉਹ ਸਾਰਾ ਸਕੂਲ ਦੇ ਉੱਤੇ ਗੱਲ ਆ ਜਾਂਦੀ ਆ ਜੇ ਉਹ ਆਪਾਂ ਕਹੀਏ ਇੱਕ ਬੰਦਾ ਜਾਂ 2 ਬੰਦੇ ਜਾਂ 3 ਬੰਦੇ ਹੁਣ ਉਦਾਂ ਹੀ ਸਰ ਜਿਵੇਂ ਆਪਾਂ ਕੋਈ ਵੀ ਗੱਲ ਕਿਸੇ ਦੀ ਕਮਿਊਨਿਟੀ ਦੀ ਗੱਲ ਕਰ ਲੈਂਦੇ ਹਾਂ ਜਾਂ ਜਦੋਂ ਮੈਂ ਕਈ ਵਾਰ ਨੋਟ ਕੀਤਾ ਜਦੋਂ ਵੀ ਕਿਤੇ ਖਾਲਿਸਤਾਨ ਦੀ ਗੱਲ ਹੁੰਦੀ ਤੁਸੀਂ ਬਹੁਤ ਉਹ ਚਾਹ ਕੇ ਵਰਡ ਲੈਂਦੇ ਹੋ ਵੀ ਹਾਂ ਖਾਲਿਸਤਾਨ ਹਨਾ ਪਰ ਉਹਦੇ ਵਿੱਚ ਸਰ ਦੇਖਿਆ ਜਾਵੇ ਹੁਣ ਆਹ ਜਿਹੜੇ ਬੰਦੇ ਕਰੀ ਜਾਂਦੇ ਇੱਦਾਂ ਦਾ ਕੁਛ ਹੁਣ ਸਾਨੂੰ ਕੀ ਪਤਾ ਉਹ ਕੌਣ ਆ ਹਨਾ ਉਹ ਉਹਨਾਂ ਨੂੰ ਉਹ ਖਾਲਿਸਤਾਨ ਨੂੰ ਉਹ ਮੰਨਦੇ ਆ ਜਾਂ ਕੀ ਕਰਦੇ ਆ ਜਾਂ ਖਾਲਿਸਤਾਨ ਕੀ ਵਰਡ ਆ ਹਨਾ ਕੁਛ ਹੈ ਹੀ ਨਹੀਂ ਉਹ ਇੱਕ ਪਤਾ ਨੀ ਕੀ ਬਣਾ ਦਿੱਤਾ ਹੋਇਆ ਖਾਲਿਸਤਾਨ ਨੂੰ ਹਨਾ ਉਹ ਜਦੋਂ ਉਹ ਚੀਜ਼ ਨੂੰ ਬਦਨਾਮ ਕੀਤਾ ਜਾਂਦਾ ਬਦਨਾਮ ਨੀ ਮਤਲਬ ਕਹਿ ਲਓ ਕਿ ਉਹਦੇ ਲਈ ਗਲਤ ਚੀਜ਼ਾਂ ਉਹ ਸ਼ਾਇਦ ਉਹ ਗਲਤ ਕਰਦੇ ਵੀ ਹੋਣਗੇ ਹਨਾ ਜਿੱਦਾਂ ਆ ਪਰੇਡ ਦੇ ਵਿੱਚ ਜਦੋਂ ਮੈਂ ਮੰਨਦਾ ਵਾ ਜਦੋਂ ਨਗਰ ਕੀਰਤਨ ਨਿਕਲਦਾ ਉਦੋਂ ਵੀ ਉਹਨਾਂ ਨੇ ਗਲਤ ਕੀਤਾ ਪਰ ਅਸੀਂ ਵੀ ਗਏ ਹਾਂ ਅਸੀਂ ਵੀ ਖਾਲਿਸਤਾਨ ਵਰਡ ਨੂੰ ਬਹੁਤ ਇੱਕ ਪਵਿੱਤਰ ਵਰਡ ਮੰਨਦੇ ਹਾਂ ਪਰ ਹੁਣ ਸਾਨੂੰ ਕੀ ਪਤਾ ਜੀ ਉਹ ਕੌਣ ਬੰਦੇ ਕਰ ਰਹੇ ਆ ਉਹ ਪੈਸਿਆਂ ਦੇ ਨਾਲ ਕਰ ਰਹੇ ਆ ਉਹ ਕਿਸੇ ਨਾਲ ਕਰ ਰਹੇ ਆ ਕਿਸੇ ਪਰ ਉਹ ਗੱਲ ਇਹ ਉਹ ਵੀ ਉਹ ਨਾਮ ਇੱਕ ਯੂਜ਼ ਕੀਤਾ ਜਾ ਵੜਦਾ ਹਨਾ, ਤਾਂ ਉਹਦੇ ਵਿੱਚੋਂ ਬਹੁਤ ਬੰਦੇ ਏਦਾਂ ਦੇ ਆ ਜਿਹੜੇ ਉਹ ਬਹੁਤ ਨਾਰਮਲ ਆ, ਜਿਹੜੇ ਉਹ ਇਹ ਚੀਜ਼ ਚਾਹੁੰਦੇ ਨੀ, ਬਟ ਉਹਨਾਂ ਦੇ ਉਹ ਨਾਮ ਨਾਲ ਨਾਲ ਦੂਜੇ ਬੰਦੇ ਵੀ ਹਰਟ ਹੁੰਦੇ ਆ। ਤਾਂ ਮੈਂ ਉਹੀ ਕਹਿਣਾ ਚਾਹ ਰਿਹਾ ਵੀ ਆਪਾਂ ਇੱਕ ਬੰਦੇ ਦੇ ਨਾਮ ਤੇ ਕੋਈ ਗੱਲ ਕਹੀਏ ਨਾ ਉਹ ਜ਼ਿਆਦਾ ਵਧੀਆ ਲੱਗਦਾ, ਪਰ ਜਦੋਂ ਕਦੇ ਆਪਾਂ ਇੱਕ ਬਸ ਕਹਿ ਲੈਂਦੇ ਆ ਵੀ ਆਹ ਵਰਡ ਦੇ ਨਾਲ ਸਾਰਾ ਗੱਲ, ਉਹਦੇ ਨਾਲ ਹੁਣ ਕਿੰਨੇ ਬੰਦੇ ਜੁੜੇ ਹੋਏ ਉਹਨਾਂ ਦੀ ਕਿੰਨੇ ਬੰਦਿਆਂ ਦੇ ਨਾਲ ਹਨਾ ਗੱਲ ਉਹਦੀ ਜੁੜੀ ਹੁੰਦੀ ਆ, ਤਾਂ ਫਿਰ ਉਹ ਦੂਜੇ ਬੰਦਿਆਂ ਨੂੰ ਵੀ ਹਰਟ ਹੁੰਦਾ ਵੀ ਇਹ ਤਾਂ ਯਾਰ ਬਹੁਤ ਜ਼ਿਆਦਾ ਗਲਤ ਹੋਈ ਜਾਂਦਾ ਹਨਾ, ਤਾਂ ਉਹ ਫਿਰ ਦੂਜਾ ਬੰਦਾ ਸ਼ਰਮ